ਹਰਮਨ ਰੇਡੀਓ ਤੇ ਇੱਕ ਵਾਰ ਫਿਰ ਜੀ ਮੈਂ ਹਾਜ਼ਰ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਸਾਰਿਆਂ ਦੀ ਖਿਦਮਤ ਦੇ ਵਿਚ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਦਿਨ ਅੱਜ ਸੁਹਾਵਣਾ ਚੜਿਆ ਹੋਣਾ ਜਿੱਥੇ ਜਿੱਥੇ ਚੜ ਗਿਆ ਹਨਾ, ਔਰ ਜਿਹੜਾ ਜਿਹੜਾ ਵੀ ਸਮਾਂ ਤੁਸੀਂ ਮਾਣ ਰਹੇ ਹੋ ਸੁਹਾਵਣਾ ਹੋਵੇ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ, ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ, ਪਰ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2021 ਦੇ ਮਾਰਚ ਮਹੀਨੇ ਦੀ ਅੱਜ 9 ਤਰੀਕ ਹੋ ਚੁੱਕੀ ਹੈ। ਤੇ ਉਧਰ ਨਾਨਕ ਸ਼ਾਹੀ ਸੰਵਤ ਦੀ ਗੱਲ ਕਰੀਏ ਤਾਂ 552 ਦੇ ਫੱਗਣ ਮਹੀਨੇ ਦੀ ਅੱਜ 26 ਤਰੀਕ ਹੈ ਦੋਸਤੋ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਸਿਡਨੀ, ਕੈਨਬਰਾ ਤੇ ਮੈਲਬਨ ਦੇ ਵਿਚ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਬ੍ਰਿਸਬੇਨ ਦੇ ਵਿਚ ਸਮਾਂ ਇਸ ਵੇਲੇ 7:03 ਦਾ ਚੱਲ ਰਿਹਾ। ਤੇ ਉਧਰ ਐਡੀਲੇਡ ਦੇ ਵਿਚ ਸਮਾਂ 7:33 ਮਿੰਟ ਦਾ ਹੋਇਆ, ਯਾਨੀ ਕਿ ਮੰਗਲਵਾਰ ਦੀ ਸਵੇਰ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਚੱਲ ਰਹੀ ਹੈ। ਤੇ ਨਿਊਜ਼ੀਲੈਂਡ ਚਲੀਏ ਤਾਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਵੇਰ ਦੇ 10:03 ਹੋ ਚੁੱਕੇ ਨੇ, ਸਾਡੇ ਤੋਂ ਵੀ ਹੋਰ ਅੱਗੇ ਨੇ 2 ਘੰਟੇ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਚੜ ਚੁੱਕਿਆ ਜੀ ਮੰਗਲਵਾਰ, ਉਨ੍ਹਾਂ ਮੁਲਕਾਂ ਦਾ ਜ਼ਿਕਰ, ਹਾਂਗਕਾਂਗ ਦੇ ਵਿਚ ਇਸ ਵੇਲੇ 5:03 ਦਾ ਸਮਾਂ, ਤੜਕਾ ਅਜੇ। ਤੇ ਇਸੇ ਤਰ੍ਹਾਂ ਅਸੀਂ ਜੇ ਗੱਲ ਕਰੀਏ ਭਾਰਤ ਦੀ ਤਾਂ ਇਸ ਵੇਲੇ ਪੰਜਾਬ ਦੇ ਵਿਚ ਵੀ ਬੜਾ ਵੱਡਾ ਤੜਕਾ, 2:33 ਦਾ ਸਮਾਂ। ਦੁਬਈ ਦੇ ਵਿਚ ਵੀ ਹੁਣੇ ਹੁਣੇ ਕਹਿ ਲੋ ਵੀ ਜਿਹੜਾ ਸੋਮਵਾਰ ਹੈ ਉਹ ਚੜਿਆ, ਸੋ 1 ਘੰਟਾ ਪਹਿਲਾਂ ਹੀ ਦੁਬਈ ਦੇ ਵਿਚ ਸਵੇਰ ਹੋਈ ਹੈ, 1:04 ਦਾ ਸਮਾਂ, ਯਾਨੀ ਕਿ ਅੱਧੀ ਰਾਤ ਵੀ ਕਹਿ ਸਕਦੇ ਹਾਂ, ਔਰ ਤੜਕਾ ਜਿਹੜਾ ਅੱਧੀ ਰਾਤ ਦਾ ਤੜਕਾ ਉਹਨੂੰ ਵੀ ਕਹਿ ਸਕਦੇ ਹਾਂ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮੁਲਕ ਨੇ ਜਿੱਥੇ ਅਜੇ ਜਿਹੜਾ ਦਿਨ ਹੈ ਉਹ ਸੋਮਵਾਰ ਚੱਲ ਰਿਹਾ। ਸੋ ਸੋਮਵਾਰ ਕਿਹੜੇ ਕਿਹੜੇ ਮੁਲਕ ਚੱਲ ਰਿਹਾ, ਕੈਨੇਡਾ ਦੇ ਵਿਚ ਵੀ ਜੀ ਸੋਮਵਾਰ ਚੱਲ ਰਿਹਾ ਇਸ ਵੇਲੇ, ਔਰ ਵਿਨੀਪੈਗ ਸ਼ਹਿਰ ਦੇ ਵਿਚ ਇਸ ਵੇਲੇ ਦੁਪਹਿਰ ਦੇ 3:04 ਹੋ ਗਏ ਆ। ਔਰ ਇਸੇ ਤਰ੍ਹਾਂ ਵੈਨਕੂਵਰ ਦੇ ਵਿਚ ਜਿਹੜਾ ਬਿਲਕੁਲ ਸਿਖਰ ਦੁਪਹਿਰ ਆ 1:04 ਹੈ, ਤੇ ਉਧਰ ਟੋਰਾਂਟੋ ਦੇ ਵਿਚ ਸ਼ਾਮ ਪਈ ਹੋਈ ਹੈ 4:04 ਦਾ ਸਮਾਂ। US ਚਲੀਏ ਤਾਂ US ਦੇ ਵਿਚ ਵੀ ਦੋਸਤੋ ਸਮਾਂ ਜਿਹੜਾ ਉਹ ਪੱਖੋ ਵੱਖਰਾ, ਨਿਊਯਾਰਕ ਦੇ ਵਿਚ ਸ਼ਾਮ ਪਈ ਹੋਈ ਹੈ 4:04 ਦਾ ਸਮਾਂ, ਜਦਕਿ ਲਾਸ ਏਂਜਲਸ ਦੇ ਵਿਚ ਇਸ ਵੇਲੇ LA ਦੇ ਵਿਚ 1:04 ਦਾ ਸਮਾਂ, ਸਿਆਟਲ ਦੇ ਵਿਚ ਵੀ ਦੁਪਹਿਰ 1:04 ਦਾ ਹੀ ਸਮਾਂ। ਤੇ ਉਧਰ ਮਿਆਮੀ ਦੇ ਵਿਚ ਸ਼ਾਮ ਪਈ ਹੋਈ ਹੈ 4:04 ਦਾ ਸਮਾਂ ਉੱਥੇ ਹੋ ਚੁੱਕਿਆ। ਤੇ ਇਸੇ ਤਰ੍ਹਾਂ ਸੋਮਵਾਰ ਦੀ ਰਾਤ ਪਈ ਹੋਈ ਹੈ ਜੀ ਲੰਡਨ ਦੇ ਵਿਚ 9:05 ਇਸ ਵੇਲੇ ਰਾਤ ਦੇ ਹੋ ਗਏ ਆ। ਤੇ ਨਾਲ ਹੀ ਨਾਲ ਇਟਲੀ ਦੀ ਗੱਲ ਕਰੀਏ ਤਾਂ ਰੋਮ ਦੇ ਵਿਚ ਇਸ ਵੇਲੇ 10:05 ਦਾ ਸਮਾਂ ਹੋ ਚੁੱਕਿਆ। ਚਲੋ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੀ ਰੂਪਰੇਖਾ ਤੋਂ ਪਹਿਲਾਂ ਸੁਖਵਿੰਦਰ ਅੰਮ੍ਰਿਤ ਹੋਰਾਂ ਦੀਆਂ ਕੁਝ ਸਤਰਾਂ ਤੁਹਾਡੀ ਨਜ਼ਰ ਕਰਾਂਗੀ। ਪੜਾਅ ਹੁੰਦੇ ਨੇ ਰਾਹਾਂ ਵਿਚ ਕੋਈ ਮੰਜ਼ਿਲ ਨਹੀਂ ਹੁੰਦੀ, ਪੜਾਅ ਹੁੰਦੇ ਨੇ ਰਾਹਾਂ ਵਿਚ ਕੋਈ ਮੰਜ਼ਿਲ ਨਹੀਂ ਹੁੰਦੀ, ਇਹ ਐਸੀ ਛਾਂ ਹੈ ਜਿਹੜੀ ਤਪਣ ਬਿਨ ਹਾਸਲ ਨਹੀਂ ਹੁੰਦੀ, ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਉਹ ਅੰਗਿਆਰਾਂ ਤੇ ਨੱਚਦੇ ਨੇ, ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਉਹ ਅੰਗਿਆਰਾਂ ਤੇ ਨੱਚਦੇ ਨੇ, ਕਿ ਲੈ ਹੁੰਦੀ ਹੈ ਪੈਰਾਂ ਵਿਚ ਕੋਈ ਪਾਇਲ ਨਹੀਂ ਹੁੰਦੀ, ਚਿਰਾਗਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾਂ ਹੋ ਸਕਦਾ, ਚਿਰਾਗਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾਂ ਹੋ ਸਕਦਾ ਕਿ ਇਸ ਸਾਜ਼ਿਸ਼ ਚ ਹਰ ਵਾਰੀ ਹਵਾ ਸ਼ਾਮਲ ਨਹੀਂ ਹੁੰਦੀ, ਕਿ ਇਸ ਸਾਜ਼ਿਸ਼ ਚ ਹਰ ਵਾਰੀ ਹਵਾ ਸ਼ਾਮਲ ਨਹੀਂ ਹੁੰਦੀ, ਕੋਈ ਤਾਂ ਹੁਨਰ ਹੋਵੇਗਾ, ਕੋਈ ਤਾਂ ਹੁਨਰ ਹੋਵੇਗਾ, ਕੋਈ ਤਾਂ ਕਸ਼ਿਸ਼ ਹੋਵੇਗੀ, ਨਿਰੇ ਬੁੱਤਾਂ ਦੀ ਇਹ ਦੁਨੀਆ ਕਦੇ ਕਾਇਲ ਨਹੀਂ ਹੁੰਦੀ, ਨਿਰੇ ਬੁੱਤਾਂ ਦੀ ਇਹ ਦੁਨੀਆ ਕਦੇ ਕਾਇਲ ਨਹੀਂ ਹੁੰਦੀ। ਸੋ ਬਿਲਕੁਲ, ਔਰ ਬੁੱਤਾਂ ਦੇ ਵਿਚ ਵੀ ਕੁਛ ਤਾਂ ਦਿਲਕਸ਼ ਹੁੰਦਾ ਜਿਹੜਾ ਸਾਨੂੰ ਆਪਣੇ ਵੱਲ ਖਿੱਚਦਾ। ਤੇ ਇਸੇ ਤਰ੍ਹਾਂ ਅਸੀਂ ਇਸੇ ਗਜ਼ਲ ਦੇ ਇੱਕ ਸ਼ੇਰ ਚ ਗੱਲ ਕੀਤੀ ਹੈ ਕਿ ਚਿਰਾਗਾਂ ਦੇ ਬੁੱਝਣ ਦਾ ਵੀ ਜਿਹੜਾ ਕਾਰਨ ਹੈ, ਇਹ ਜ਼ਰੂਰੀ ਨਹੀਂ ਕਿ ਹਰ ਵਾਰ ਹਵਾ ਦੇ ਨਾਲ ਹੀ ਬੁੱਝਦੇ ਆ, ਕਈ ਵਾਰ ਸਾਡੀ ਅੰਦਰਲੀ ਤਾਕਤ ਜਦੋਂ ਮੱਠੀ ਪੈ ਜਾਂਦੀ ਆ ਤਾਂ ਵੀ ਉਹ ਕਮਜ਼ੋਰ ਹੋ ਕੇ ਬੁੱਝਦੇ ਆ, ਹਨਾ। ਸੋ ਸਾਡੇ ਵੀ ਜੀਵਨ ਦੇ ਵਿਚ ਇਹੋ ਹੀ ਜਿਹੜਾ ਰੂਲ ਹੈ, ਇਹੋ ਹੀ ਨਿਯਮ ਹੈ ਲਾਗੂ ਹੁੰਦਾ ਕਿ ਜਦੋਂ ਤੱਕ ਸਾਡੀ ਅੰਦਰੂਨੀ ਤਾਕਤ ਤੇ ਸਾਡਾ ਅੰਦਰੂਨੀ ਬਲ ਜਿਹੜਾ ਕਾਇਮ ਰਹਿੰਦਾ ਤਾਂ ਅਸੀਂ ਵੱਡੇ ਤੋਂ ਵੱਡੇ ਝੱਖੜ ਦਾ ਮੁਕਾਬਲਾ ਵੀ ਕਰ ਪਾਉਂਦੇ ਹਾਂ, ਪਰ ਜਦੋਂ ਸਾਡੀ ਅੰਦਰੂਨੀ ਤਾਕਤ ਫੇਲ ਹੋ ਜਾਂਦੀ ਹੈ ਜਦੋਂ ਅਸੀਂ ਅੰਦਰੂਨੀ ਤਾਕਤ ਖੋ ਬੈਠਦੇ ਹਾਂ ਤਾਂ ਫਿਰ ਛੋਟੇ ਛੋਟੇ ਭੈ ਜਿਹੜੇ ਆ ਉਹ ਵੀ ਸਾਨੂੰ ਡਰਾਉਣ ਲੱਗ ਜਾਂਦੇ ਆ। ਪਰ ਜ਼ਿੰਦਗੀ ਦੇ ਵਿੱਚ ਹੌਸਲੇ ਹਮੇਸ਼ਾ ਬੁਲੰਦ ਰਹਿਣੇ ਚਾਹੀਦੇ ਆ। ਪਿਛਲੇ ਕੱਲ ਇੰਟਰਨੈਸ਼ਨਲ ਵੁਮੈਨਸ ਡੇ ਯਾਨੀ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਆ ਉਹ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਵੱਖੋ ਵੱਖਰੇ ਢੰਗਾਂ ਦੇ ਨਾਲ ਮਨਾਇਆ ਗਿਆ। ਔਰ ਇੰਟਰਨੈਸ਼ਨਲ ਵੁਮੈਨਸ ਡੇ ਦਾ ਇਤਿਹਾਸ ਤਾਂ ਆਪਾਂ ਸਾਰੇ ਜਾਣਦੇ ਹਾਂ ਹਨਾ, ਔਰ ਹੱਕਾਂ ਦੀ ਲੜਾਈ ਸੀ ਇੱਕ ਅੰਦੋਲਨ ਦੇ ਰੂਪ ਵਿੱਚ ਸ਼ੁਰੂ ਹੋਈ ਸੀ ਔਰ ਔਰਤਾਂ ਨੂੰ ਆਪਣੇ ਹੱਕਾਂ ਦੇ ਲਈ ਵੋਟ ਪਾਉਣ ਦਾ ਵੀ ਹੱਕ ਲੈਣ ਦੇ ਲਈ ਉਸ ਵੇਲੇ ਜੱਦੋਜਹਿਦ ਕਰਨੀ ਪਈ ਸੀ। ਹੁਣ ਜਦੋਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਤੇ ਅਸੀਂ ਹਮੇਸ਼ਾ ਇਸ ਗੱਲ ਦੀ ਦੁਹਾਈ ਦਿੰਨੇ ਆ ਕਿ ਔਰਤਾਂ ਜਿਹੜੀਆਂ ਨੇ ਹੁਣ ਬਰਾਬਰ ਨੇ, ਹਰ ਤਰ੍ਹਾਂ ਦੇ ਹੱਕ ਜਿਹੜੇ ਆ ਉਹਨਾਂ ਨੂੰ ਮਿਲ ਰਹੇ ਆ। ਪਰ ਬਹੁਤ ਵਾਰ ਅਜੇ ਵੀ ਸਮਾਜ ਦੇ ਵਿੱਚ ਵਿਚਰਦਿਆਂ ਇਹ ਸਹਿਜੇ ਹੀ ਸਾਨੂੰ ਅੰਦਾਜ਼ਾ ਹੁੰਦਾ, ਅਹਿਸਾਸ ਹੁੰਦਾ ਕਿ ਅੱਜ ਵੀ ਔਰਤਾਂ ਨੂੰ ਥੋੜਾ ਜਿਹਾ ਟੇਢੀ ਨਿਗਾਹ ਦੇ ਨਾਲ ਅਸੀਂ ਵੇਖਦੇ ਹਾਂ ਜਦੋਂ ਉਹ ਵੱਡੇ ਪਲੇਟਫਾਰਮ ਦੇ ਉੱਤੇ, ਵੱਡੇ ਮੰਚਾਂ ਦੇ ਉੱਤੇ ਆਪਣੀ ਭੂਮਿਕਾ ਨਿਭਾਉਂਦੀਆਂ ਨੇ, ਚਾਹੇ ਕੋਈ ਵੀ ਖੇਤਰ ਹੋਵੇ, ਖੇਤਰ ਬਿਜ਼ਨਸ ਦਾ ਹੋਵੇ, ਖੇਤਰ ਕਿਸੇ ਖਾਸ ਅਹੁਦੇ ਦਾ ਹੋਵੇ। ਪਰ ਅਜੇ ਵੀ ਥੋੜੀ ਜਿਹੀ ਜੱਦੋਜਹਿਦ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਇਨ੍ਹਾਂ ਮੁਲਕਾਂ ਦੇ ਵਿੱਚ ਵੀ, ਭਾਰਤ ਵਰਗੇ ਜਾਂ ਫਿਰ ਜਿਹੜੇ ਹੋਰ ਵਿਕਾਸਸ਼ੀਲ ਦੇਸ਼ ਨੇ ਉਨ੍ਹਾਂ ਦੀ ਗੱਲ ਤਾਂ ਅਸੀਂ ਛੱਡ ਹੀ ਦਈਏ, ਉੱਥੇ ਤਾਂ ਅਜੇ ਵੀ ਬਹੁਤ ਕੁਝ ਹੁੰਦਾ। ਪਰ ਇਨ੍ਹਾਂ ਮੁਲਕਾਂ ਦੇ ਵਿੱਚ ਅਕਸਰ ਇਸ ਗੱਲ ਦੀ ਵੀ ਦੁਹਾਈ ਪਾਈ ਜਾਂਦੀ ਹੈ ਕਿ ਇੱਥੇ ਔਰਤ ਦੇ ਹੱਕ ਦੇ ਵਿੱਚ ਨਿਯਮ ਜਾਂ ਕਾਨੂੰਨ ਜਿਹੜੇ ਨੇ ਉਹ ਬਹੁਤ ਨੇ, ਇਸੇ ਕਾਰਨ ਔਰਤ ਕਿਤੇ ਕਿਤੇ ਸਾਨੂੰ ਅਧਿਕਾਰਾਂ ਦੀ ਦੁਰਵਰਤੋਂ ਕਰਦੀ ਵੀ ਵਿਖਾਈ ਦਿੰਦੀ ਹੈ। ਕਿਤੇ ਕਿਤੇ ਸਾਨੂੰ ਇੰਜ ਪ੍ਰਤੀਤ ਹੁੰਦਾ ਕਿ ਔਰਤ ਜਿਹੜੀ ਹੈ ਉਹ ਅਧਿਕਾਰ ਜਿਹੜੇ ਉਹ ਜ਼ਿਆਦਾ ਵਰਤ ਰਹੀ ਹੈ, ਸੋ ਉਹਨਾਂ ਦਾ ਗਲਤ ਇਸਤੇਮਾਲ ਇਹਨਾਂ ਨੂੰ ਲੱਗਦਾ ਕਿ ਕਿਤੇ ਹੋ ਰਿਹਾ। ਪਰ ਅਸਲ ਸੱਚਾਈ ਕੀ ਹੈ? ਆਪੋ ਆਪਣੇ ਸੱਭਿਆਚਾਰਾਂ ਦੇ ਵਿੱਚ, ਆਪੋ ਆਪਣੇ ਸਮਾਜ ਦੇ ਵਿੱਚ, ਆਪੋ ਆਪਣੇ ਆਲੇ ਦੁਆਲੇ ਦੇ ਵਿੱਚ, ਆਪੋ ਆਪਣੇ ਵਾਤਾਵਰਣ ਦੇ ਵਿੱਚ ਜੋ ਕੁਛ ਚੱਲਦਾ ਉਹਦੇ ਮੁਤਾਬਕ ਹੀ ਜਿਹੜੀ ਔਰਤ ਹੈ ਉਸ ਮਾਹੌਲ ਦੇ ਵਿੱਚ ਵਿਚਰਦੀ ਸਾਨੂੰ ਵਿਖਾਈ ਦਿੰਦੀ ਹੈ। ਖੈਰ, ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਜਿਹੜੀ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਰਦੇ ਰਹਾਂਗੇ, ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਉਹਦੇ ਬਾਬਤ ਜ਼ਰੂਰ ਗੱਲ ਕਰ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ ਆਵਾਂਗੇ, ਔਰ ਇਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਹੋਣਗੇ ਕੁਲਜੀਤ ਸਿੰਘ ਦਿਲਬਰ ਹੁਰੀ। ਸੋ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰਾਂ ਦੇ ਨਾਲ ਜਦੋਂ ਇਸ ਸਿਲਸਿਲੇ ਚ ਸਾਂਝ ਪਾਵਾਂਗੇ ਤਾਂ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਮਹਾਨ ਔਰਤਾਂ ਦਾ ਯੋਗਦਾਨ ਰਿਹਾ ਉਨ੍ਹਾਂ ਦੇ ਉੱਤੇ, ਉਨ੍ਹਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਜਿਹੜੀ ਆ ਉਹ ਜ਼ਰੂਰ ਮਾਰਾਂਗੇ ਅੱਜ। ਔਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਵਿੱਚ ਅਸੀਂ ਖਬਰਾਂ ਦੀ ਸਾਂਝ ਪਾਉਣੀ ਹੈ ਜਿਹੜੀ ਕਿ ਅਸੀਂ ਹਮੇਸ਼ਾ ਪਾਉਂਦੇ ਹਾਂ, ਔਰ ਉਨ੍ਹਾਂ ਖਬਰਾਂ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਦੇ ਲਈ, ਵਿਚਾਰ ਜਿਹੜਾ ਅੱਗੇ ਤੋਰਨ ਦੇ ਲਈ ਸਾਡੇ ਨਾਲ ਹਾਜ਼ਰ ਹੁੰਦੇ ਨੇ ਜਸਵਿੰਦਰ ਬਿੱਟਾ ਹੋਰੀ, ਅੱਜ ਵੀ ਉਸ ਸਿਲਸਿਲੇ ਦੇ ਵਿੱਚ ਉਨ੍ਹਾਂ ਨੂੰ ਨਾਲ ਜੋੜਾਂਗੇ। ਤੇ ਇਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਜਿਹੜੀ ਉਹ ਅੱਜ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਅਸੀਂ ਕਿ ਇੰਟਰਨੈਸ਼ਨਲ ਵੁਮੈਨਸ ਡੇ ਹਰ ਵਾਰ ਆਉਂਦਾ, ਹਰ ਸਾਲ ਆਉਂਦਾ, ਪਰ ਇੱਕ ਦਿਨ ਦਾ ਆਉਣਾ ਔਰ ਉਸ ਦਿਨ ਦੇ ਉੱਤੇ ਅਧਿਕਾਰਾਂ ਦੀ ਦੁਹਾਈ ਪਾ ਲੈਣੀ ਕਿੰਨੀ ਕੁ ਜਾਇਜ਼ ਹੈ? ਕਿ ਹਰ ਦਿਨ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਜਾਂ ਫਿਰ ਇਹ ਜਾਗਰੂਕਤਾ ਜਿਹੜੀ ਹੈ ਇਹ ਕਿੰਨੀ ਕੁ ਡਰਾਉਣੀ ਹੈ ਆਮ ਸਮਾਜ ਦੇ ਲਈ ਕਿ ਜੇਕਰ ਔਰਤਾਂ ਜਾਗਰੂਕ ਹੋ ਰਹੀਆਂ ਤਾਂ ਕਿਤੇ ਅਧਿਕਾਰਾਂ ਦੀ ਦੁਰਵਰਤੋਂ ਜਾਂ ਉਲੰਘਣਾ ਦਾ ਜਿਹੜਾ ਮਸਲਾ ਉਹ ਕਿਉਂ ਡਰਾਉਣਾ ਲੱਗ ਰਿਹਾ? ਇਹਦੇ ਉੱਤੇ ਅਸੀਂ ਅੱਜ ਗੱਲਬਾਤ ਜ਼ਰੂਰ ਕਰਾਂਗੇ। ਤੇ ਨਾਲ ਹੀ ਨਾਲ ਦੋਸਤੋ ਗੀਤ ਸੰਗੀਤ ਚੱਲਦਾ ਰਹਿਣਾ, ਪਰ ਸਭ ਤੋਂ ਅਹਿਮ ਹੁੰਦੇ ਨੇ ਜੀ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਫੋਨ ਕਾਲ ਦੇ ਜ਼ਰੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹਿਆਂ ਦੀ ਵੀ ਉਡੀਕ ਰਹਿਣੀ ਹੈ, ਸੋ ਤੁਸੀਂ ਦੇਰ ਨਾ ਕਰਿਓ, ਆਪਣੇ ਸੁਨੇਹੇ ਵੀ ਸਾਨੂੰ ਭੇਜੋ, ਹਾਜ਼ਰੀ ਵੀ ਲਾਓ, ਔਰ ਸਾਨੂੰ ਤੁਹਾਡੀ ਉਡੀਕ ਰਹੇਗੀ। ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰੱਖਾਂਗੇ। ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ, ਸਰਬਜੀਤ ਚੀਮਾ ਹੋਰਾਂ ਦੀ ਆਵਾਜ਼ ਦੇ ਵਿੱਚ। ਸੁਣਦੇ ਹਾਂ ਫਿਰ ਸਰਬਜੀਤ ਚੀਮਾ ਹੋਰਾਂ ਦੀ ਆਵਾਜ਼ ਚ ਗੀਤ, ਤੇ ਆਉਣੇ ਆ ਵਾਪਸ ਬਹੁਤ ਜਲਦੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜੀ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਸਰਬਜੀਤ ਚੀਮਾ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਵਾਕਈ ਸਭ ਤੋਂ ਪਹਿਲਾਂ ਤਾਂ ਗੁਰਾਂ ਦਾ ਨਾਮ ਜਪਣਾ, ਯਾਨੀ ਕਿ ਇੱਕ ਸਪਿਰਚੁਅਲਿਟੀ ਜਿਹਨੂੰ ਅਸੀਂ ਅਧਿਆਤਮਕਤਾ ਕਹਿੰਦੇ ਹਾਂ ਨਾ, ਉਹਦੇ ਨਾਲ ਜੁੜਨਾ ਬੜਾ ਜ਼ਰੂਰੀ ਹੁੰਦਾ, ਕਿਉਂਕਿ ਇਹ ਅਧਿਆਤਮਕਤਾ ਜਿਹੜੀ ਹੈ ਇਹ ਸਾਡੇ ਕਿਰਦਾਰ ਦੇ ਵਿੱਚ ਸਹਿਜ ਜਾਂ ਸਲੀਕਾ ਜਿਹੜਾ ਉਹ ਲੈ ਕੇ ਆਉਂਦੀ ਹੈ। ਇਹ ਇੱਕ ਫੈਕਟ ਆ, ਇੱਕ ਤੱਥ ਆ। ਕਈ ਵਾਰ ਅਸੀਂ ਇਹ ਗੱਲ ਮੰਨਣ ਦੇ ਲਈ ਸ਼ਾਇਦ ਤਿਆਰ ਨਹੀਂ ਹੁੰਦੇ, ਪਰ ਜਦੋਂ ਅਸੀਂ ਧਰਮ ਨੂੰ ਅਸਲ ਦੇ ਵਿੱਚ ਜਾਣ ਕੇ ਉਸ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਵਿਚਰਦੇ ਹਾਂ ਤਾਂ ਵਾਕਈ ਉਹਦਾ ਅਸਰ ਜ਼ਰੂਰ ਹੁੰਦਾ ਹੈ ਨਾ। ਅਸੀਂ ਗੁਰਬਾਣੀ ਦੇ ਵਿੱਚ ਔਰਤ ਦੇ ਬਾਰੇ ਗੱਲ ਕਰਦੇ ਹਾਂ ਕਿ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਸ੍ਰੀ ਗੁਰੂ ਨਾਨਕ ਸਾਹਿਬ ਨੇ ਕਿਹੜੇ ਸਮੇਂ ਦੇ ਵਿੱਚ ਔਰਤ ਦੇ ਪੱਖ ਦੇ ਵਿੱਚ ਇੱਕ ਐਡੀ ਦਲੇਰਾਨਾ ਦਲੀਲ ਜਿਹੜੀ ਹੈ ਗੁਰਬਾਣੀ ਦੇ ਰੂਪ ਦੇ ਵਿੱਚ ਦਿੱਤੀ ਸੀ। ਔਰ ਉਸ ਦਲੀਲ ਨੂੰ ਅਸੀਂ ਜਦੋਂ ਧਰਮ ਦੇ ਪੱਖ ਤੋਂ ਸਾਹਮਣੇ ਰੱਖਦੇ ਹਾਂ ਤਾਂ ਅਕਸਰ ਇਸ ਗੱਲ ਦੀ ਦੁਹਾਈ ਵੀ ਪਾਉਂਦੇ ਹਾਂ, ਪਰ ਕਿਤੇ ਨਾ ਕਿਤੇ ਜਿਹੜਾ ਇੱਕ ਗੈਪ ਆ, ਇੱਕ ਜਿਹੜਾ ਵੱਖਰੇਵਾਂ ਜਾਂ ਇੱਕ ਜਿਹੜਾ ਇੱਕ ਜਿਹੜੀ ਦੂਰੀ ਵਿੱਥ ਜਿਹੜੀ ਉਹ ਰਹਿ ਜਾਂਦੀ ਹੈ ਇੱਕ ਸਾਰਤਾ ਦੇ ਵਿੱਚ। ਇੱਕ ਸਾਰਤਾ ਜਿਹੜੀ ਉਹ ਸਾਡੇ ਜੀਵਨ ਦੇ ਵਿੱਚ ਨਹੀਂ ਆਉਂਦੀ। ਸੋ ਜੇਕਰ ਵਾਕਈ ਉਹਨਾਂ ਉਪਦੇਸ਼ਾਂ ਨੂੰ, ਉਹਨਾਂ ਸਿੱਖਿਆਵਾਂ ਨੂੰ ਅਸੀਂ ਜੀਵਨ ਦੇ ਵਿੱਚ ਲਾਗੂ ਕਰਕੇ ਤੁਰੀਏ ਹਨਾ, ਤਾਂ ਫੇਰ ਇਹ ਜਿਹੜੇ ਵੱਖਰੇਵੇਂ, ਇਹ ਜਿਹੜੀਆਂ ਵਿੱਥਾਂ, ਇਹ ਜਿਹੜੀਆਂ ਦੂਰੀਆਂ ਨਾ, ਇਹ ਆਪੋ ਆਪਣੇ ਆਪ ਹੀ ਘਟ ਜਾਣ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਸਾਰਤਾ ਕਥਨੀ ਕਰਨੀ ਜਿਹੜੀ ਹੈ ਨਾ ਉਹ ਹੋਣੀ ਬੜੀ ਜ਼ਰੂਰੀ ਹੈ। ਔਰ ਜਿੱਥੇ ਜਿੱਥੇ ਕਿਤੇ ਇਹਦਾ ਗੈਪ ਪੈਂਦਾ, ਜਿੱਥੇ ਜਿੱਥੇ ਪਾੜਾ ਵੱਧਦਾ, ਉੱਥੇ ਉੱਥੇ ਫੇਰ ਇਹੋ ਜਿਹੇ ਮੁੱਦੇ, ਇਹੋ ਜਿਹੇ ਮਸਲੇ ਉਹ ਸਾਹਮਣੇ ਆਉਂਦੇ ਆ ਹਨਾ। ਅਸੀਂ ਕਹਿੰਦੇ ਹਾਂ ਵੀ ਸਾਡੇ ਧਰਮ ਦੇ ਵਿੱਚ ਤਾਂ ਔਰਤ ਨੂੰ ਬੜਾ ਉੱਚਾ ਰੁਤਬਾ ਦਿੱਤਾ ਗਿਆ ਹੈ ਹਨਾ, ਔਰ ਰਾਜਿਆਂ ਨੂੰ ਜਨਮ ਦੇਣ ਵਾਲੀ ਉਹ ਜਨਮਦਾਤੀ ਮੰਨੀ ਗਈ ਹੈ, ਔਰ ਇਸੇ ਕਰਕੇ ਅਸੀਂ ਸਤਿਕਾਰ ਜਿਹੜਾ ਉਹ ਇੱਕ ਔਰਤ ਨੂੰ ਦੇਣਾ ਜਾਣਦੇ ਹਾਂ। ਪਰ ਅਸਲ ਜੀਵਨ ਦੇ ਵਿੱਚ ਅਸੀਂ ਕਿਸ ਰੂਪ ਦੇ ਵਿੱਚ ਸਤਿਕਾਰ ਦਿੰਨੇ ਆ ਇਹ ਅਸੀਂ ਸਾਰੇ ਜਾਣਦੇ ਹਾਂ ਹਨਾ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੇ ਹੁਣ ਨਵੇਂ ਨੌਜਵਾਨ ਨੇ, ਨਵੀਂ ਪੀੜ੍ਹੀ ਹੈ ਸਾਡੀ, ਉਹਨਾਂ ਦੇ ਵਿੱਚ ਬੜਾ ਸੁਧਾਰ ਆਇਆ ਔਰ ਬੜੀ ਖੁਸ਼ੀ ਹੁੰਦੀ ਹੈ ਇਸ ਸੁਧਾਰ ਨੂੰ ਵੇਖ ਕੇ। ਪਰ ਜੇ ਅਸੀਂ ਪਿਛੋਕੜ ਵੱਲ ਝਾਤ ਮਾਰੀਏ ਤਾਂ ਜ਼ਰੂਰ ਇੱਕ ਵੱਡਾ ਵਖਰੇਵਾਂ, ਇੱਕ ਵੱਡੀ ਵਿੱਥ, ਇੱਕ ਵੱਡਾ ਪਾੜਾ ਜਿਹੜਾ ਉਹ ਨਜ਼ਰ ਆਉਂਦਾ ਸਾਡੀ ਕਥਨੀ ਤੇ ਕਰਨੀ ਦੇ ਵਿੱਚ ਹਨਾ। ਸੋ ਇਹ ਵੀ ਬਹੁਤ ਜ਼ਰੂਰੀ ਹੈ ਕਿ ਇਹਦੇ ਵਿੱਚ ਇਕਸਾਰਤਾ ਜਿਹੜੀ ਹੈ ਉਹ ਆਏਗੀ ਨਾ ਤਾਂ ਸਮਾਜ ਵਿੱਚ ਫੇਰ ਬਰਾਬਰੀ ਨਾ ਬਰਾਬਰੀ ਵਾਲਾ ਰੌਲਾ ਜਿਹੜਾ ਉਹ ਰਹਿਣਾ ਹੀ ਨਹੀਂ ਹੈ, ਉਹ ਮੁੱਕ ਹੀ ਜਾਣਾ। ਖੈਰ, ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਹ ਗੱਲਾਂ ਬਾਤਾਂ ਅਸੀਂ ਕਰਦੇ ਰਹਿਣਾ, ਪਰ ਅੱਜ ਦਾ ਵਿਚਾਰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਤੇ ਮੌਸਮ ਤੇ ਝਾਤ ਵੀ ਮਾਰਾਂਗੇ। ਅੱਜ ਦਾ ਵਿਚਾਰ ਹੈ ਜੀ ਕਿ ਵੱਡੇ ਫੈਸਲੇ ਲੈਂਦਿਆਂ ਹੋਇਆਂ ਡਰਨਾ ਗਲਤ ਨਹੀਂ ਹੈ, ਪਰ ਡਰ ਦੇ ਕਾਰਨ ਵੱਡੇ ਫੈਸਲੇ ਨਾ ਲੈਣੇ ਗਲਤ ਹਨ। ਸੋ ਅਕਸਰ ਅਸੀਂ ਜਦੋਂ ਕੋਈ ਵੱਡਾ ਫੈਸਲਾ ਲੈਣਾ ਹੁੰਦਾ ਤਾਂ ਇੱਕ ਡਰ ਜਿਹਾ ਜ਼ਰੂਰ ਸਾਡੇ ਮਨ ਦੇ ਵਿੱਚ ਹੁੰਦਾ ਹੈ ਨਾ, ਪਰ ਉਹ ਡਰ ਜਿਹੜਾ ਰਹਿਣਾ ਉਹ ਸੁਭਾਵਿਕ ਹੈ, ਕਿਉਂਕਿ ਉਹਨਾਂ ਫੈਸਲਿਆਂ ਦਾ ਜਦੋਂ ਨਤੀਜਾ ਸਾਡੇ ਸਾਹਮਣੇ ਜਦੋਂ ਤੱਕ ਨਹੀਂ ਆਉਂਦਾ ਉਦੋਂ ਤੱਕ ਸਾਨੂੰ ਉਹਦਾ ਅਹਿਸਾਸ ਨਹੀਂ ਹੁੰਦਾ ਕਿ ਇਹਦਾ ਨਤੀਜਾ ਕਿੰਨਾ ਵਧੀਆ ਵੀ ਆ ਸਕਦਾ ਹੈ ਨਾ। ਇੱਕ ਉਹੀ ਭੈ ਜਿਹੜਾ ਉਹ ਸਾਨੂੰ ਤੰਗ ਕਰਦਾ, ਪਰ ਦੂਸਰੇ ਪਾਸੇ ਡਰ ਦੇ ਕਾਰਨ ਵੱਡੇ ਫੈਸਲੇ ਨਾ ਲੈ ਸਕਣਾ ਜਿਹੜਾ ਆ ਉਹ ਗਲਤ ਹੈ, ਕਿਉਂਕਿ ਡਰ ਦੇ ਕਾਰਨ ਅਸੀਂ ਹਿੰਮਤ ਹੀ ਨਾ ਜੁਟਾ ਪਾਈਏ, ਡਰ ਦੇ ਕਾਰਨ ਅਸੀਂ ਉਸ ਫੈਸਲਾ ਲੈਣ ਤੱਕ ਕਦਮ ਹੀ ਨਾ ਪੁੱਟ ਸਕੀਏ, ਇਹ ਬਹੁਤ ਗਲਤ ਹੈ। ਸੋ ਆਪਣੇ ਆਪ ਦੇ ਵਿੱਚ ਆਪਣੇ ਉੱਤੇ ਭਰੋਸਾ ਕਰਕੇ ਕੋਈ ਵੀ ਫੈਸਲਾ ਵੱਡਾ ਜਦੋਂ ਅਸੀਂ ਲੈਂਦੇ ਹਾਂ ਤਾਂ ਡਰ ਭਾਵੇਂ ਅੰਦਰ ਹੋਵੇ ਉਸ ਡਰ ਦੇ ਉੱਤੇ ਕਾਬੂ ਪਾ ਕੇ ਉਸ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਲੈ ਲੈਣਾ ਚਾਹੀਦਾ, ਔਰ ਉਹਦੇ ਨਤੀਜੇ ਜਿਹੜੇ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਆ। ਜੇਕਰ ਸਾਨੂੰ ਲੱਗੇਗਾ ਕਿ ਉਸ ਫੈਸਲੇ ਤੋਂ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਸਾਨੂੰ ਉਹਦਾ ਅਹਿਸਾਸ ਹੋਏਗਾ, ਅਸੀਂ ਉਸ ਗਲਤੀ ਦੇ ਸੁਧਾਰ ਵੱਲ ਤੁਰਾਂਗੇ। ਔਰ ਜੇ ਉਸ ਫੈਸਲਾ ਲੈਣ ਤੋਂ ਬਾਅਦ ਸਾਨੂੰ ਲੱਗੇਗਾ ਕਿ ਹਾਂ ਵਾਕਈ ਮੇਰਾ ਉਹ ਫੈਸਲਾ ਜਿਹੜਾ ਸੀ ਉਹ ਸਹੀ ਸੀ, ਤਾਂ ਤੁਹਾਨੂੰ ਹੋਰ ਵੱਡੇ ਫੈਸਲੇ ਲੈਣ ਦੀ ਜਿਹੜੀ ਹਿੰਮਤ ਹੈ ਤੁਹਾਡੇ ਅੰਦਰ ਪੈਦਾ ਹੋਏਗੀ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਇਹ ਵਿਚਾਰ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਵਿਚਾਰ ਤੋਂ ਬਾਅਦ ਅੱਜ ਦੇ ਮੌਸਮ ਦੇ ਉੱਤੇ ਵੀ ਇੱਕ ਝਾਤ ਆਪਾਂ ਮਾਰ ਲੈਂਦੇ ਹਾਂ। ਸੋ ਅੱਜ ਦਾ ਮੌਸਮ ਜੀ ਮੈਲਬਨ ਦੇ ਵਿੱਚ ਤਾਂ ਠੰਡਾ ਠੰਡਾ ਜਿਹਾ ਆ, ਵੈਸੇ ਸਵੇਰ ਤੋਂ ਹੀ ਮੀਂਹ ਕਣੀ ਜਿਹੜੀ ਉਹ ਵੀ ਲੱਗੀ ਹੋਈ ਹੈ ਕੱਲ ਦੀ, 13 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਦੱਸਿਆ ਜਾ ਰਿਹਾ। ਅੱਜ ਤਾਪਮਾਨ ਤੇ ਬੱਦਲਵਾਈ ਵੀ ਬਣੀ ਹੋਈ ਹੈ, ਮੀਂਹ ਦੇ ਝਰਾਟੇ ਵੀ ਵਿਚ ਵਿਚ ਪੈਣਗੇ, ਪਰ ਕਿਤੇ ਕਿਤੇ ਲੱਗ ਰਿਹਾ ਕਿ ਧੁੱਪ ਜਿਹੜੀ ਆ ਵਿਚ ਵਿਚ ਦਿਖਾਈ ਦੇਵੇਗੀ। ਸਿਡਨੀ ਦੇ ਵਿਚ ਅੱਜ 20 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ। ਇੱਥੇ ਵੀ ਮੀਂਹ ਦੇ ਝਰਾਟੇ ਦੱਸੇ ਗਏ ਆ, ਔਰ ਵਿਚ ਵਿਚ ਕਈ ਥਾਵਾਂ ਦੇ ਉੱਤੇ ਸੂਰਜ ਦੇਵਤਾ ਵੀ ਦਰਸ਼ਨ ਦੇਣਗੇ। ਤੇ ਬ੍ਰਿਸਬੇਨ ਦੇ ਵਿਚ 22 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ। ਇੱਥੇ ਵੀ ਸੰਭਾਵੀ ਮੀਂਹ ਦੇ ਝਰਾਟੇ ਦੱਸੇ ਗਏ ਆ, ਧੁੱਪ ਜਿਹੜੀ ਉਹ ਕਿਤੇ ਕਿਤੇ ਦਿਖਾਈ ਦੇਵੇਗੀ। ਸੋ ਲਗਭਗ ਇਕੋ ਜਿਹਾ ਹੀ ਮੌਸਮ ਲੱਗ ਰਿਹਾ ਮੈਨੂੰ ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਵਿਚ। ਪਰਥ ਦੇ ਵਿਚ ਅੱਜ ਥੋੜਾ ਜਿਹਾ ਵੱਖਰਾ, 21 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਤਾਪਮਾਨ ਕਾਫੀ ਜ਼ਿਆਦਾ, ਪਰ ਦੱਸਿਆ ਇੱਥੇ ਵੀ ਜਾ ਰਿਹਾ ਕਿ ਕਿਤੇ ਕਿਤੇ ਬੱਦਲਵਾਈ ਦਿਖਾਈ ਦੇ ਸਕਦੀ ਹੈ, ਪਰ ਤਿੱਖੀ ਅੱਜ ਧੁੱਪ ਜਿਹੜੀ ਰਹਿਣ ਦੇ ਆਸਾਰ ਵੀ ਹੈਗੇ ਆ। ਐਡੀਲੇਡ ਦੇ ਵਿਚ 13 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਦੱਸੀ ਗਈ ਹੈ। ਕੈਨਬਰਾ ਦੇ ਵਿਚ 12 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਦੱਸੀ ਗਈ ਹੈ। ਤੇ ਹੋਬਾਰਟ ਚ 12 ਤੋਂ ਲੈ ਕੇ 19 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ, ਧੁੱਪ ਇੱਥੇ ਵੀ ਬਣੀ ਰਹਿਣੀ ਹੈ। ਤੇ ਡਾਰਵਿਨ ਦੇ ਵਿਚ 25 ਤੋਂ ਲੈ ਕੇ 32 ਡਿਗਰੀ ਤੱਕ ਇੱਥੇ ਲਗਭਗ ਇਹੋ ਜਿਹਾ ਹੀ ਮੌਸਮ ਰਹਿੰਦਾ। ਤੇ ਕੇਨਜ਼ ਦੇ ਵਿਚ 23 ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਪਰ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਦੱਸੇ ਗਏ ਆ ਬੱਦਲਬਾਈ ਦੇ ਨਾਲ ਕਈ ਜਗ੍ਹਾ ਤੇ, ਔਰ ਸੂਰਜ ਦੇਵਤਾ ਜਿਹੜੇ ਆ ਵੈਸੇ ਉਹ ਹਾਜ਼ਰ ਨਾਜ਼ਰ ਰਹਿਣਗੇ। ਸੋ ਇਹ ਸੀ ਜੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ, ਤੇ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ, ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ।
ਸੜਦੀ ਕਿਉਂ ਧਨ ਲਈ ਮਿਲ ਜੇ ਖਾਣਾ ਇੱਕ ਬੋਲਣ ਦੀ ਮਿਲੀ ਲਿਆਕਤ ਕਦੇ ਝੂਠੇ ਨੀ ਹੋਏ ਸਾਬਤ ਪਿੰਡ ਲੋਹਾ ਖੇੜਾ ਵਿੱਚ ਸੱਤੀ ਪਿੰਡ ਲੋਹਾ ਖੇੜਾ ਵਿੱਚ ਸੁਣੀਏ ਹੀਰ ਸਲੇਟੀ ਮਾਣਕ ਦੀ ਉਹ ਬਸ ਕਿਰਪਾ ਬਾਬੇ
ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਚੱਲ ਰਹੇ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਮੰਗਲਵਾਰ ਵਾਲਾ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਨ ਸਟੂਡੀਓ ਤੋਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਜ਼ਿਆਦਾਤਰ ਜਿਹੜੀ ਉਹ ਕਰਨੀ ਹੈ ਜੀ ਮਹਿਲਾ ਦਿਵਸ ਦੇ ਉੱਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਕਿ ਕੱਲ ਮਨਾਇਆ ਗਿਆ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਰ ਅੱਜ ਅਸਲ ਦੇ ਵਿਚ ਮਨਾਇਆ ਜਾ ਵੀ ਰਿਹਾ ਕੈਨੇਡਾ ਵਰਗੇ ਅਮਰੀਕਾ ਵਰਗੇ ਮੁਲਕਾਂ ਦੇ ਵਿਚ ਕਿਉਂਕਿ ਮੰਗਲਵਾਰ ਅੱਜ ਹੈ 8 ਮਾਰਚ ਜਿਹੜੀ ਤਰੀਕ ਹੈ ਉਹ ਅੱਜ ਹੈ ਹਨਾ ਤੇ ਬਹੁਤ ਜਗ੍ਹਾ ਦੇ ਉੱਤੇ 8 ਮਾਰਚ ਕੱਲ ਸੀ ਸਾਡੇ ਆਸਟ੍ਰੇਲੀਆ ਦੇ ਵਿਚ ਵੀ ਕੱਲ ਹੀ ਮਨਾਇਆ ਗਿਆ ਔਰ ਇਨ੍ਹਾਂ ਦਿਨਾਂ ਨੂੰ ਮਨਾਉਣ ਦਾ ਜਿਹੜਾ ਕਾਰਨ ਹੈ ਉਹ ਇਹੀ ਹੁੰਦਾ ਕਿ ਅਸੀਂ ਬਾਰ ਬਾਰ ਜੋ ਵੀ ਜਿਹੜੇ ਵੀ ਮੁੱਦੇ ਨੇ ਜਿਹੜੇ ਵੀ ਮਸਲੇ ਨੇ ਜਿਹੜੇ ਔਰਤਾਂ ਦੇ ਨਾਲ ਜੁੜੇ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਕਿ ਸਮਾਜ ਨੂੰ ਪ੍ਰਭਾਵਿਤ ਕਰ ਰਹੇ ਆ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਐਡਰੈਸ ਕਰੀਏ ਹਨਾ ਪਰ ਇੱਕ ਦਿਨ ਦੇ ਵਿੱਚ ਅਸੀਂ ਕੀ ਇਹਨਾਂ ਮੁੱਦਿਆਂ ਨੂੰ ਐਡਰੈਸ ਕਰਕੇ ਉਹਦੇ ਉੱਤੇ ਵਧੀਆ ਨਤੀਜੇ ਲੈ ਸਕਦੇ ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ ਹਰ ਦਿਨ ਥੋੜਾ ਥੋੜਾ ਜੇਕਰ ਅਸੀਂ ਆਪਣੇ ਸਮਾਜ ਦੇ ਵਿਚ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਦੀ ਇਨ੍ਹਾਂ ਮਸਲਿਆਂ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰੀਏ ਇਨ੍ਹਾਂ ਮਸਲਿਆਂ ਦੇ ਉੱਤੇ ਚਿੰਤਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਇੱਕ ਇੱਕ ਦਿਨ ਦਾ ਇਹ ਕੀਤਾ ਹੋਇਆ ਜਿਹੜਾ ਕਾਰਜ ਹੈ ਉਹ ਜ਼ਰੂਰ ਸਾਡੇ ਸਮਾਜ ਦੇ ਵਿਚ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਬਦਲਾਅ ਆ ਉਹ ਲਿਆਉਣ ਦੀ ਸਮਰੱਥਾ ਰੱਖਦਾ ਸੋ ਇਸ ਕਰਕੇ ਮੇਰੇ ਆਪਣੇ ਵਿਚਾਰ ਹੈ ਕਿ ਔਰਤਾਂ ਦਾ ਹੋਇਆ ਜਾਂ ਕੋਈ ਵੀ ਦਿਨ ਜਿਹੜਾ ਉਹ ਇੱਕ ਨਹੀਂ ਹੁੰਦਾ ਮਦਰਸ ਡੇ ਮਨਾਉਣੇ ਆ ਪਰ ਮਾਵਾਂ ਦਾ ਤਾਂ ਹਰ ਦਿਨ ਹੈ ਹਨਾ ਜੀ ਮਾਵਾਂ ਔਰ ਜਾਂ ਫਿਰ ਔਰਤ ਜਿਹੜੀ ਹੈ ਉਹ ਤਾਂ ਸਮਾਜ ਦੀ ਜਨਮਦਾਤੀ ਹੈ ਉਹ ਮਨੁੱਖਤਾ ਦੀ ਜਨਮਦਾਤੀ ਹੈ ਸੋ ਹਰ ਦਿਨ ਜਿਹੜਾ ਆ ਉਹ ਔਰਤ ਦੇ ਨਾਮ ਹੋਣਾ ਚਾਹੀਦਾ ਤੇ ਦੂਸਰਾ ਜਿਹੜਾ ਮੇਰਾ ਨਿੱਜੀ ਵਿਚਾਰ ਇਹੀ ਹੁੰਦਾ ਕਿ ਜਦੋਂ ਅਸੀਂ ਬਰਾਬਰੀ ਬਰਾਬਰੀ ਦੀ ਗੱਲ ਕਰਦੇ ਹਾਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਤਾਂ ਫਿਰ ਦੋਵਾਂ ਦੇ ਹੱਕ ਦੋਵਾਂ ਦੇ ਅਧਿਕਾਰ ਜਿਹੜੇ ਆ ਉਹ ਬਰਾਬਰ ਹੈ ਪਰ ਅਧਿਕਾਰਾਂ ਦੀ ਵਰਤੋਂ ਹੋਣੀ ਪਰ ਦੂਜੇ ਪਾਸੇ ਫਰਜ਼ਾਂ ਨੂੰ ਭੁੱਲ ਜਾਣਾ ਸਾਡੇ ਜਿਹੜੇ ਕਰਤੱਵ ਨੇ ਉਹਨਾਂ ਨੂੰ ਭੁੱਲ ਜਾਣਾ ਜਿਹੜਾ ਆ ਉਹ ਕਿਤੇ ਨਾ ਕਿਤੇ ਫਿਰ ਜਿਹੜੀ ਡੋਲਤਾ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਫਿਰ ਜਦੋਂ ਅਸੀਂ ਸਮਾਜ ਸਿਰਜਣ ਦੀ ਗੱਲ ਕਰਦੇ ਆ ਤਾਂ ਬੈਲੈਂਸ ਸੰਤੁਲਨ ਜਿਹੜਾ ਆ ਉਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਡੋਲਤਾ ਆਉਂਦੀ ਹੈ ਯਾਨੀ ਕਿ ਸੰਤੁਲਨ ਜਿਹੜਾ ਉਹ ਵਿਗੜਦਾ ਆ ਉਹ ਵਿਗਾੜ ਜਿਹੜਾ ਉਹ ਪੈਦਾ ਹੁੰਦਾ ਸੋ ਇਸ ਕਰਕੇ ਜਦੋਂ ਅਧਿਕਾਰਾਂ ਦੀ ਗੱਲ ਆ ਤਾਂ ਫਿਰ ਫਰਜ਼ ਜਿਹੜੇ ਆ ਉਹ ਵੀ ਸਾਡੇ ਸਾਹਮਣੇ ਹੁੰਦੇ ਆ ਸੋ ਦੋਵਾਂ ਦਾ ਸਮਤੋਲ ਬਣਾ ਕੇ ਤੁਰੀਏ ਤਾਂ ਫਿਰ ਗੱਲ ਸਾਨੂੰ ਕਰਨੀ ਨਹੀਂ ਪੈਣੀ ਕਿ ਔਰਤ ਦੇ ਇਹ ਹੱਕ ਨੇ ਔਰਤ ਦੇ ਅਧਿਕਾਰ ਨੇ ਹਨਾ ਜੇ ਮਰਦ ਇਹ ਸਮਝੇ ਕਿ ਹਾਂ ਔਰਤ ਜਿਹੜੀ ਹੈ ਉਹ ਵੀ ਮੇਰੇ ਬਰਾਬਰ ਕੰਮ ਕਰਦੀ ਹੈ ਗੱਲ ਫਿਜ਼ੀਕਲ ਜਿਹੜਾ ਸਾਡਾ ਬਲ ਹੈ ਉਹਦੀ ਨਹੀਂ ਹੈ ਗੱਲ ਇਹ ਹੈ ਕਿ ਸਮਾਜ ਦੇ ਵਿੱਚ ਕਿਸ ਢੰਗ ਦੇ ਨਾਲ ਉਹ ਵਿਚਰਦੇ ਹੋਏ ਆਪਣੇ ਪਰਿਵਾਰ ਦਾ ਸਮਾਜ ਦਾ ਔਰ ਆਲੇ ਦੁਆਲੇ ਦਾ ਜਿਹੜਾ ਸੰਤੁਲਨ ਆ ਉਹ ਕਾਇਮ ਰੱਖਦੀ ਹੈ ਚਾਹੇ ਉਹ ਬਾਹਰ ਕੰਮ ਕਰਦੀ ਹੈ ਚਾਹੇ ਉਹ ਘਰ ਦੇ ਵਿੱਚ ਆਪਣੇ ਫਰਜ਼ ਪੂਰੇ ਕਰਦੀ ਹੈ ਚਾਹੇ ਉਹ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਚਾਹੇ ਉਹ ਵੱਡਿਆਂ ਦੀ ਜਿਹੜੀ ਦੇਖਭਾਲ ਹੈ ਕਰਦੀ ਹੈ ਸੋ ਇਹ ਸਾਰੀਆਂ ਚੀਜ਼ਾਂ 'ਚ ਇੱਕ ਜਿਹੜਾ ਸੰਤੁਲਨ ਬਣਾਉਂਦਿਆਂ ਹੋਇਆਂ ਉਹਦੀ ਜਿਹੜੀ ਭੂਮਿਕਾ ਕੀ ਹੈ ਹਨਾ ਔਰ ਉਹਨੂੰ ਅੱਖੋਂ ਪਰੋਖੇ ਕਿਤੇ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਬਿਲਕੁਲ ਮਰਦ ਦੇ ਜਿਹੜੇ ਫਰਜ਼ ਹੈ ਉਹ ਕਿਵੇਂ ਨਿਭਾਉਂਦਾ ਹੈ ਉਹ ਰੋਜ਼ੀ ਰੋਟੀ ਦਾ ਜੁਗਾੜ ਵੀ ਕਰਦਾ ਬਾਹਰ ਕੰਮ ਕਰਦਿਆਂ ਹੋ ਸਕਦਾ ਕਿ ਉਹਦਾ ਜਿਹੜਾ ਬਲ ਹੈ ਉਹ ਜ਼ਿਆਦਾ ਵਰਤੋਂ ਦੇ ਵਿੱਚ ਆਉਂਦਾ ਉਸ ਨੂੰ ਜ਼ਿਆਦਾ ਸਰੀਰਕ ਤੌਰ ਦੇ ਉੱਤੇ ਜਿਹੜਾ ਕੰਮ ਹੈ ਉਹ ਵੱਧ ਕਰਨਾ ਪੈਂਦਾ ਹੋਵੇ ਤੇ ਊਰਜਾ ਜ਼ਿਆਦਾ ਲਾਉਣੀ ਪੈਂਦੀ ਹੋਵੇ ਪਰ ਘਰ ਆ ਕੇ ਉਹਦੇ ਜਿਹੜੇ ਫਰਜ਼ ਨੇ ਉਹ ਥੋੜੇ ਘੱਟ ਹੁੰਦੇ ਆ ਹਨਾ ਔਰ ਬਹੁਤੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਔਰਤਾਂ ਹੀ ਸੰਭਾਲਦੀਆਂ। ਸੋ ਇਹੋ ਹੀ ਛੋਟੇ ਛੋਟੇ ਜਿਹੇ ਜੇਕਰ ਅਸੀਂ ਜਿਹੜੇ ਅੰਸ਼ ਆ ਉਹ ਜ਼ਿੰਦਗੀ ਦੇ ਸਮਝੀਏ ਔਰ ਇਹਨਾਂ ਪ੍ਰਤੀ ਸਤਿਕਾਰ ਜਿਹੜਾ ਆ ਉਹ ਜ਼ਾਹਰ ਕਰਦੇ ਹੋਏ ਅਸੀਂ ਇੱਕ ਦੂਜੇ ਦੇ ਪ੍ਰਤੀ ਜਿਹੜਾ ਆਦਰ ਆ ਉਹ ਕਰੀਏ ਦੇਈਏ ਇੱਕ ਦੂਸਰੇ ਨੂੰ ਤਾਂ ਮੈਨੂੰ ਲੱਗਦਾ ਹੁੰਦਾ ਕਿ ਸੰਤੁਲਨ ਜਿਹੜਾ ਉਹ ਆਪੋ ਆਪਣੇ ਆਪ ਹੀ ਕਾਇਮ ਹੋ ਜਾਂਦਾ। ਸੋ ਕਰਨ ਦੀ ਵੱਡੀ ਲੋੜ ਹੈ, ਗੱਲ ਕਰਕੇ ਛੱਡ ਦੇਣੀ ਜਾਂ ਗੱਲਾਂ ਕਰਕੇ ਚਿੰਤਨ ਕਰਕੇ ਉੱਥੇ ਛੱਡ ਦੇਣਾ ਜਿਹੜਾ ਆ ਇਹ ਇੱਕ ਵੱਡੀ ਕਮਜ਼ੋਰੀ ਹੈ, ਸਾਡੀ ਵੱਡੀ ਘਾਟ ਹੈ। ਖੈਰ ਗੱਲਾਂ ਅਸੀਂ ਕਰਦੇ ਰਹਿਣਾ ਕਿਉਂਕਿ ਅੱਜ ਅਗਲੇ ਸਿਲਸਿਲੇ ਦੇ ਵਿੱਚ ਵੀ ਅਸੀਂ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਮਹਾਨ ਔਰਤਾਂ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਜੀਵਨ ਦੇ ਉੱਤੇ ਵੀ ਅੱਜ ਗੱਲ ਕਰਨੀ ਹੈ। ਸੋ ਉਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਫਿਲਹਾਲ ਇੱਕ ਗੀਤ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰਾਂਗੇ, ਪਰ ਗੀਤ ਤੋਂ ਪਹਿਲਾਂ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਲਵਾਂ। ਈਮੇਲ ਦੇ ਜ਼ਰੀਏ ਦੋਸਤ ਜਿਹੜੇ ਜੁੜਦੇ ਨੇ ਉਹਨਾਂ ਦੀਆਂ ਈਮੇਲਸ ਸਾਡੇ ਤੱਕ ਪਹੁੰਚਦੀਆਂ ਨਹੀਂ ਕਈ ਵਾਰ। ਸੋ ਅੱਜ ਵੀ ਕੋਸ਼ਿਸ਼ ਰਹੇਗੀ ਕਿ ਈਮੇਲ ਦਾ ਲਿੰਕ ਜਿਹੜਾ ਆ ਉਹ ਜ਼ਰੂਰ ਸਹੀ ਰੂਪ ਦੇ ਵਿੱਚ ਸਾਡੇ ਨਾਲ ਜੁੜਿਆ ਰਹੇ। ਪਿਛਲੇ ਐਤਵਾਰ ਪਿਛਲੇ ਮੰਗਲਵਾਰ ਜਿਹੜਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਾਡੇ ਕੋਲ ਜਿਹੜੀਆਂ ਈਮੇਲਸ ਦੇ ਰਾਹੀਂ ਕੋਈ ਮੈਸੇਜਿਸ ਕੀਤੇ ਗਏ ਸੀ ਲਿਸਨਰਸ ਵੱਲੋਂ ਪਹੁੰਚੇ ਨਹੀਂ ਆ। ਸੋ ਅੱਜ ਵੀ ਅਜੇ ਟੈਲੀਗ੍ਰਾਮ ਦੇ ਜ਼ਰੀਏ ਕੁਝ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੀ ਆ। ਨਰਿੰਦਰ ਠੌਰ ਹੁਰੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭੈਣ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਫਤਿਹ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਸਾਰੇ ਪਰਿਵਾਰ ਨੂੰ ਫਤਿਹ ਦੀ ਸਾਂਝ ਜਿਹੜੀ ਆ ਉਹ ਵੀ ਪੈ ਗਈ ਹੈ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਔਰ ਵਿਚਾਰਿਆਂ ਦੀ ਸਾਂਝ ਜ਼ਰੂਰ ਪਾਇਆ ਕਰੋ ਪ੍ਰੋਗਰਾਮ ਦੌਰਾਨ, ਤਾਂ ਕਿ ਤੁਹਾਡਾ ਤੇ ਸਾਡਾ ਇੱਕ ਡਾਇਲੋਗ ਜਿਹੜਾ ਉਹ ਤੁਰਿਆ ਰਹੇ, ਤੇ ਡਾਇਲੋਗ ਤੁਰਨਾ ਜਿਹੜਾ ਉਹ ਬੜਾ ਜ਼ਰੂਰੀ ਹੁੰਦਾ ਹੈ ਨਾ, ਤੇ ਇੱਕ ਜਣਾ ਗੱਲਾਂ ਕਰਦਾ ਰਹੇ ਤੇ ਗੱਲ ਬਣਦੀ ਨਹੀਂ ਹੈ। ਖੈਰ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ, ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਜਿਹੜੇ ਦੋਸਤ ਈਮੇਲ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਨੇ ਮੈਂ ਇਹੀ ਕਹਾਂਗੀ ਕਿ ਤੁਸੀਂ ਫਿਲਹਾਲ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜੋ, ਤਾਂ ਕਿ ਜਿਹੜੇ ਤੁਹਾਡੇ ਮੈਸੇਜਸ ਆ ਉਹ ਮੇਰੇ ਤੱਕ ਪਹੁੰਚਦੇ ਹੋਣ, ਕਿਉਂਕਿ ਕਈ ਵਾਰ ਈਮੇਲ ਦਾ ਜਿਹੜਾ ਲਿੰਕ ਹੈ ਉਹ ਖਾ ਦੇ ਜਾਂਦਾ ਹੈ ਨਾ। ਤੇ ਤੁਹਾਡੇ ਵਿਚਾਰਾਂ ਦੀ ਤੁਹਾਡੇ ਸੁਨੇਹਿਆਂ ਦੀ ਇਸੇ ਤਰ੍ਹਾਂ ਉਡੀਕ ਕਰਦੇ ਰਹਾਂਗੇ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਫਿਰ ਆਉਂਦੇ ਆ ਵਾਪਸ ਅਗਲੇ ਸਿਲਸਿਲੇ।
ਜ਼ਿੰਦਗੀ ਦਾ ਸਫ਼ਰ ਇੱਕ ਵਨ ਵੇ ਰੋਡ ਦੀ ਤਰ੍ਹਾਂ ਏ, ਜਿੱਥੇ ਅਸੀਂ ਪਿੱਛੇ ਮੁੜ ਕੇ ਤਾਂ ਦੇਖ ਸਕਦੇ ਹਾਂ ਪਰ ਪਿੱਛੇ ਮੁੜ ਨਹੀਂ ਸਕਦੇ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਖਿਰ ਨੂੰ ਮਿਲ ਹੀ ਜਾਣਾ ਏ, ਇਹ ਦਰਦ ਹਮੇਸ਼ਾ ਨਹੀਂ ਰਹਿਣੇ, ਇਹ ਵਕਤ ਬਦਲ ਹੀ ਜਾਣਾ ਏ। ਜੰਗ ਛਿੜ ਗਈ ਆ ਦਿਲ ਤੇ ਜ਼ਮੀਰ ਦੀ, ਭਾਵੇਂ ਬਣ ਗਈ ਆ ਬਰਫ ਸਰੀਰ ਦੀ, ਜੰਗ ਛਿੜ ਗਈ ਆ ਦਿਲ ਤੇ ਜ਼ਮੀਰ ਦੀ, ਭਾਵੇਂ ਬਣ ਗਈ ਆ ਬਰਫ ਸਰੀਰ ਦੀ, ਇਹ ਤੋਂ ਵੱਧ ਵੀ ਤਸੀਹੇ ਦੇਣ ਆਣ ਕੇ, ਵੱਧ ਵੀ ਤਸੀਹੇ ਨਿਕਲੂ ਨਾ ਸੀ ਪੁੱਤਰਾ ਮੈਨੂੰ ਸੌ ਲੱਗੇ ਕਣਕਾਂ ਦੇ ਪੀਰ ਦੀ ਮੇਰਾ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ ਸੌ ਲੱਗੇ ਕਣਕਾਂ ਦੇ ਪੀਰ ਦੀ ਹੁਣ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ
ਲਓ ਜੀ ਦੋਸਤੋ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਸੋ ਖੇਤਾਂ ਬਿਨਾਂ ਲੱਗਦਾ ਨੀ ਜੀ ਮਿੱਤਰਾ ਹਨਾ ਵਾਕਈ ਖੇਤ ਜਿਹੜੇ ਆ ਉਹ ਸਾਡੀ ਰੂਹ ਨੇ ਹਨਾ ਔਰ ਕਿਸਾਨ ਦੀ ਤਾਂ ਅਸਲ ਦੇ ਵਿੱਚ ਰੂਹ ਨੇ ਜਿੰਦ ਜਾਨ ਨੇ ਪਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਲਓ ਕਿ ਕਿੰਨੇ ਲੰਮੇ ਸਮੇਂ ਤੋਂ ਇਹ ਅੰਦੋਲਨ ਜਿਹੜਾ ਉਹ ਚੱਲ ਰਿਹਾ ਪਰ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਔਰ ਗੱਲ ਉਹੀ ਹੱਕਾਂ ਦੀ ਆਉਂਦੀ ਹੈ ਕਦੇ ਅਸੀਂ ਕਿਸਾਨੀ ਹੱਕਾਂ ਦੀ ਗੱਲ ਕਰਦੇ ਹਾਂ ਕਦੇ ਅਸੀਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਸਮਾਜ ਜਿਹੜਾ ਉਹ ਡਾਵਾਂਡੋਲ ਸਥਿਤੀ ਦੇ ਵਿੱਚ ਨਜ਼ਰ ਆਉਂਦਾ ਕਿ ਅਜੇ ਤੱਕ ਸਾਨੂੰ ਆਪਣੇ ਹੱਕ ਹੀ ਜਿਹੜੇ ਆ ਉਹੀ ਲੈਣੇ ਬਹੁਤ ਵੱਡਾ ਮਸਲਾ ਬਣਿਆ ਹੋਇਆ ਹਨਾ ਔਰ ਸਰਕਾਰਾਂ ਜਾਂ ਹਕੂਮਤਾਂ ਦਾ ਜਿਹੜਾ ਵਰਤਾਰਾ ਬੜਾ ਹੀ ਨਾ ਪੱਖੀ ਹੈ ਸੋ ਇਸੇ ਕਰਕੇ ਬਾਰ ਬਾਰ ਇਹਨਾਂ ਹੱਕਾਂ ਦੀ ਦੁਹਾਈ ਜਿਹੜੀ ਉਹ ਪਾਉਣੀ ਪੈਂਦੀ ਹੈ ਸੋ ਕੱਲ ਕਿਸਾਨੀ ਅੰਦੋਲਨ ਨੂੰ ਵੀ ਔਰਤ ਦਿਵਸ ਨੂੰ ਸਮਰਪਿਤ ਕੀਤਾ ਗਿਆ ਉਹਦੇ ਬਾਬਤ ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਤੇ ਨਾਲੋ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਈਮੇਲ ਦਾ ਜਿਹੜਾ ਲਿੰਕ ਹੈ ਜੀ ਉਹ ਹੁਣ ਕੰਮ ਕਰ ਰਿਹਾ ਤੇ ਤੁਸੀਂ ਈਮੇਲ ਵੀ ਸਾਨੂੰ ਕਰ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਉਹ ਆਪਾਂ ਤੁਹਾਡੀ ਨਜ਼ਰ ਜ਼ਰੂਰ ਬਹੁਤ ਜਲਦ ਕਰਨ ਜਾ ਰਹੇ ਹਾਂ ਸਾਡੇ ਨਾਲ ਜੁੜਨ ਜਾ ਰਹੇ ਨੇ ਕੁਲਜੀਤ ਸਿੰਘ ਦਿਲਬਰਹੁਰੀ ਸੋ ਜਿਹੜਾ ਸਾਡਾ ਸਿਲਸਿਲਾ ਹੁੰਦਾ ਜੀ ਵਿਰਸਾ ਤੇ ਇਤਿਹਾਸ ਸੋ ਇਸ ਸਿਲਸਿਲੇ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਤਿਹਾਸ ਅਤੇ ਸਿੱਖ ਵਿਰਸੇ ਦੇ ਵਿੱਚ ਜੋ ਕੁਝ ਵਾਪਰਦਾ ਰਿਹਾ ਔਰ ਜੋ ਕੁਝ ਸਾਡੇ ਜੀਵਨ ਦੇ ਵਿੱਚ ਅਹਿਮ ਹੈ ਉਹਦੇ ਨਾਲ ਜਿਹੜੀ ਤੁਹਾਡੀ ਸਾਂਝ ਹੈ ਉਹ ਜ਼ਰੂਰ ਪਾਉਂਦੇ ਰਹੀਏ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਜਾਣੀਏ ਹਨਾ ਪਰ ਇਹ ਇੰਨਾ ਸੰਭਵ ਨਹੀਂ ਹੋ ਪਾਉਂਦਾ ਤੇ ਇਸੇ ਕਰਕੇ ਕਈ ਵਾਰ ਅਸੀਂ ਇਤਿਹਾਸ ਤੋਂ ਵਿਹੂਣੇ ਹੁੰਦੇ ਹਾਂ ਸਾਡੀ ਇਸ ਸਿਲਸਿਲੇ ਦੇ ਜ਼ਰੀਏ ਜਿਹੜੀ ਇਹ ਕੋਸ਼ਿਸ਼ ਹੈ ਇਹ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੀਏ ਆਪਣੇ ਸੁਣਨ ਵਾਲਿਆਂ ਨੂੰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਰੋਸਾ ਨਾ ਰਹੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡਾ ਇਤਿਹਾਸ ਕੀ ਹੈ ਸੋ ਸਾਡੀਆਂ ਮਾਵਾਂ ਭੈਣਾਂ ਪੁਰਾਣੇ ਸਮਿਆਂ ਤੋਂ ਹੀ ਬੜੀ ਦਲੇਰਾਨਾ ਤਬੀਅਤ ਦੀਆਂ ਮਾਲਕ ਰਹੀਆਂ ਨੇ ਬੜੀ ਬੁਲੰਦ ਜੀਵਨ ਜਾਂਚ ਜਿਹੜੀ ਹੈ ਉਹ ਉਹਨਾਂ ਦੀ ਰਹੀ ਹੈ ਸੋ ਬਹੁਤ ਸਾਰੀਆਂ ਮਹਾਨ ਔਰਤਾਂ ਜਿਹੜੀਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਹੋਈਆਂ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸਮਾਜ ਨੂੰ, ਸਾਡੇ ਸਿੱਖ ਧਰਮ ਨੂੰ, ਸਾਡੀ ਸਿੱਖ ਕੌਮ ਨੂੰ, ਹਨਾ। ਜਦੋਂ ਮਾਤਾ ਗੁਜਰੀ ਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਤਿਆਗ, ਉਹਨਾਂ ਦਾ ਸਮਰਪਣ, ਜਦੋਂ ਅਸੀਂ ਮਾਤਾ ਖੀਵੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੀਬੀ ਭਾਨੀ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਸਾਰੀਆਂ ਹੀ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਸਾਡੇ ਸਿੱਖ ਇਤਿਹਾਸ ਦੇ ਵਿੱਚ ਮਿਲਦਾ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਜੀਵਨ ਦੇ ਉੱਤੇ ਖਾਸ ਜਿਹੜੀ ਗੱਲਬਾਤ ਹੈ ਅੱਜ ਕਰਾਂਗੇ। ਸੋ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਸੋ ਇਹ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ। ਸੋ ਦਿਲਬਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਇਸ ਸਿਲਸਿਲੇ ਦੇ ਵਿੱਚ, ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਜੀ ਦਿਲਬਰ ਸਾਹਿਬ, ਅੱਜ ਤੁਹਾਡੇ ਕੈਨੇਡਾ ਦੇ ਵਿੱਚ, ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਤੁਸੀਂ ਅਮਰੀਕਾ ਤੋਂ ਸਾਡੇ ਨਾਲ ਜੁੜਦੇ ਹੋ, ਸਿਆਟਲ ਤੋਂ, ਔਰ ਉੱਥੇ ਅੱਜ 8 ਮਾਰਚ ਦਾ ਦਿਨ ਹੈ, ਔਰ ਇਹ ਦਿਨ ਜਿਹੜਾ ਜੀ ਉਹ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ ਨਾ, ਬੜੀ ਦੇਰ ਤੋਂ। ਔਰ ਇਸ ਦਿਨ ਬਹੁਤ ਸਾਰੇ ਜਿਹੜੇ ਦਾਅਵੇ ਆ ਉਹ ਵੀ ਕੀਤੇ ਜਾਂਦੇ ਆ, ਚਿੰਤਨ ਵੀ ਕੀਤੇ ਜਾਂਦੇ ਆ, ਹਨਾ, ਬਹੁਤ ਸਾਰੇ ਮਸਲੇ ਵਿਚਾਰੇ ਵੀ ਜਾਂਦੇ ਆ। ਅੱਜ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਤਾਂ ਖੈਰ ਬਹੁਤੀ ਗੱਲ ਨਹੀਂ ਕਰਾਂਗੇ, ਪਰ ਜਦੋਂ ਅਸੀਂ ਵੁਮੈਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਜਦੋਂ ਇਤਿਹਾਸ ਵੱਲ ਨਜ਼ਰ ਮਾਰੀਏ, ਸਿੱਖ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਮਹਾਨ ਔਰਤਾਂ ਜਿਹੜੀਆਂ, ਉਹਨਾਂ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਉਸ ਵੇਲੇ ਬਰਾਬਰੀ ਨੂੰ ਇੱਕ ਅਮਲੀ ਰੂਪ ਦੇ ਵਿੱਚ ਪੇਸ਼ ਕੀਤਾ। ਸੋ ਅੱਜ ਵੀ ਅਸੀਂ ਹੱਕਾਂ ਦੀ, ਬਰਾਬਰੀ ਦੀ ਗੱਲ ਜਿਹੜੀ ਆ ਉਹ ਕਰਦੇ ਆ, ਪਰ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਉਹ ਅਮਲੀ ਰੂਪ ਦੇ ਵਿੱਚ ਅਣਗੌਲੀਆਂ ਜਾਂਦੀਆਂ, ਪਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਇਤਿਹਾਸਿਕ ਪਾਤਰਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਅਮਲੀ ਰੂਪ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਮਿਸਾਲਾਂ ਨੇ ਉਹ ਕਾਇਮ ਕੀਤੀਆਂ। ਸੋ ਉਹਨਾਂ ਔਰਤਾਂ ਦਾ, ਉਹਨਾਂ ਔਰਤਾਂ ਦੇ ਜੀਵਨ ਦਾ ਜ਼ਿਕਰ ਜਿਹੜਾ ਉਹ ਅੱਜ ਜ਼ਰੂਰ ਕਰਨਾ ਚਾਹਾਂਗੇ
ਜੀ। ਅੱਜ ਨਾਰੀ ਦਿਵਸ ਦੇ ਉੱਤੇ ਮੈਂ ਉਹਨਾਂ ਸਾਰੀਆਂ ਔਰਤਾਂ ਨੂੰ ਸਲਾਮ ਕਰਦਾ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਸੁੰਦਰ ਸ੍ਰਿਸ਼ਟੀ ਚੱਲ ਰਹੀ ਹੈ
ਜੀ।
ਔਰਤ ਤੋਂ ਬਿਨਾ ਮੈਂ ਸਮਝਦਾ ਕਿ ਦੁਨੀਆਂ ਵਿੱਚ ਹਨੇਰਾ ਹੈ। ਮੈਂ ਹਰ ਉਸ ਔਰਤ ਨੂੰ ਜੋ ਇੱਕ ਮਾਂ ਹੈ, ਇੱਕ ਪਤਨੀ ਹੈ, ਪੁੱਤਰੀ ਹੈ, ਬਹੂ ਹੈ, ਬੇਟੀ ਹੈ, ਭੈਣ ਹੈ, ਦੋਸਤ ਹੈ, ਉਹਨੂੰ 100-100 ਵਾਰ ਪ੍ਰਣਾਮ ਕਰਦਾ ਹਾਂ। ਇੱਕ ਔਰਤ ਦਾ ਜੋ ਸਨੇਹ ਹੈ, ਪਿਆਰ ਹੈ, ਕਠਨ ਮਿਹਨਤ ਹੈ, ਲਗਨ ਹੈ, ਜਜ਼ਬਾਤ ਹੈ, ਤਿਆਗ ਭਾਵਨਾ ਹੈ, ਉਤਸ਼ਾਹ ਕਰਕੇ ਹੀ ਅੱਜ ਸਮਾਜ ਚੱਲ ਰਿਹਾ। ਜੇ ਆਪਾਂ, ਮੇਰਾ ਮੰਨਣਾ ਇਹ ਹੈ ਕਿ ਜੇ ਆਪਾਂ ਸਮਾਜ ਦੀ ਵਡਿਆਈ ਦੇਖਣੀ ਹੋਵੇ ਤਾਂ ਫਿਰ ਇਹ ਦੇਖੋ ਕਿ ਔਰਤ ਦਾ ਸਮਾਜ ਵਿੱਚ ਸਥਾਨ ਕੀ ਹੈ
ਜੀ।
ਮੈਂ ਜਦੋਂ ਕੋਈ ਗ੍ਰੰਥ ਪੜ੍ਹਦਾ ਉਹਦੇ ਵਿੱਚ ਮੈਂ ਵੇਖਦਾ ਵੀ ਉਹ ਹਿੰਦੂ ਧਰਮ ਦੇ ਵਿੱਚ ਮਨੂ ਸਿਮਰਤੀ ਸਲੋਕ 5 ਪੰਨਾ 153 ਦੇ ਉੱਤੇ ਲਿਖਦਾ ਵੀ ਜੇ ਪਤੀ ਮਰ ਜਾਵੇ ਤਾਂ ਇਸਤਰੀ ਨੂੰ ਚਾਹੀਦਾ ਕੋਈ ਕੰਧ ਮੂਲ ਖਾਵੇ, ਤਨ ਸੁਕਾ ਲਵੇ, ਦੂਜੇ ਪਤੀ ਦਾ ਨਾਮ ਤੱਕ ਨਾ ਲਵੇ
ਜੀ।
ਰਾਮਾਇਣ ਦਾ ਰਚੇਤਾ ਤੁਲਸੀਦਾਸ ਲਿਖਦਾ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਸਭ ਤਾਰਨ ਕੇ ਅਧਿਕਾਰੀ, ਮਤਲਬ ਇਹ ਸਾਰੇ ਡੰਡੇ ਦੇ ਯਾਰ ਨੇ। ਗੀਤਾ ਦੇ ਵਿੱਚ ਲਿਖਿਆ ਔਰਤਾਂ ਸ਼ੂਦਰ ਵੈਸ਼ ਚੰਡਾਲ ਇਹ ਸਭ ਪਾਪ ਜੂਨੀ ਤੋਂ ਪੈਦਾ ਹੋਏ ਨੇ
ਜੀ।
ਪਦਮ ਪੁਰਾਣ ਦੇ ਵਿੱਚ ਲਿਖਿਆ ਪਤੀ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ ਹੋਵੇ, ਲੂਲਾ ਹੋਵੇ, ਚੋਰ ਹੋਵੇ, ਡਾਕੂ ਹੋਵੇ, ਕਾਤਲ ਹੋਵੇ, ਸ਼ਰਾਬੀ ਹੋਵੇ, ਜੂਏਬਾਜ ਹੋਵੇ, ਪਤਨੀ ਨੂੰ ਪਰਮਾਤਮਾ ਵਾਂਗ ਪੂਜਣਾ ਚਾਹੀਦਾ
ਜੀ।
ਜਗਨਨਾਥ ਦੇ ਪ੍ਰਸਿੱਧ ਮੰਦਿਰ ਦੇ ਵਿੱਚ 64 ਸੰਭੋਗ ਆਸਣ ਪੱਥਰ ਮੂਰਤੀਆਂ ਰਾਹੀਂ ਦਿਖਾਏ ਗਏ ਨੇ, ਮਤਲਬ ਕਿ ਔਰਤ ਕਾਮ ਵਾਸਨਾ ਦੀ ਲਈ ਬਣੀ ਹੈ। ਯਜੁਰਵੇਦ ਵਿੱਚ ਆਦਮੀ 1 ਤੋਂ ਵੱਧ ਔਰਤਾਂ ਨਾਲ ਵਿਆਹ ਨਹੀਂ ਕਰ ਸਕਦਾ। ਇਸਲਾਮ ਕਹਿੰਦਾ ਕੁਰਾਨ ਵਿੱਚ ਮਰਦ ਨੂੰ ਔਰਤ ਉੱਪਰ ਪੂਰਾ ਹੱਕ ਜਮਾਉਣ ਦਾ ਇਜਾਜ਼ਤ ਮਿਲੀ ਹੋਈ ਹੈ। ਮਸੀਤ ਵਿੱਚ ਔਰਤ ਇਸਲਾਮ ਉਪਦੇਸ਼ਕ ਨਹੀਂ ਬਣ ਸਕਦੀ। ਮੁਸਲਮਾਨ ਔਰਤ ਲਈ ਬੁਰਕਾ ਪਾਉਣਾ ਲਾਜ਼ਮੀ ਹੈ। ਮਰਦ 4 ਵਿਆਹ ਕਰਾ ਸਕਦਾ, ਔਰਤ ਨਹੀਂ। 2 ਇਸਤਰੀਆਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਹੈ। ਈਸਾਈ ਮਤ, ਇੰਗਲੈਂਡ ਦਾ ਮਹਾਨ ਵਿਦਵਾਨ ਚੈਸਟਰਫੀਲਡ ਕਹਿੰਦਾ ਕਿ ਔਰਤ ਦਾ ਬਣ ਜਾਣਾ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਦਾ ਨਤੀਜਾ ਹੈ। ਸੇਂਟ ਪਾਲ ਨੇ ਕਿਹਾ ਸੀ ਕਿ ਆਦਮੀ ਇਸਤਰੀ ਨੂੰ ਛੂਹੇ ਹੀ ਨਾ। ਜੈਨ ਮਤ ਕਹਿੰਦਾ ਕਿ ਭਾਵੇਂ ਔਰਤ ਚੰਗੀ ਜ਼ਿੰਦਗੀ ਵਿੱਚ ਭਗਤੀ ਕਰ ਲਈ ਹੋਵੇ, ਭਾਵੇਂ ਚੰਗਾ ਜੀਵਨ ਬਤੀਤ ਕਰ ਰਹੀ ਹੋਵੇ, ਉਹਦੀ ਮੁਕਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਮਨੁੱਖਾ ਜਨਮ ਨਹੀਂ ਲੈ ਸਕਦੀ। ਹੁਣ ਜੇ ਆਪਾਂ ਬੁੱਧ ਧਰਮ ਵੇਖੀਏ, ਬੁੱਧ ਧਰਮ ਕਹਿੰਦਾ ਇਸਤਰੀ ਦੇ ਵਿੱਚ ਰੂਹ ਹੀ ਹੈ ਨੀ। ਹੁਣ ਕਿਸੇ ਸਮੇਂ ਯੋਗ ਮਤ ਦਾ ਬੜਾ ਬੋਲਬਾਲਾ ਸੀ, ਇਹਦਾ ਮੁਖੀ ਗੋਰਖਨਾਥ, ਉਹ ਕਹਿੰਦਾ ਵੀ ਔਰਤ ਨੂੰ ਬਘਿਆੜਨ ਦਾ ਦਰਜਾ ਦਿੱਤਾ ਉਹਨੇ। ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਸਤਰੀ ਨੇ ਸਾਰੀ ਦੁਨੀਆ ਦਾ ਨਾਸ਼ ਕਰਕੇ ਰੱਖ ਦਿੱਤਾ। ਪਰ ਇੱਕ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਨ, ਜਿਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਹੜੀ ਔਰਤ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਏ, ਆਪਾਂ ਉਹਨਾਂ ਨੂੰ ਬੁਰਾ ਕਹਿੰਦੇ ਹਾਂ
ਜੀ?
ਕੇਵਲ ਸਿੱਖ ਧਰਮ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਜੇ ਅਸੀਂ ਇਤਿਹਾਸ ਉੱਤੇ ਨਿਗਾਹ ਮਾਰੀਏ, ਸਿੱਖ ਇਤਿਹਾਸ ਕੇਵਲ ਮਰਦ ਯੋਧਿਆਂ ਦਾ ਇਤਿਹਾਸ ਨਹੀਂ, ਸਗੋਂ ਬਹਾਦਰ ਔਰਤਾਂ, ਬਹਾਦਰ ਮਾਈਆਂ, ਬਹਾਦਰ ਬੀਬੀਆਂ ਦਾ ਵੀ ਇਤਿਹਾਸ ਹੈ।
ਬਿਲਕੁਲ।
ਜੇ ਆਪਾਂ ਸਭ ਤੋਂ ਪਹਿਲੇ ਗੱਲ ਕਰੀਏ ਬੀਬੀ ਨਾਨਕੀ ਦੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਸਨ ਬੀਬੀ ਨਾਨਕੀ ਜੀ, ਜਿਨ੍ਹਾਂ ਨੂੰ ਅਸੀਂ ਬੇਬੇ ਨਾਨਕੀ ਵੀ ਕਹਿੰਦੇ ਹਾਂ। ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ 4 ਸਾਲ ਵੱਡੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਦਾ ਉਧਾਰ ਕਰਨ ਵਾਸਤੇ ਨਿਕਲੇ ਨੇ, ਲੋਕਾਈ ਦਾ ਉਧਾਰ ਕਰਨ ਵਾਸਤੇ ਨਿਕਲੇ ਨੇ, ਉਹਨਾਂ ਨੇ ਆਪਣੇ ਸਫ਼ਰ ਦਾ ਸਾਥੀ ਭਾਈ ਮਰਦਾਨਾ ਜੀ ਨੂੰ ਬਣਾਇਆ। ਔਰ ਬੇਬੇ ਨਾਨਕੀ ਨੇ ਇੱਕ ਫਰਿੰਦੇ ਕਾਰੀਗਰ ਦੇ ਕੋਲੋਂ 20 ਰੁਪਏ ਦੇ ਵਿੱਚ ਰਬਾਬ ਖਰੀਦੀ। ਉਹ ਰਬਾਬ ਭਾਈ ਮਰਦਾਨਾ ਜੀ ਨੂੰ ਦਿੱਤੀ ਤੇ ਮਰਦਾਨਾ ਜੀ ਨੇ ਜਦੋਂ ਰਬਾਬ ਸੁਰ ਕਰਨੀ ਤਾਂ ਗੁਰੂ ਨਾਨਕ ਸਾਹਿਬ ਨੇ ਕਹਿਣਾ, ਮਰਦਾਨਾ ਜੀ ਰਬਾਬ ਸੁਰ ਕਰ ਲਵੋ, ਸ਼ਬਦ ਆਇਆ। ਔਰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੇ ਢਾਡੀ ਬਣ ਕੇ ਅਕਾਲ ਪੁਰਖ ਦੇ ਰੱਜ ਕੇ ਸੋਹਲੇ ਗਾਏ। ਉਹ ਜਿਹੜੀ ਰਬਾਬ ਸੀ ਉਹ ਭੈਣ ਨਾਨਕੀ ਨੇ ਦਿੱਤੀ ਸੀ। ਉਸ ਤੋਂ ਬਾਅਦ ਮੈਂ ਜ਼ਿਕਰ ਕਰਾਂ ਮਾਤਾ ਸੁਲੱਖਣੀ ਦੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਿਲ। ਦੇਖੋ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ 59,000 ਮੀਲ ਲੰਮਾ ਸਫ਼ਰ ਤੈਅ ਕੀਤਾ
ਜੀ,
ਔਰ ਮਾਤਾ ਸੁਲੱਖਣੀ ਨੇ ਗੁਰੂ ਨਾਨਕ ਸਾਹਿਬ ਦਾ 21 ਸਾਲ ਦਾ ਵਿਛੋੜਾ ਝੱਲਿਆ
ਜੀ।
ਮਾਤਾ ਸੁਲੱਖਣੀ ਦੀ ਬਹੁਤ ਵੱਡੀ ਕੁਰਬਾਨੀ ਹੈ, 21 ਸਾਲ ਦਾ ਵਿਛੋੜਾ ਮਾਤਾ ਸੁਲੱਖਣੀ ਨੇ ਗੁਰੂ ਨਾਨਕ ਸਾਹਿਬ ਦਾ ਝੱਲਿਆ
ਜੀ।
ਬੀਬੀ ਮਾਤਾ ਖੀਵੀ ਜੀ, ਜਿਨ੍ਹਾਂ ਕੋਲੋਂ ਸਾਨੂੰ ਸੇਵਾ ਦੀ ਗੁਰਤੀ ਮਿਲੀ।
ਬਿਲਕੁਲ।
ਬੀਬੀ ਭਾਨੀ ਜੀ, ਵੇਖੋ ਸਿੱਖ ਪੰਥ ਦੀ ਕਿੱਡੀ ਮਹਾਨ ਸ਼ਖਸੀਅਤ ਨੇ, ਜਿਨ੍ਹਾਂ ਦਾ ਪਿਤਾ ਜੀ ਗੁਰੂ ਗੁਰੂ ਅਮਰਦਾਸ, ਜਿਨ੍ਹਾਂ ਦਾ ਪਤੀ ਵੀ ਗੁਰੂ ਗੁਰੂ ਜਿਨ੍ਹਾਂ ਦਾ ਪਤੀ ਵੀ ਗੁਰੂ ਗੁਰੂ ਰਾਮਦਾਸ, ਜਿਨ੍ਹਾਂ ਦਾ ਪੁੱਤਰ ਵੀ ਗੁਰੂ ਸ੍ਰੀ ਗੁਰੂ ਅਰਜਨ ਦੇਵ, ਜਿਨ੍ਹਾਂ ਦਾ ਪੋਤਰਾ ਵੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਦਾ ਪੜਪੋਤਰਾ ਵੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਪੜਪੋਤਰੀ ਦਾ ਅੱਗੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਵੀ ਗੁਰੂ। ਦੱਸੋ ਦੁਨੀਆਂ ਵਿਚ ਕੋਈ ਐਸੀ ਮਾਂ ਹੈ ਜਿਹਨੇ ਗੁਰੂਆਂ ਦੀ ਵੰਸ਼ ਨੂੰ ਜਨਮ ਦਿੱਤਾ ਹੋਵੇ? ਇਹ ਫਖਰ ਹਾਸਲ ਸੀ ਕੇਵਲ ਤੇ ਕੇਵਲ ਮਾਤ ਭਾਨੀ ਜੀ। ਉਸ ਤੋਂ ਬਾਅਦ ਅਸੀਂ ਮਾਤਾ ਗੰਗਾ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ, ਔਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਾਤਾ ਜੀ। ਔਰ ਡਾਕਟਰ ਮੁਹੰਮਦ ਲਤੀਫ਼ ਨੇ ਲਿਖਿਆ ਸੀ, ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਪ੍ਰਾਪਤ ਕਰ ਗਏ, ਤੱਤੀਆਂ ਤਵੀਆਂ ਉੱਤੇ ਬੈਠ ਕੇ ਸ਼ਹਾਦਤ ਦੇ ਦਿੱਤੀ, ਤਾਂ ਡਾਕਟਰ ਮੁਹੰਮਦ ਲਤੀਫ਼ ਨੇ ਲਿਖਿਆ ਸੀ, ਦੀ ਡੈਥ ਆਫ ਗੁਰੂ ਅਰਜਨ ਇਸ ਦਾ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਸਿੱਖ, ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਲੈ ਕੇ ਆਈ। ਔਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਪਲੇਟਫਾਰਮ ਦੇ ਉੱਤੇ ਸ਼ਕਤੀ ਔਰ ਭਗਤੀ, ਜੋਸ਼ ਔਰ ਹੋਸ਼, ਧਰਮ ਔਰ ਸਿਆਸਤ, ਨੈਗੇਟਿਵ ਔਰ ਪੋਜ਼ਿਟਿਵ, ਇੱਕ ਪਲੇਟਫਾਰਮ ਉੱਤੇ ਲੈ ਆਂਦੇ। ਉਹਨਾਂ ਨੇ 4 ਜੰਗ ਲੜੇ ਔਰ ਚਾਰੇ ਜੰਗਾਂ ਦੇ ਵਿਚ ਉਹਨਾਂ ਨੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਮੈਂ ਜ਼ਿਕਰ ਕਰਾਂਗਾ ਮਾਤਾ ਗੁਜਰੀ ਜੀ ਦਾ। ਦੇਖੋ ਅੱਜ ਸਾਡੇ ਸਮਾਜ ਦੇ ਵਿਚ ਇੱਕ ਫਿਤਰਤ ਹੈ, ਅਸੀਂ ਆਪਣੇ ਧੀਆਂ ਪੁੱਤਰ ਵਿਆਹੁਣੇ ਆ। ਜੇ ਕਿਤੇ ਸਾਡੇ ਧੀਆਂ ਪੁੱਤਰ ਵਿਆਹੀ ਜਾਂਦੇ ਨੇ, ਦੋ ਚਾਰ ਸਾਲ ਘਰ ਵਿਚ ਰੌਣਕ ਨਾ ਹੋਵੇ ਤਾਂ ਦੂਜੇ ਵਿਆਹ ਦੀਆਂ ਗੱਲਾਂ ਤੁਰ ਪੈਂਦੀਆਂ ਨੇ
ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਦੀ ਸ਼ਾਦੀ ਹੋਈ। ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਦਾ ਤਪ ਬਾਬਾ ਬਕਾਲੇ ਵਿਚ ਬੈਠ ਕੇ ਕੀਤਾ
ਜੀ।
ਔਰ ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਬਾਲਾ ਪ੍ਰੀਤਮ ਗੋਬਿੰਦ ਰਾਏ ਹੋਏ, ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਉਸ ਵੇਲੇ 45 ਸਾਲ ਦੀ ਸੀ
ਜੀ।
ਕਹਿੰਦੇ ਨੇ ਸ਼ੇਰਨੀ ਇੱਕ ਬੱਚਾ ਜੰਮਦੀ ਏ ਜੋ ਜੰਗਲ ਦਾ ਬਾਦਸ਼ਾਹ ਬਣਦਾ। ਮਾਂ ਗੁਜਰੀ ਨੇ ਉਸ ਮਰਦ ਮੁਜਾਹਿਦ ਨੂੰ ਪੈਦਾ ਕੀਤਾ ਜਿਹਨੇ ਦੁਨੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ
ਜੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 42 ਸਾਲਾਂ ਵਿਚ ਉਹ ਕਾਰਨਾਮੇ ਕੀਤੇ ਨੇ ਜੋ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ
ਜੀ।
ਅੱਗੇ ਜੇ ਅਸੀਂ ਬੀਬੀਆਂ ਦਾ ਜ਼ਿਕਰ ਕਰੀਏ, ਮਾਤਾ ਭਾਗ ਕੌਰ, ਮਾਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘ ਬਿਦਾਵਾ ਲੈ ਕੇ ਚਲੇ ਗਏ, ਤੂੰ ਅਸੀਂ ਵੀ ਤੇਰੇ ਸਿੱਖ ਤੇ ਨਾ ਤੂੰ ਸਾਡਾ ਗੁਰੂ, ਤੇ ਜਦੋਂ ਇਹਨਾਂ ਦੀਆਂ ਪਤਨੀਆਂ ਨੇ ਤਾਨੇ ਮਾਰੇ ਤਾਂ ਇਹ ਫਿਰ ਮਾਤਾ ਭਾਗ ਕੌਰ ਦੇ ਕੋਲ ਚਬਾਲ ਆਏ ਤੇ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਲੈ ਕੇ ਗਈ ਤਾਂ ਕਿ ਇਹਨਾਂ ਨੂੰ ਮਾਫ਼ੀ ਦਿੱਤੀ ਜਾ ਸਕੇ
ਜੀ।
ਪਰ ਇਤਿਹਾਸ ਲਿਖਦਾ ਹੈ ਕਿ ਮਾਤਾ ਭਾਗ ਕੌਰ ਜੀ ਖਿਦਰਾਣੀ ਦੀ ਢਾਬ ਜੋ ਮੁਕਤਸਰ ਦਾ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜਿਆ, ਉੱਥੇ ਮਾਤਾ ਭਾਗ ਕੌਰ ਜੀ ਇੰਨੀ ਬਹਾਦਰੀ ਦੇ ਨਾਲ ਲੜੇ, ਇਹਨਾਂ ਨੂੰ ਫੱਟ ਵੀ ਤਲਵਾਰ ਦੇ ਲੱਗੇ, ਲੇਕਿਨ ਮਾਤਾ ਭਾਗ ਕੌਰ ਜੀ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਚਮਕ ਰਿਹਾ
ਜੀ।
ਅਸੀਂ ਬੀਬੀ ਹਰਸ਼ਰਨ ਕੌਰ ਦੀ ਗੱਲ ਕਰੀਏ। ਬੀਬੀ ਹਰਸ਼ਰਨ ਕੌਰ ਇੱਕ ਹਿੰਦੂਆਂ ਦੀ ਲੜਕੀ ਸੀ, ਜਿਹੜਾ ਡੋਲਾ ਪਠਾਨ ਖੋ ਕੇ ਲੈ ਗਏ ਸੀ, ਲੇਕਿਨ ਸਿੰਘਾਂ ਨੇ ਜਦੋਂ ਇਸ ਨੂੰ ਛਡਾਇਆ ਅੰਮ੍ਰਿਤ ਛੱਕ ਕੇ ਹਰਸ਼ਰਨ ਕੌਰ ਬਣੀ ਔਰ ਇਹਨੇ ਉਹ ਜਸੂਸੀ ਦੇ ਕੰਮ ਕੀਤੇ ਜੋ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਚਮਕ ਰਹੇ ਨੇ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਤੇ ਅਰਦਾਸ ਵਿਚ ਉਹਨਾਂ ਬੀਬੀਆਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਦਿੱਤੇ
ਜੀ।
ਉਹ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲ ਵਿਚ ਪਵਾ ਕੇ ਸਿਰ ਨਹੀਂ ਹਾਰਿਆ
ਜੀ,
ਅੱਜ ਉਹ ਬੀਬੀਆਂ ਸਾਡੀ ਅਰਦਾਸ ਦਾ ਇੱਕ ਹਿੱਸਾ ਨੇ। ਮੀਰ ਮੰਨੂ ਨੇ ਇਹਨਾਂ ਬੀਬੀਆਂ ਦੇ ਉੱਤੇ ਕਿੰਨੇ ਜ਼ੁਲਮ ਕੀਤੇ, ਅੱਜ ਸਰੋਤੇ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ, ਨਾ ਸਾਡੇ ਇਤਿਹਾਸ ਨੂੰ ਪੜ੍ਹਨ ਦਾ ਸ਼ੌਕ ਹੈ। ਮੀਰ ਮੰਨੂ ਨੇ ਇਹਨਾਂ ਬੀਬੀਆਂ ਨੂੰ, ਇਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਟੋਟੇ ਕਰਕੇ, ਉਹਨਾਂ ਦੇ ਹਾਰ ਪਰੋ ਕੇ ਇਹਨਾਂ ਬੀਬੀਆਂ ਦੇ ਗਲਾਂ ਵਿਚ ਪਾਏ ਔਰ ਇਹਨਾਂ ਬੀਬੀਆਂ ਨੇ ਇੱਕੋ ਰੱਟ ਲਾਈ, ਮੇਰਾ ਸਿੱਖੀ ਸਿਦਕ ਨਾ ਜਾਵੇ
ਜੀ।
ਵੇਖੋ ਇਹ ਹੈ ਸਿੱਖੀ।
ਬਿਲਕੁਲ,
ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਹੀਂ ਛੱਡਿਆ, ਆਪਣੇ ਬੱਚਿਆਂ ਦੇ ਟੋਤੇ ਕਰਵਾ ਕੇ ਗਲਾਂ ਵਿਚ ਹਾਰ ਪਵਾ ਲੈ, ਇੱਕ ਇੱਕ ਪਾਣੀ ਬੂੰਦ ਉੱਤੇ ਉਹਨਾਂ ਨੇ ਗੁਜ਼ਾਰਾ ਕੀਤਾ। ਲੇਕਿਨ ਅੱਜ ਉਹ ਬੀਬੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ, ਉਹਨਾਂ ਬੀਬੀਆਂ ਦਾ ਸਿੱਖ ਇਤਿਹਾਸ ਵਿਚ ਬੜਾ ਵੱਡਾ ਰੋਲ ਹੈ। ਇਹ ਅੱਗੇ ਮੈਂ ਜ਼ਿਕਰ ਕਰਾਂ ਮਾਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ, ਉਹਨਾਂ ਦੇ ਮਾਤਾ ਜੀ ਬਹੁਤ ਅੱਛਾ ਕੀਰਤਨ ਕਰਿਆ ਕਰਦੇ ਸੀ
ਜੀ।
ਪਰ ਅੱਜ ਸਾਡੇ ਸਮਾਜ ਵਿਚ ਸਾਡੇ ਸਿੱਖ ਬਹਾਦਰ ਬੀਬੀਆਂ ਦਾ ਬੜਾ ਵੱਡਾ ਰੋਲ ਹੈ। ਅਗਰ ਅਸੀਂ ਇੱਕ ਇੱਕ ਬੀਬੀ ਦਾ ਵੀ ਜ਼ਿਕਰ ਕਰਨ ਲੱਗੀਏ ਤਾਂ ਵਿਸ਼ਾ ਲੰਬੇਰਾ ਹੋ ਜਾਂਦਾ। ਮੈਂ ਸਾਡੇ ਸਮਾਜ ਵਿਚ ਅੱਜ ਇੱਕ ਐਸਾ ਕੋਹੜ ਚੱਲ ਪਿਆ ਕਿ ਜਿਹੜਾ ਦਾਜ ਦਾ ਕੋਹੜ ਹੈ। ਮੈਂ ਕਹਿੰਦਾ ਹੁੰਦਾ ਕਿ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ
ਜੀ।
ਔਰਤ ਜਾਤ ਦਾ ਸਤਿਕਾਰ ਸਾਨੂੰ ਜਿਤਨਾ ਵੀ ਅਸੀਂ ਕਰ ਸਕੀਏ ਥੋੜਾ, ਕਿਉਂਕਿ ਔਰਤ ਜਾਤ ਤੋਂ ਬਗੈਰ ਇਹ ਸ੍ਰਿਸ਼ਟੀ ਚੱਲਣੀ ਬਹੁਤ ਮੁਸ਼ਕਿਲ ਹੈ
ਜੀ।
ਜੇ ਮੈਂ ਇਹ ਕਹਿੰਦਾ ਕਿ ਅੱਜ ਸਾਡੇ ਸਮਾਜ ਵਿਚ ਔਰਤ ਨੂੰ ਜੋ ਦਰਜਾ ਮਿਲਣਾ ਚਾਹੀਦਾ ਉਹ ਅਸੀਂ ਅੱਜ ਦੀ ਡੇਟ ਵਿਚ ਨਹੀਂ ਦੇ ਸਕੇ, ਕਿਉਂਕਿ ਅੱਜ ਭਾਵੇਂ ਇਸਤਰੀ ਦਿਵਸ ਦੀਆਂ ਗੱਲਾਂ ਹੋ ਰਹੀਆਂ ਨੇ, ਨਾਰੀ ਦਿਵਸ ਦੀਆਂ ਗੱਲਾਂ ਹੋ ਰਹੀਆਂ ਨੇ। ਮੈਨੂੰ ਇੱਕ ਸ਼ਾਇਰ ਸਾਹਿਰ ਲੁਧਿਆਣੀ ਦੀਆਂ ਸਤਰਾਂ ਯਾਦ ਆਈਆਂ ਨੇ ਇੱਕ ਥਾਂ ਤੇ ਓਹਨੇ ਲਿਖਿਆ ਸੀ, ਔਰਤ ਨੇ ਜਨਮ ਦਿਆ ਮਰਦੋਂ ਕੋ, ਮਰਦੋ ਨੇ ਉਸੇ ਬਾਜ਼ਾਰ ਦਿਆ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਔਰਤ ਜਿਹੜੀ ਹੈ ਉਹ ਪ੍ਰਸਥਿਤੀਆਂ ਦੇ ਥਪੇੜੇ ਚੱਲ ਕੇ ਗ੍ਰਹਿ ਲਕਸ਼ਮੀ ਤੋਂ ਦਾਸੀ ਬਣ ਗਈ, ਅੰਦਰਾਂਗਨੀ ਤੋਂ ਵਾਸਨਾ ਦੀ ਮੂਰਤੀ ਬਣ ਗਈ, ਪਵਿੱਤਰਤਾ ਤੋਂ ਅਪਵਿੱਤਰਤਾ ਬਣਦੀ ਜਾ ਰਹੀ ਹੈ। ਇਸ ਨਾਰੀ ਦੀ ਅਨਪੜ੍ਹਤਾ ਕਹਿ ਲਓ ਜਾਂ ਪੁਰਸ਼ਾਂ ਦੀ ਬੇਧਿਆਨੀ ਕਹਿ ਲਓ, ਇਤਿਹਾਸ ਦੇ ਪੰਨੇ ਔਰਤਾਂ ਨੂੰ ਬਹੁਤਾ ਇਨਸਾਫ ਨਹੀਂ ਦੇ ਸਕੇ। ਇਹ ਮੇਰਾ ਆਪਣਾ ਮੰਨਣਾ ਹੈ। ਅਸੀਂ ਜਦੋਂ ਕਿਤੇ ਦੇਖੋ, ਯੂਨਾਨ ਦਾ ਮਹਾਨ ਵਿਦਵਾਨ ਅਸਤੂ, ਓਹਨੇ ਵੀ ਔਰਤ ਜਾਤ ਉੱਤੇ ਕਿੰਤੂ ਕੀਤਾ ਸੀ। ਓਹਨੇ ਕਿਹਾ ਸੀ ਕਿ ਔਰਤ ਇੱਕ ਐਸਾ ਮਿੱਠਾ ਜ਼ਹਿਰ ਏ ਜੋ ਜ਼ਹਿਰ ਹੁੰਦਿਆਂ ਹੋਇਆਂ ਵੀ ਅੰਮ੍ਰਿਤ ਨਜ਼ਰ ਆਉਂਦੀ ਏ। ਪਰ ਜਦੋਂ ਅਸੀਂ ਸਿੱਖ ਉੱਤੇ ਨਿਗਾਹ ਮਾਰਦੇ ਹਾਂ ਤਾਂ ਸਿੱਖ ਇਤਿਹਾਸ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਉੱਚੀ ਆਵਾਜ਼ ਦੇ ਵਿੱਚ ਕਹਿ ਕੇ ਗਏ ਸੀ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਦਾ ਜਾਣ।
ਬਿਲਕੁਲ ਜੀ,
ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਔਰਤ ਜਾਤ ਦੇ ਉੱਤੇ ਅੱਜ ਇੱਕ ਜਿਹੜਾ ਕੋੜ ਚੱਲ ਪਿਆ ਸਾਡੇ ਸਮਾਜ ਦੇ ਵਿੱਚ, ਦਾਜ ਦਾ ਕੋੜ, ਭਾਵੇਂ ਅਸੀਂ ਲੱਖ ਕਹਿ ਰਹੇ ਹਾਂ ਕਿ ਔਰਤ ਔਰ ਮਰਦ ਦੇ ਬਰਾਬਰ ਦੇ ਹੱਕ ਨੇ, ਪਰ ਮੈਂ ਕਹਿਣਾ ਹੁੰਦਾ ਹੇ ਵਾਹਿਗੁਰੂ, ਜਿਸ ਘਰ ਦੇ ਵਿੱਚ ਤੂੰ ਲੜਕੀ ਪੈਦਾ ਕਰੀ ਉਸ ਘਰ ਦੇ ਵਿੱਚ ਧਨ ਜ਼ਰੂਰ ਦਿਆ ਕਰ, ਕਿਉਂਕਿ ਧਨ ਤੋਂ ਬਗੈਰ ਔਰਤ ਦਾ ਜੀਣਾ ਬੜਾ ਮੁਸ਼ਕਿਲ ਹੈ। ਮੈਨੂੰ ਇੱਕ ਪੰਜਾਬੀ ਦੇ ਸ਼ਾਇਰ ਦੀਆਂ ਸਤਰਾਂ ਯਾਦ ਆਈਆਂ। ਦੇਖੋ ਉਹਨੇ ਕਿਤਨਾ ਸੋਹਣੀ ਗੱਲ ਲਿਖੀ ਹੈ। ਉਹ ਕਹਿੰਦੀ ਹੈ ਕਿ ਸਹੀਓ ਨੀ ਮੇਰੇ ਬੋਲਾਂ ਦੀ ਜੋੜੀ, ਤੀੜ ਅਰਧ ਦੀ ਹੋਵੇ ਸਹੀਓ ਨੀ ਲੁਕਮਾਨ ਇਲਮ ਦਾ ਨਬਜ਼ ਇਹਨਾਂ ਦੀ ਤੋਵੇ, ਜਿਸ ਵਿਹੜੇ ਵਿੱਚ ਧਨ ਨਾ ਹੋਵੇ ਉਸ ਵਿਹੜੇ ਕੋਈ ਧੀ ਨਾ ਜੰਮੇ, ਜੇ ਜੰਮੇ ਤਾਂ ਜੰਮਦੀ ਮਰ ਜਾਵੇ ਕਦੇ ਜਵਾਨ ਨਾ ਹੋਵੇ।
ਜੀ
ਇਹ ਵਾਹਿਗੁਰੂ, ਜਿਸ ਘਰ ਦੇ ਵਿੱਚ ਧੀ ਪੈਦਾ ਕਰੀ ਉਸ ਘਰ ਦੇ ਵਿੱਚ ਧਨ ਦੌਲਤ ਵੀ ਜ਼ਰੂਰ ਦਿਆ ਕਰ, ਤਾਂ ਕਿ ਉਹ ਦਾਜ ਦੇ ਥਪੇੜਿਆਂ ਪਿੱਛੇ ਨਾ ਰਹਿ ਜਾਵੇ। ਔਰਤ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਉਹ ਅੱਜ ਸਾਡਾ ਸਮਾਜ ਅੱਜ ਵੀ ਨਹੀਂ ਦੇ ਰਿਹਾ।
ਬਿਲਕੁਲ ਬਿਲਕੁਲ, ਸੋ ਅੱਜ ਵੀ
ਗੱਲ ਕਹਿ ਰਹੀ ਹਾਂ।
ਜੀ ਜੀ ਜਾਰੀ ਰੱਖੋ।
ਜੀ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਫੁੱਲਾਂ ਦੀ ਤੇ ਬੁਲਬੁਲ ਦੀ ਅਦਾ ਵਿਕਦੀ ਏ, ਪੱਤ ਝੜ ਵੀ ਬਹਾਰਾਂ ਦੇ ਭਾਅ ਵਿਕਦੀ ਏ, ਉਸ ਬਾਗ ਦੇ ਮਾਲੀ ਨੂੰ ਕਹੋ ਸ਼ਰਮ ਚ ਡੁੱਬ ਕੇ ਮਰ ਜਾ, ਇਸ ਬਾਗ ਚ ਕਲੀ ਦੀ ਹਿਆ ਵਿਕਦੀ।
ਜੀ ਜੀ ਬਿਲਕੁਲ,
ਨਾਰੀ ਦੀ ਜ਼ਖਮ ਤਾਂ ਸਦਾ ਰਿਸ਼ਤੇ ਆਏਗੀ ਰਿਸ਼ਤੇ ਰਹਿਣਗੇ।
ਜੀ ਜੀ ਜੀ, ਸੋ ਇਹ ਬਹੁਤ ਵੱਡੀ ਵੈਸੇ ਸਮੇਂ ਦੀ ਲੋੜ ਹੈ ਕਿ ਇਹ ਜ਼ਖਮ ਜਿਹੜੇ ਰਿਸਦੇ ਹੀ ਰਹਿਣ। ਇਹ ਅੱਜ ਦੇ ਸਮਾਜ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਸਮਾਜ ਦੇ ਮੂੰਹ ਦੇ ਉੱਤੇ ਵੀ ਇੱਕ ਚਪੇੜ ਹੈ, ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਆਧੁਨਿਕ ਹੋਣ ਦੀ ਦੁਹਾਈ ਪਾਉਂਦੇ ਹਾਂ ਤਾਂ ਫਿਰ ਉਹ ਜ਼ਖਮ ਜਿਹੜੇ ਉਹ ਰਿਸਦੇ ਨਹੀਂ ਰਹਿਣੇ ਚਾਹੀਦੇ। ਹੁਣ ਤਾਂ ਦੂਜੀਆਂ ਜਿਹੜੀਆਂ ਬਿਮਾਰੀਆਂ ਦੇ ਲਈ ਦੇਖੋ ਜੀ, ਉਹਦੇ ਲਈ ਵੀ ਬਹੁਤ ਸਾਰੀਆਂ ਵੈਕਸੀਨ ਤਿਆਰ ਹੋ ਜਾਂਦੀਆਂ। ਕੋਵਿਡ ਆਇਆ ਹਨਾ, ਕੋਵਿਡ ਨੇ ਇੱਕਦਮ ਸਮਾਜ ਦੀਆਂ ਅੱਖਾਂ ਖੋਲ ਦਿੱਤੀਆਂ, ਵੈਕਸੀਨ ਜਿਹੜੀ ਆ ਉਹ ਤਿਆਰ ਹੋਣ ਲੱਗ ਗਈ। ਪਰ ਜਿਹੜੀਆਂ ਇਹੋ ਜਿਹੀਆਂ ਕੁਝ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਰੂਪੀ ਇਹ ਬਿਮਾਰੀਆਂ ਨੇ, ਇਹਨਾਂ ਦੇ ਲਈ ਵੀ ਸਾਨੂੰ ਖੁਦ ਆਪ ਜਿਹੜਾ ਤਹੀਆ ਕਰਨਾ ਪੈਣਾ, ਕਿਉਂਕਿ ਇਹ ਰਿਸਦੇ ਹੀ ਕਿਉਂ ਰਹਿਣ ਹਨਾ। ਸਮਾਂ ਬਦਲਿਆ, ਜੇ ਆਧੁਨਿਕ ਦੌਰ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ ਤਾਂ ਫਿਰ ਇਹ ਰਿਸਦੇ ਨਹੀਂ ਰਹਿਣੇ ਚਾਹੀਦੇ। ਅਸੀਂ ਆਪਣੀਆਂ ਮਹਾਨ ਔਰਤਾਂ ਦੀ ਗੱਲ ਕੀਤੀ ਹੈ ਦਿਲਬਰ ਸਾਹਿਬ, ਔਰ ਉਹਨਾਂ ਔਰਤਾਂ ਦੀ ਗੱਲ ਜਿਨ੍ਹਾਂ ਦੇ ਅੰਦਰ ਦਲੇਰੀ ਵੀ ਸੀ, ਬਹਾਦਰੀ ਵੀ ਸੀ, ਸਿਦਕ ਵੀ ਸੀ, ਸਬਰ ਵੀ ਸੀ। ਉਹਨਾਂ ਨੇ ਟੋਟੇ ਵੀ ਆਪਣੇ ਬੱਚਿਆਂ ਦੇ ਹਨਾ ਝੋਲੀਆਂ ਦੇ ਵਿੱਚ ਪਵਾਏ, ਐਡਾ ਸਬਰ ਸੀ, ਐਡਾ ਹੌਸਲਾ ਸੀ, ਔਰ ਉਹਨਾਂ ਨੇ ਐਡਾ ਵੱਡਾ ਤਿਆਗ, ਐਡਾ ਵੱਡਾ ਸਮਰਪਣ ਮਾਤਾ ਗੁਜਰੀ ਦੇ ਰੂਪ ਦੇ ਵਿੱਚ ਵੀ ਕੀਤਾ ਹਨਾ। ਜਦੋਂ ਬੀਬੀ ਭਾਨੀ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਦੇਖੋ ਕਿੱਡੀ ਮਹਾਨ ਔਰਤ ਹੈ। ਜਦੋਂ ਅਸੀਂ ਪੁਸ਼ਤ ਦੀ ਗੱਲ ਕਰਦੇ ਹਾਂ ਵੀ ਗੁਰੂਆਂ ਦੀ ਜਿਹੜੀ ਪੁਸ਼ਤ ਆ ਉਸ ਵੰਸ਼ ਦੇ ਵਿੱਚ ਹਨਾ, ਉਹਨਾਂ ਨਾਲ ਉਹ ਉਹਨਾਂ ਜੁੜਨਾ ਹੋਇਆ, ਔਰ ਐਡੀ ਮਹਾਨ ਇਹੋ ਜਿਹੀਆਂ ਮਹਾਨ ਔਰਤਾਂ ਦਲੇਰੀ ਦਾ ਜਿਹੜਾ ਪ੍ਰਤੀਕ ਨੇ, ਸਿਦਕ ਦਾ ਪ੍ਰਤੀਕ ਨੇ ਹਨਾ, ਉਹਨਾਂ ਔਰਤਾਂ ਨੂੰ ਬਾਅਦ ਵਿੱਚ ਇਸ ਤਰ੍ਹਾਂ ਦੇ ਡਰਾਉਣੇ ਮਾਹੌਲ ਦੇ ਵਿੱਚ ਅਸੀਂ ਲਿਆ ਕੇ ਖੜੇ ਕਰ ਦਿੱਤਾ, ਤੇ ਅੱਜ ਵੀ ਸਾਡੇ ਲਈ ਉਹ ਮਾਹੌਲ ਜਿਹੜਾ ਉਹ ਡਰਾਉਣਾ ਹੀ ਆ। ਜਦੋਂ ਅਸੀਂ ਭਾਰਤ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਾਕਿਸਤਾਨ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ, ਉੱਥੇ ਆਏ ਦਿਨ ਔਰਤਾਂ ਦੇ ਨਾਲ ਹੁੰਦੀਆਂ ਬਦਸਲੂਕੀ ਜਾਂ ਦੁਰਵਿਵਹਾਰ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰਦੀਆਂ। ਸੋ ਸਾਨੂੰ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਅਸਲ ਦੇ ਵਿੱਚ ਅਮਲੀ ਰੂਪ ਦੇ ਵਿੱਚ ਜਿਵੇਂ ਉਹਨਾਂ ਨੇ ਰੋਲ ਮਾਡਲ ਬਣ ਕੇ ਵਿਚਰਿਆ ਉਸ ਸਮੇਂ ਦੇ ਵਿੱਚ ਜਦੋਂ ਔਰਤਾਂ ਨੂੰ ਆਜ਼ਾਦੀ ਨਹੀਂ ਹੁੰਦੀ ਸੀ ਬਾਹਰ ਨਿਕਲਣ ਦੀ, ਹਨਾ, ਔਰ ਉਸ ਸਮੇਂ ਦੇ ਵਿੱਚ ਸਾਡੀਆਂ ਉਹਨਾਂ ਔਰਤਾਂ ਨੇ ਉਸ ਦਲੇਰੀ ਦੇ ਨਾਲ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੁਛ ਜੰਗਾਂ ਵੀ ਲੜੀਆਂ, ਹਨਾ, ਔਰ ਸਾਡੇ ਮਰਦਾਂ ਨੂੰ ਤੁਸੀਂ ਦੇਖੋ ਵੀ ਔਰਤਾਂ ਨੇ ਆਪ ਭੇਜਿਆ ਕਿ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਆ ਗਏ ਹੋ, ਚੂੜੀਆਂ ਪਾ ਕੇ ਬਹਿ ਜਾਓ, ਹਨਾ। ਔਰ ਉਸ ਸਮੇਂ ਉਹ ਜੁਰਅਤ ਕਰਨ ਵਾਲੀਆਂ ਜੇ ਉਹ ਔਰਤਾਂ ਸੀਗੀਆਂ, ਸਾਡੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਔਰਤਾਂ ਦਾ ਜ਼ਿਕਰ ਹੈ, ਸਾਡੀ ਸਿੱਖ ਕੌਮ ਦਾ ਮਾਣ ਨੇ ਉਹ ਔਰਤਾਂ, ਤੇ ਅੱਜ ਅਸੀਂ ਫੇਰ ਕਿਉਂ ਕਈ ਵਾਰ ਨਿਮਾਣੇ ਬਣ ਕੇ ਬਣਦੀਆਂ ਨਜ਼ਰ ਆਉਂਦੀਆਂ। ਸੋ ਬਹੁਤ ਜ਼ਰੂਰੀ ਹੈ ਜੀ ਕਿ ਅਸੀਂ ਸੁਚੇਤ ਹੋਈਏ, ਇੱਕ ਸੋਹਣਾ ਸਮਾਜ ਸਿਰਜੀਏ, ਕਿਉਂਕਿ ਕੱਲ ਵੀ ਇੱਥੇ ਬਹੁਤ ਥਾਈ ਔਰਤ ਦਿਵਸ ਮਨਾਇਆ ਗਿਆ, ਇੰਟਰਨੈਸ਼ਨਲ ਵੁਮੈਨਸ ਡੇ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੇ ਜਿਹੜੇ ਦਿਹਾੜੇ ਮਨਾਉਣੇ ਜਿਹੜੇ ਸਾਰਥਕ ਤਾਂ ਹੀ ਆ ਜੇ ਅਸੀਂ ਆਪਣੀ ਸੋਚ ਵਿੱਚ ਤਬਦੀਲੀ ਲੈ ਕੇ ਆਉਂਦੇ ਹਾਂ। ਦਿਨ ਬ ਦਿਨ ਸੋਚ ਵਿੱਚ ਤਬਦੀਲੀ ਆਉਣੀ ਜ਼ਰੂਰੀ ਹੈ। ਬਹੁਤ ਹੱਦ ਤੱਕ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ, ਪਰ ਰਫ਼ਤਾਰ ਜਿਹੜੀ ਦਿਲਬਰ ਸਾਹਿਬ ਉਹ ਅੱਜ ਵੀ ਮੱਠੀ ਹੈ, ਮਾਫ਼ੀ ਚਾਹਾਂਗੇ। ਅੱਜ ਵੀ ਲੜਕੀ ਦੇ ਹੋਣ ਤੋਂ ਬਾਅਦ ਅਸੀਂ ਬਹੁਤ ਸੋਹਣੀ ਸੋਚ ਦਾ ਪ੍ਰਗਟਾਵਾ ਕਰਦੇ ਹਾਂ। ਅੱਜ ਜਿਹੜੇ ਨੌਜਵਾਨ ਹੈ, ਮੈਂ ਖਾਸ ਤੌਰ ਦੇ ਉੱਤੇ ਵਧਾਈ ਦੇਣਾ ਚਾਹੁੰਦੀ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਕਿਉਂਕਿ ਉਹਨਾਂ ਦੀ ਸੋਚ ਜ਼ਰੂਰ ਬਦਲੀ ਹੈ, ਹਨਾ, ਔਰ ਉਹਨਾਂ ਦੀ ਸੋਚ ਬਦਲਣ ਦੇ ਨਾਲ ਹੀ ਪਰਿਵਾਰਾਂ ਦੀ ਸੋਚ ਬਦਲੀ ਹੈ, ਔਰ ਬਦਲਣੀ ਵੀ ਤਾਂ ਹੀ ਹੈ। ਅੱਜ ਕੁੜੀ ਦੇ ਜੰਮਣ ਦੇ ਉੱਤੇ ਡੱਬਾ ਵੰਡਿਆ ਜਾਂਦਾ, ਪਰ ਅੱਜ ਤੋਂ ਜੇ ਮੈਂ 20 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਬਹੁਤ ਮਾਹੌਲ ਜਿਹੜਾ ਸੀਗਾ ਉਹ ਵੱਖਰਾ ਸੀ, ਹਨਾ। ਉਦੋਂ ਇਸ ਤਰ੍ਹਾਂ ਸੋਚਿਆ ਜਾਂਦਾ ਸੀਗਾ ਕਿ ਲੈ ਕੁੜੀ ਦੇ ਜੰਮਣ ਤੇ ਡੱਬੇ ਵੰਡਦੇ ਫਿਰਦੇ ਆ, ਦਿਮਾਗ ਖਰਾਬ ਹੋ ਗਿਆ, ਪਾਗਲ ਹੋ ਗਏ, ਹਨਾ। ਸੋ ਇਸ ਤਰ੍ਹਾਂ ਦੀ ਸੋਚ ਦਾ ਤਿਆਗ ਜਿਹੜਾ ਆ ਉਹ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪ ਕੁੜੀਆਂ ਹੋ ਕੇ, ਔਰਤਾਂ ਹੋ ਕੇ, ਧੀਆਂ ਹੋ ਕੇ, ਭੈਣਾਂ ਹੋ ਕੇ, ਮਾਵਾਂ ਹੋ ਕੇ ਅਸੀਂ ਹੀ ਆਪਣੀ ਹੋਂਦ ਨੂੰ ਨਕਾਰਦੇ ਹਾਂ। ਇਹ ਬਹੁਤ ਵੱਡਾ ਇੱਕ ਸਾਡੇ ਸਮਾਜ ਦਾ ਬਹੁਤ ਵੱਡਾ ਵੱਡੀ ਘਾਟ ਜਿਹੜੀ ਉਹ ਅਸੀਂ ਕਹਿ ਸਕਦੇ ਹਾਂ, ਵੱਡੀ ਕਮਜ਼ੋਰੀ ਜਿਹੜੀ ਉਹ ਕਹਿ ਸਕਦੇ ਹਾਂ। ਸੋ ਦਿਲਬਰ ਸਾਹਿਬ ਬਹੁਤ ਹੀ ਸੋਹਣੇ ਲਫ਼ਜ਼ਾਂ ਦੇ ਵਿੱਚ ਤੁਸੀਂ ਬਾਕੀ ਧਰਮਾਂ ਦੇ ਵਿੱਚ ਜਿਸ ਤਰ੍ਹਾਂ ਔਰਤ ਨੂੰ ਦੁਰਕਾਰਿਆ ਗਿਆ ਹੈ, ਔਰ ਜਿੱਦਾਂ ਸਿੱਖ ਧਰਮ ਦੇ ਵਿੱਚ ਇੱਕ ਐਡਾ ਉੱਚਾ ਰੁਤਬਾ ਜਿਹੜਾ ਆ ਉਹ ਔਰਤ ਨੂੰ ਦਿੱਤਾ ਗਿਆ। ਸੋ ਸ਼ੁਰੂ ਦੇ ਵਿੱਚ ਹੀ ਅਸੀਂ ਗੱਲ ਕਰ ਰਹੇ ਸੀਗੇ ਕਿ ਧਰਮ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਰੁਤਬਾ ਦਿੱਤਾ, ਹਨਾ, ਸਮਾਜ ਦੇ ਵਿੱਚ ਅਮਲੀ ਰੂਪ ਦੇ ਵਿੱਚ ਅਸੀਂ ਉਸ ਨੂੰ ਲਾਗੂ ਕਿੱਥੇ ਕੀਤਾ। ਸੋ ਇੱਕ ਸਾਰਤਾ ਸਾਡੇ ਜੀਵਨ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਬਰਾਬਰੀ ਦੀ, ਔਰਤ ਨੂੰ ਸਤਿਕਾਰ ਦੇਣ ਦੀ ਗੱਲ ਕਰਦੇ ਹਾਂ। ਜੀ ਦਿਲਬਰ ਸਾਹਿਬ,
ਦੇਖੋ ਕਿਸਾਨ ਅੰਦੋਲਨ ਚੱਲ ਰਿਹਾ ਭਾਰਤ ਦੇ ਵਿੱਚ
ਜੀ,
ਲੇਕਿਨ ਸਾਡੇ ਕਿਸਾਨ ਭਾਰਤੀ ਅੰਦੋਲਨ ਵਿੱਚ ਹਿੱਸਾ ਲੈ ਰਹੇ ਨੇ, ਦਿੱਲੀ ਬਾਰਡਰ ਦੇ ਉੱਤੇ ਬੈਠੇ ਨੇ, ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ, ਕਾਲਿਕ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਨੇ, ਪਰ ਦੂਜੇ ਪਾਸੇ ਵੇਖੋ ਵੀ ਉਹਨਾਂ ਦੀਆਂ ਲੜਕੀਆਂ ਆਪਣੀ ਖੇਤੀ ਸੰਭਾਲ ਰਹੀਆਂ, ਔਰ ਪਿੱਛੇ ਲੜਕੀਆਂ ਨੇ ਖੇਤੀ ਸੰਭਾਲੀ ਹੋਈ ਹੈ। ਅੱਜ ਲੜਕੀਆਂ ਟਰੈਕਟਰ ਚਲਾ ਕੇ, ਤੁਸੀਂ ਆਪਣੀ ਨਵਦੀਪ ਕੌਰ ਨੇ ਕਿੱਡਾ ਵਧੀਆ ਸਟੈਪ ਲਿਆ ਹੈ, ਅਸੀਂ ਉਹਨੂੰ ਸਲਾਮ ਕਰਦੇ ਹਾਂ, ਇੱਕ ਔਰਤ ਜਾਤ ਦੇ ਨਾਤੇ ਅਸੀਂ ਉਹਨੂੰ ਸਲਾਮ ਕਰਦੇ, ਉਹਨੇ ਬਹੁਤ ਵੱਡੀ ਬਹਾਦਰੀ ਦਿਖਾਈ ਹੈ। ਪਰ ਮੈਂ ਇੱਕ ਅੱਜ ਦੇ ਨੌਜਵਾਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਉਹ ਲੜਕੀਆਂ ਦੇ ਉੱਤੇ ਤੇਜ਼ਾਬ ਸੁੱਟ ਕੇ ਦੱਸਣਾ ਚਾਹੁੰਦੇ, ਕੀ ਸੰਦੇਸ਼ ਦੇਣਾ ਚਾਹੁੰਦੇ? ਮਾਯੂਸੀ ਹੁੰਦੀ ਹੈ ਜਦੋਂ ਟੀਵੀ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਅਸੀਂ ਇਹ ਖਬਰਾਂ ਪੜ੍ਹਦੇ ਹਾਂ ਕਿ ਲੜਕੀ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਗਿਆ। ਸਾਨੂੰ ਅੱਜ ਵੀ ਮੈਂ ਉਹਨਾਂ ਨੂੰ ਜੋ ਔਰਤ ਨੂੰ ਉਹ ਪੈਰ ਦੀ ਜੁੱਤੀ ਸਮਝਦੇ ਨੇ, ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜੀਆਂ ਨੂੰ ਪਿਆਰ ਨਾ ਕਰਨਾ ਅਮਾਨਤ ਜ਼ਿਆਨਤ ਹੈ, ਗੁਨਾਹਗਾਰੋ ਦਿਲਾਂ ਦੀ ਸਾਂਝ ਹੀ ਸਾਡੀ ਜ਼ਮਾਨਤ ਹੈ, ਜੋ ਮੁਨਸਬ ਦੀ ਕੁਰਸੀ ਤੇ ਬੈਠ ਕੇ ਇਨਸਾਫ਼ ਨਹੀਂ ਕਰਦਾ ਉਹਨੂੰ ਇੱਥੇ ਵੀ ਲਾਨਤ ਹੈ, ਉਹਨੂੰ ਉੱਥੇ ਵੀ ਲਾਨਤ ਹੈ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਸਿਲਸਿਲੇ ਦੇ ਵਿੱਚ ਵਿਰਸੇ ਤੇ ਇਤਿਹਾਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਮਹਾਨ ਔਰਤਾਂ ਦਾ ਜ਼ਿਕਰ ਕਰਨ ਦੇ ਲਈ, ਉਹਨਾਂ ਦੀ ਦੇਣ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਨ ਦੇ ਲਈ, ਔਰ ਨਾਲੋ ਨਾਲ ਔਰਤਾਂ ਦੀ ਜਿਹੜੀ ਸਥਿਤੀ ਪਹਿਲੇ ਸਮੇਂ ਤੋਂ ਤੇ ਹੁਣ ਤੱਕ ਦੇ ਸਮੇਂ ਤੱਕ ਜੋ ਵੀ ਤਬਦੀਲੀ, ਜੋ ਵੀ ਬਦਲਾਅ ਜਿਹੜਾ ਉਹਨਾਂ ਦੇ ਵਿੱਚ ਆਇਆ ਉਹਦੇ ਬਾਰੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਬਹੁਤ ਧੰਨਵਾਦ। ਸਰੋਤਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣਾ ਫੀਡਬੈਕ ਜਰੂਰ ਦਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵੱਧ ਸਕੇ, ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ, ਜਿਹੜੇ ਕਿ ਸਾਨੂੰ ਇਤਿਹਾਸ ਦੇ ਨਾਲ ਹਮੇਸ਼ਾ ਜਾਣੂ ਕਰਵਾਉਂਦੇ ਆ। ਸੋ ਅੱਜ ਵੀ ਜਿਹੜੀਆਂ ਵੀ ਸਿੱਖ ਇਤਿਹਾਸ ਦੇ ਵਿਚ, ਸਿੱਖ ਕੌਮ ਦੇ ਵਿਚ ਦਲੇਰ ਔਰਤਾਂ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਜਿਹੜਾ ਸਿੱਖ ਕੌਮ ਦੀ ਉਸਾਰੀ ਦੇ ਵਿਚ ਦਿੱਤਾ, ਔਰ ਉਨ੍ਹਾਂ ਔਰਤਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਜਿਹੜੀ ਸੀ ਉਹ ਪਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀਗੀ। ਸੋ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸੋ ਇਹ ਸਿਲਸਿਲਾ ਹੁਣ ਇੱਥੇ ਹੀ ਖਤਮ ਕਰਦੇ ਆਂ ਤੇ ਅੱਗੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆਂ। ਗੀਤ ਤੋਂ ਬਾਅਦ ਇੱਕ ਬ੍ਰੇਕ ਦਾ ਵੀ ਸਮਾਂ ਹੋ ਚੁੱਕਿਆ। ਸੋ ਆਓ ਇਹ ਗੀਤ ਉਨ੍ਹਾਂ ਸਾਰੀਆਂ ਭੈਣਾਂ, ਉਨ੍ਹਾਂ ਸਾਰੀਆਂ ਮਾਵਾਂ, ਉਨ੍ਹਾਂ ਸਾਰੀਆਂ ਦਲੇਰ ਸਾਡੀਆਂ ਬੀਬੀਆਂ ਨੂੰ ਸਮਰਪਿਤ ਕਰਦੇ ਆਂ ਤੇ ਸੁਣਦੇ ਆਂ ਫਿਰ ਇਹ ਗੀਤ ਤੇ ਆਉਂਦੇ ਆਂ ਬਹੁਤ ਜਲਦੀ ਵਾਪਸ।
ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ, ਉਹ ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ, ਚਰਖੀ ਦਾ ਸ਼ੌਂਕ ਕਤਲੀ ਚ ਪੋਣੀਆਂ, ਰੁਸ ਰੁਸ ਬਹਿਣ ਵੀਣੀਆਂ ਤੇ ਕੋਣੀਆਂ, ਤਮ ਤਮ ਚੱਟ ਚ ਮਧਾਣੀ ਵੱਜਦੀ ਕੰਮ ਚਾਟੀ ਚੁੰਮਧਾਣੀ ਵੱਜਦੀ, ਕੰਮ ਕੰਮ ਪੌੜੀਆਂ ਤੇ ਚੜ ਪੱਜਦੀ, ਸ਼ੀਸ਼ੇ ਵਾਂਗੂ ਸਾਫ ਸੁੱਚੀਏ ਤੇ ਸੱਚੀਏ, ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ, ਉਹ ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ। ਮੇਲ ਪਾਵੇਂ ਕਿੱਦੂ ਨਾਲ ਬੱਚੀਆਂ, ਉਹ ਪਾਪੀ ਤੇ ਨਨਾਨ ਤੁਸੀਂ ਦੋਨੋਂ ਨੱਚੀਆਂ, ਨੱਚਦੀ ਤੇ ਤੇਰੇ ਖੁੱਲ ਗਏ ਕੇਸਨੀ ਨੱਚਦੀ ਤੇ ਤੇਰੇ ਖੁੱਲ ਗਏ ਕੇਸਨੀ, ਸਾਂਭਲੇ ਜਵਾਨੀ ਅੱਲੜ ਵਰੇਸਨੀ, ਲੱਕੋ ਟੁੱਟ ਜਾਵੇ ਕੰਧ ਲੈਣਾ ਕੱਚੀਏ, ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ, ਉਹ ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ। ਮੱਕੇ ਵਿੱਚ ਲੱਸੀ ਉੱਤੇ ਛਿੱਕੂ ਰੋਟੀਆਂ, ਉਹ ਬੂਰੀ ਦੀਆਂ ਤੀਆਂ ਅੱਗੇ ਪੰਜ ਚੋਟੀਆਂ, ਰੁੱਖਾਂ ਹੇਠ ਬਹਿ ਕੇ ਅਸੀਂ ਬੇੜ ਵੱਟੀਏ ਨੀ ਸਿੱਖਰ ਦੁਪਹਿਰ ਕਿੱਥੇ ਜਾਵੇਂ ਜੱਟੀਏ, ਕਣਕਾਂ ਚ ਮਾਰ ਦੇ ਖੰਗੂਰੇ ਜੱਟਨੀ, ਦੂਰ ਤੇਰਾ ਖੇਤ ਤਨ ਤੇਰੇ ਪੱਟਨੀ, ਨੀ ਦੂਰ ਤੇਰਾ ਖੇਤ ਤਨ ਤੇਰੇ ਪੱਟਨੀ। ਪਕਾਈਏ ਤੈਨੂੰ ਕਿੱਦਾਂ ਠੋਰੀਏ, ਉੱਠ ਪਵੇ ਪਾਪਾ ਸਣੇ ਗੋਰੀਏ, ਪਾਉਂਦੀਆਂ ਦੁਹਾਈ ਨੇ ਪੱਜੇ ਪਲੰਗੀਆਂ ਪਾਉਂਦੀਆਂ ਦੁਹਾਈ ਨੇ ਪੱਜੇ ਪਲੰਗੀਆਂ, ਸੁੱਖਣਾ ਸਵਾਈਆਂ ਕਿੱਥੋਂ ਸਾਪ ਰੰਗੀਆਂ, ਸ਼ੀਸ਼ੇ ਵਾਂਗੂ ਸਾਫ ਸੁੱਚੀਏ ਤੇ ਸੱਚੀਏ, ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ, ਉਹ ਬੱਲਣੀ ਪੰਜਾਬ ਦੀ ਏ ਸ਼ੇਰ ਬੱਚੀਏ। ਸ਼ੌਕ ਕਤਲੀ ਚ ਪੋਣੀਆਂ, ਰੁਸ ਰੁਸ ਬਹਿਣ ਵੀਣੀਆਂ ਤੇ ਕੋਣੀਆਂ, ਕੰਮ ਕੰਮ ਚੱਟ ਚ ਮਧਾਣੀ ਵੱਜਦੀ ਕੰਮ ਕੰਮ ਪੌੜੀਆਂ ਤੇ ਚੜੇ ਪੱਜਦੀ, शीशे वांगू साफ सुचिए ते सचिए बल्लेनी पंजाब दिए शेर बचिए ओ बल्लेनी पंजाब दिए शेर बचिए मखना दे पेड़े ते मलाइया खाननू ही डोलिया ते रत्था तेरे सहरे जाननू रेला ते हमेला परी बंद कौननू रेला ते हमेला परी बंद पौननू वीरा दिया कोड़िया दे गीत गौननू सानू भी सिखा ले असी किदा नचिए बल्लेनी पंजाब दिए शेर बचिए ओ बल्लेनी पंजाब दिए शेर बचिए लाल सुइया बुलिया च सुता जागनी ओ हीरियां दी खान नू वे लगी अगनी मेहंदी वाले हाथ विच छल्ले मुंडिया मेहंदी वाले हाथ विच छल्ले मुंडिया तेरिया ने गल्ला मेलिया च हुंदिया मिठी तेरी बोली नी बलौरी तोरिए लम्मी ए नी काठे गन्ने दिए पोरिए ओ लम्मी ए नी काठे गन्ने दिए पोरिए सौरियां दे पावे हुब के तवीतनी ओ सस नू सुनावे पेकियां दे गीतनी मुंह ते विखा जा नवी ए नी वोटिए विखा जा नवी ए नी वोटिए पिंड दे शुकीन दिए चीच वोटिए शीशे वांगू साफ सुचिए ते सचिए बल्लेनी पंजाब दिए शेर बचिए ओ बल्लेनी पंजाब दिए शेर बचिए ओ बल्लेनी पंजाब दिए शेर बचिए
जी दोस्तों गीत तो बाद एक बार फिर स्वागत करते हैं समा वैसे एक ब्रेक दा पर बहुत सारे दोस्त इस वेले साडे नाल जुड़े हुए ने आपां उनां दे मैसेजेस भी जरूर लेंदे जाइए साडे नाल नरेंद्र ठाकुर जी सब तो पहला जुड़े सीगे उनां नूं भी एक बार फिर तो जी आयां नूं कहने आ ते अग्गे साडे नाल सुखविंदर सौंद हुरी भी जुड़ चुके ने सो सौंद साहब बहुत बहुत स्वागत करते हैं प्रोग्राम दे विच पिछले हफ्ते शायद तुहाडा जिहड़ा मैसेज सी ओह लै नहीं सी सके सो उहदे लई माफी भी है पर प्रोग्राम दे विच बहुत बहुत स्वागत जी आयां नूं सति श्री अकाल ते धन्नवाद भी प्रोग्राम दे विच इसे तरह जुड़दे रहो ते असी अजे बहुत कुछ अगे जड़े सिलसिलियां दे विच लैके आना है और तुहाडा जड़ा साथ है वो इसे तरह सानू चाहिदा है गुरिंदर सिंह अगे साडे नाल जुड़े ने वर्जीनिया वाले सति श्री अकाल बुला रहे ने बहुत ही सोहना जिहा मौसम है वैसे सोहना ही हुंदा है मौसम पहला इन्हां दे बर्फबारी काफी हुई सी और सारा आला दुआला जड़ा सी सारी कायनात जड़ी सी ओ चिट्टी बर्फ दे नाल ढकी हुई सीगी पर अज जड़ी इन्हां ने तस्वीर भेजी है ना ओदे विच मध्यम जी रोशनी जड़ी है सूरज दी पै रही है कहिंदे सति श्री अकाल जी आप सब नूं वधिया मौसम है जी अज घर दे बाहर बैठ के लोडे वेले दी चाह पी रहे हैं ते रेडियो सुन रहे हैं ते अज बेटी शगन भी कहिंदे कोल बैठी है क्या बात है पहला तां बहुत प्यार भरी सति श्री अकाल साडे वल्लों भी गुरिंदर सिंह जी और मौसम दा तुसीं आनंद लै रहे हो बड़ा वधिया लगदा है जदों तुसीं सानूं नाल तस्वीर भी भेजदे हो और घर दे बाहर बैठ के है ना ओ जिहड़ा वेहड़े वाली फीलिंग जिहड़ी है अपने पंजाब दे विच आउंदी हुंदी है ना ओही फीलिंग तुसी खास तौर दे उत्ते लैंदे हो ते चाह पी रहे हो ते रेडियो सुन रहे हो क्या बात है फिर साथ जिहड़ा ओ रेडियो दा भी बनिया होया ते चाह दीआं चुस्कियां ते नाल प्यारी बेटी जिहड़ी है ओह वी तुहाडे नाल शगन जिहड़ी है ओह बैठी हुई है सो बड़ी चंगी लगदी है इहो जिही सांझ क्योंकि इहो जी सांझ जिहड़ी है जदों साडे बच्चियां दी साडे नाल बनदी है ता फिर उहदा नजारा ही कुछ होर हुंदा है क्योंकि उत्थे अंडरस्टैंडिंग दी एक दूसरे नूं समझण दी जिहड़ी संभावना है ओह काफी ज्यादा वध जांदी है बाकी कहिंदे मेरे कोल अज जो कुछ भी है सब कुछ मेरे कोल बेटी दे जन्म तों बाद ही आया क्या बात है बहुत खुशकिस्मत हो और बहुत खुशकिस्मत हुंने आ असीं जदों सानूं औलाद जड़ी है बड़ी समझदार मिलती है ना और बहुत कुछ चाहे साडे ते निर्भर करदा कि असीं अपने बच्चियां नूं वातावरण जड़ा किस तरह दा दे रहे हैं उनां दे नाल जड़ी साडी सांझ है ओह किस तरह दी है पर ਇਹ ਬਹੁਤ ਵੱਡੀ ਸਾਡੇ ਲਈ ਦਾਤ ਹੈ ਕਿ ਸਾਡੇ ਕੋਲ ਤੰਦਰੁਸਤ ਜਿਹੜਾ ਬੱਚਾ ਹੈ ਉਹ ਸਾਡੇ ਪਰਿਵਾਰ ਦੇ ਵਿੱਚ ਹੈ ਔਰ ਉਸ ਨੂੰ ਬਾਕੀ ਸੰਸਕਾਰ ਜਿਹੜੇ ਉਹ ਅਸੀਂ ਆਪ ਦੇਣੇ ਆ ਹਨਾ। ਸੋ ਧੀ ਹੋਵੇ ਪੁੱਤ ਹੋਵੇ ਦੋਵਾਂ ਦਾ ਚਾਅ ਜਿਹੜਾ ਉਹ ਇੱਕੋ ਜਿਹਾ ਹੀ ਹੁੰਦਾ ਹੈ ਮਾਂ ਬਾਪ ਨੂੰ, ਕਿਉਂਕਿ ਮਾਂ ਤਾਂ ਆਪ ਜਨਮ ਦਿੰਦੀ ਹੈ ਹਨਾ, ਤੇ ਬਾਪ ਜਿਹੜਾ ਹੈ ਉਹ ਵੀ ਇੱਕ ਆਪਣੀ ਔਲਾਦ ਦੇ ਨਾਲ ਹੀ ਆਪਣੇ ਜੀਵਨ ਦੀ ਜਿਹੜੀ ਅੱਗੇ ਜਿਹੜੀ ਸ਼ੁਰੂਆਤ ਆ ਕਰਦਾ, ਕਿਉਂਕਿ ਇੱਕ ਜਿਹੜੀ ਪਰਿਵਾਰਕ ਜੀਵਨ ਦੀ ਜਿਹੜੀ ਸਾਂਝ ਆ ਬਣਦੀ ਆ ਜਾਂ ਜਿਹੜਾ ਪਰਿਵਾਰਕ ਜੀਵਨ ਦੀ ਉਸਾਰੀ ਜਿਹੜੀ ਆ ਉਹ ਔਲਾਦ ਦੇ ਨਾਲ ਹੀ ਹੁੰਦੀ ਹੈ ਸੰਭਵ ਹਨਾ। ਸੋ ਇਸ ਕਰਕੇ ਧੀਆਂ ਦਾ ਜਿਹੜਾ ਆਉਣਾ ਔਰ ਧੀਆਂ ਦੀ ਜਿਹੜੀ ਚਹਿਚਹਾਟ ਜਿਹੜੀ ਘਰਾਂ ਦੇ ਵਿੱਚ ਛਿੜਨੀ, ਇਹ ਬੜਾ ਹੀ ਸਵਾਗਤੀ ਜਿਹਾ ਇੱਕ ਸ਼ਗਨ ਹੋਣਾ ਚਾਹੀਦਾ। ਔਰ ਤੁਹਾਡੀ ਤਾਂ ਬੇਟੀ ਦਾ ਨਾਮ ਵੀ ਸ਼ਗਨ ਹੈ, ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕ ਕਿ ਤੁਸੀਂ ਇਹੋ ਜਿਹੀਆਂ ਸਾਂਝਾਂ ਜਿਹੜੀਆਂ ਉਹ ਬੱਚਿਆਂ ਦੇ ਨਾਲ ਬਣਾਉਂਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਵੀ ਜਿਹੜੀ ਹੈ ਉਹ ਵੁਮੈਨ ਇੰਪਾਵਰਮੈਂਟ ਤੇ ਕਰ ਰਹੇ ਹਾਂ। ਸੋ ਸ਼ਕਤੀਕਰਨ ਜਿਹੜਾ ਉਹ ਕੀ ਹੈ ਅਸਲ ਦੇ ਵਿੱਚ, ਇਹੀ ਹੈ ਹਨਾ ਕਿ ਅਸੀਂ ਇੱਕ ਦੂਸਰੇ ਨੂੰ ਉਤਸ਼ਾਹਿਤ ਕਰੀਏ, ਇੱਕ ਦੂਸਰੇ ਨੂੰ ਅਸੀਂ ਹੌਸਲਾ ਦੇਈਏ ਅੱਗੇ ਵਧਣ ਦਾ, ਜੇ ਧੀਆਂ ਨੇ ਤਾਂ ਧੀਆਂ ਨੂੰ, ਜੇ ਪੁੱਤਰ ਨੇ ਤਾਂ ਪੁੱਤਰਾਂ ਨੂੰ ਹਨਾ। ਇੰਪਾਵਰਮੈਂਟ ਅਸਲ ਦੇ ਵਿੱਚ ਇਹੀ ਹੈ, ਪਰ ਜਦੋਂ ਅਸੀਂ ਜਿਹੜੀ ਸ਼ਕਤੀ ਆ ਉਹ ਸਿਰਫ ਇੱਕ ਜਗ੍ਹਾ ਇਕੱਠੀ ਕਰਕੇ ਤੇ ਉਹਦੇ ਨਾਲ ਅਸੀਂ ਡੋਮੀਨੈਂਟ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਉਸ ਸ਼ਕਤੀ ਨੂੰ ਜਾਂ ਆਪ ਇਸ ਤਰ੍ਹਾਂ ਦੀ ਡੋਮੀਨੈਂਸੀ ਜਿਹੜੀ ਉਹ ਬਣਾਉਣਾ ਚਾਹੁੰਦੇ ਆ, ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਗਲਤ ਹੋ ਜਾਂਦੀ ਤੇ ਉਹਦਾ ਜਿਹੜਾ ਪ੍ਰਭਾਵ ਹੈ ਜਾਂ ਉਹਦਾ ਜਿਹੜਾ ਨਤੀਜਾ ਉਹ ਵੀ ਕਿਤੇ ਨਾ ਕਿਤੇ ਫਿਰ ਗਲਤ ਰੂਪ ਦੇ ਵਿੱਚ ਹੀ ਸਾਹਮਣੇ ਆਉਂਦਾ। ਸੋ ਬਹੁਤ ਹੀ ਖੂਬਸੂਰਤ, ਬਹੁਤ ਹੀ ਸੋਹਣਾ ਅੰਦਾਜ਼ ਜਿਹੜਾ ਤੁਹਾਡੀ ਜ਼ਿੰਦਗੀ ਦਾ, ਇਸੇ ਤਰ੍ਹਾਂ ਇਸ ਨੂੰ ਅਪਣਾ ਕੇ ਰੱਖੋ ਔਰ ਅੱਗੇ ਵਧਦੇ ਚਲੋ। ਇਹੀ ਸਾਰਿਆਂ ਦੇ ਲਈ ਹੀ ਸਾਡੇ ਜੀਵਨ ਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਜਿਹੜੀਆਂ ਇਹੋ ਜਿਹੀਆਂ ਸਾਂਝਾਂ, ਇਹੋ ਜਿਹੀਆਂ ਨੇੜਤਾਵਾਂ, ਇਹੋ ਜਿਹੀਆਂ ਦਿਲਦਾਰੀਆਂ ਜਿਹੜੀਆਂ ਉਹ ਜ਼ਰੂਰ ਕਾਇਮ ਕਰੀਏ, ਤਾਂ ਕਿ ਵਾਕਈ ਇੱਕ ਸੋਹਣਾ ਸਮਾਜ ਜਿਹੜਾ ਆ ਉਹ ਸਿਰਜਿਆ ਜਾਵੇ ਹਨਾ। ਸੋ ਔਰਤ ਤੇ ਮਰਦ ਦੀ ਬਰਾਬਰੀ ਦੇ ਕਿੱਸੇ ਜਿਹੜੇ ਆ ਉਹ ਅਸੀਂ ਜ਼ਰੂਰ ਸੁਣਾਉਂਦੇ ਆ, ਪਰ ਕਿਤੇ ਨਾ ਕਿਤੇ ਇਹ ਘਾਟ ਜਿਹੜੀ ਆ ਉਹ ਜ਼ਰੂਰ ਸਾਡੇ ਜੀਵਨ ਢੰਗ ਦੇ ਵਿੱਚ ਅਸੀਂ ਮਹਿਸੂਸ ਵੀ ਆਏ ਦਿਨ ਕਰਦੇ ਹਾਂ ਹਨਾ। ਮੈਂ ਇੱਕ ਛੋਟੀ ਜਿਹੀ ਗੱਲ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਮੇਰੀ ਆਪਣੀ ਇੱਕ ਦੋਸਤ ਹੈ ਜਿਹੜੀ ਕਿ ਖਾਸ ਤੌਰ ਦੇ ਉੱਤੇ ਕਮਿਊਨਿਟੀ ਵਰਕ ਕਰਦੀ ਹੈ ਤੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੇ ਸਾਡੇ ਆਸਟ੍ਰੇਲੀਅਨ ਕਮਿਊਨਿਟੀ ਦੇ ਪਰਿਵਾਰ ਹੈ, ਗੋਰੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਉਹਦਾ ਜਾਣਾ ਹੁੰਦਾ ਹੈ ਨਾ। ਤੇ ਉਹਨੇ ਬੜੀ ਪਿਆਰੀ ਜਿਹੀ ਘਟਨਾ ਸੁਣਾਈ ਕਿ ਇੱਕ ਪਰਿਵਾਰ ਦੇ ਵਿੱਚ ਉਹ ਅਸੈਸਮੈਂਟ ਦੇ ਲਈ ਗਈ ਔਰ ਉਹ ਜਿਹੜਾ ਪਰਿਵਾਰ ਸੀ ਸਿਰਫ ਮੀਆਂ ਬੀਵੀ ਜਿਹੜੇ ਸੀਗੇ ਉਹੀ ਸੀ ਉਸ ਪਰਿਵਾਰ ਦੇ ਵਿੱਚ ਰਹਿੰਦੇ, ਕਿਉਂਕਿ ਬੱਚੇ ਜਿਹੜੇ ਸੀ ਉਹ ਵਿਆਹੇ ਗਏ ਸੀ, ਮੁੰਡੇ ਜਿਹੜੇ ਸੀ ਉਹ ਵਿਆਹ ਕੇ ਉਹ ਆਪੋ ਆਪਣੀ ਜਗ੍ਹਾ ਉਹਨਾਂ ਨੇ ਆਪਣੇ ਘਰ ਬਣਾ ਲਏ ਸੀਗੇ। ਪਰ ਉਹ ਜੋੜੀ ਜਿਹੜੀ ਸੀ ਉਹ ਇਸ ਤਰ੍ਹਾਂ ਦੀ ਸੀ ਕਿ 52 ਸਾਲ ਦੀ ਜਿਹੜੀ ਲੇਡੀ ਸੀ ਔਰ ਸ਼ਾਇਦ 55 ਕੁ ਸਾਲ ਦਾ ਜਿਹੜਾ ਉਹਦਾ ਹਸਬੈਂਡ ਸੀ ਹਨਾ, ਔਰ ਉਹ ਜਿਹੜੀ ਲੇਡੀ ਸੀ ਉਸ ਨੂੰ ਕੋਈ ਇਹੋ ਜਿਹੀ ਬਿਮਾਰੀ ਸੀ ਜਿਹਦੇ ਰਾਹੀਂ ਉਹਦੇ ਜਿਹੜੇ ਸਰੀਰ ਦੇ ਮਸਲ ਸੀਗੇ ਉਹ ਤਕਰੀਬਨ ਸਾਰੀ ਬਾਡੀ ਦੇ ਵਿੱਚ ਡੈਡ ਹੋਣੇ ਸ਼ੁਰੂ ਹੋ ਗਏ ਸੀ, ਸਿਰਫ ਜਿਹੜਾ ਉਹਦਾ ਧੜ ਤੋਂ ਉੱਪਰ ਵਾਲਾ ਹਿੱਸਾ ਸੀ ਉਹੀ ਬਚਿਆ ਸੀਗਾ ਤੇ ਉਹ ਵੀਲ ਚੇਅਰ ਤੇ ਸੀ ਹਨਾ। ਔਰ ਉਸ ਵੀਲ ਚੇਅਰ ਤੇ ਆਉਂਦਿਆਂ ਉਹਨੂੰ ਭਾਵੇਂ ਕਿੰਨੇ ਸਾਲ ਲੱਗੇ ਸੀ ਕਿਉਂਕਿ ਹੌਲੀ ਹੌਲੀ ਉਹਦਾ ਜਿਹੜਾ ਸਰੀਰ ਸੀ ਉਹ ਨਕਾਰਾ ਹੋਣਾ ਸ਼ੁਰੂ ਹੋ ਗਿਆ ਸੀ, ਪਰ ਵਿਆਹ ਤੋਂ ਕੁਛ ਸਮੇਂ ਬਾਅਦ ਹੀ ਉਸ ਨੂੰ ਇਸ ਬਿਮਾਰੀ ਨੇ ਜਕੜ ਲਿਆ ਸੀ। ਪਹਿਲਾਂ ਹੌਲੀ ਹੌਲੀ ਉਹਦੇ ਹੱਥਾਂ ਪੈਰਾਂ ਦੀ ਜਿਹੜੀ ਹਰਕਤ ਆ ਉਹ ਸੁੰਨ ਹੋਣੀ ਸ਼ੁਰੂ ਹੋਈ, ਹੌਲੀ ਹੌਲੀ ਉਸੇ ਬਿਮਾਰੀ ਨੇ ਉਸ ਦੀ ਸਾਰੀ ਬਾਡੀ ਨੂੰ ਹੌਲੀ ਹੌਲੀ ਜਕੜ ਦੇ ਵਿੱਚ ਲੈਣਾ ਸ਼ੁਰੂ ਕੀਤਾ। ਪਰ ਜਿਹੜਾ ਉਹਦਾ ਪਤੀ ਸੀ, ਅਸੀਂ ਆਮ ਤੌਰ ਤੇ ਨਾ ਬੜੀ ਤੇਜ਼ੀ ਦੇ ਨਾਲ ਬੜੀ ਜਲਦੀ ਇਹ ਪ੍ਰਤੀਕਿਰਿਆ ਜਿਹੜੀ ਉਹ ਦੇ ਦਿੰਦੇ ਆ ਕਿ ਗੋਰਿਆਂ ਦੇ ਵਿੱਚ ਤਾਂ ਜੀ ਆਮ ਹੀ ਚੱਲਦਾ, ਇਹਨਾਂ ਦੇ ਤਾਂ ਜਿਵੇਂ ਹੁੰਦਾ ਕਿ ਇੱਕ ਹਸਬੈਂਡ ਆ, ਇੱਕ ਫਸਟ ਪਾਰਟਨਰ ਆ, ਸੈਕਿੰਡ ਪਾਰਟਨਰ ਆ ਹਨਾ। ਪਰ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਇਹ ਵੀ ਜਿਹੜੇ ਪਰਿਵਾਰ ਬਹੁਤ ਨੇੜਤਾ ਆਪਣੇ ਬੱਚਿਆਂ ਦੇ ਨਾਲ ਰੱਖਦੇ ਆ, ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬਹੁਤ ਸੋਹਣੀਆਂ ਵੈਲਿਊਜ਼ ਨੇ, ਉਹਨਾਂ ਪਰਿਵਾਰਾਂ ਦੇ ਵਿੱਚ ਅਜਿਹਾ ਕੁਛ ਨਹੀਂ ਹੁੰਦਾ। ਉਹਨਾਂ ਪਰਿਵਾਰਾਂ ਦੇ ਵਿੱਚ ਵੀ ਡਾਇਵੋਰਸ ਨੂੰ, ਤਲਾਕ ਨੂੰ ਉਹ ਬਹੁਤਾ ਵਧੀਆ ਸੰਕੇਤ ਨਹੀਂ ਮੰਨਦੇ ਹਨਾ। ਸੋ ਇਸ ਪਰਿਵਾਰ ਦੀ ਗੱਲ ਕਰੀਏ ਤਾਂ ਕਹਿੰਦੇ ਕਿ ਉਸ ਪਤੀ ਨੇ ਦੱਸਿਆ ਆਪਣੇ ਬਾਰੇ ਕਿ ਜਦੋਂ ਸਾਡਾ ਵਿਆਹ ਹੋਇਆ ਤਾਂ ਵਿਆਹ ਤੋਂ ਬਾਅਦ ਹੀ ਮੇਰੀ ਪਤਨੀ ਨੂੰ ਜਿਹੜੀ ਇਸ ਬਿਮਾਰੀ ਦੀ ਦੇ ਜਿਹੜੇ ਸਿੰਪਟਮ ਸੀਗੇ ਉਹ ਆਉਣੇ ਸ਼ੁਰੂ ਹੋ ਗਏ ਸੀ। ਪਰ ਹਰ ਸਾਲ ਹਨਾ ਕੋਈ ਨਵਾਂ ਜਿਹੜਾ ਉਹਦੇ ਅੰਦਰ ਜਿਹੜਾ ਉਹਦਾ ਪ੍ਰਭਾਵ ਸੀਗਾ ਉਹ ਬਣਨਾ ਸ਼ੁਰੂ ਹੋ ਜਾਂਦਾ ਸੀ। ਸੋ ਇਸ ਕਰਕੇ ਕੰਮ ਕਾਜ ਜਿਹੜਾ ਸੀਗਾ ਉਹ ਵੀ ਤਕਰੀਬਨ ਨਹੀਂ ਸੀ ਕਰ ਸਕਦੀ ਉਹ ਹਨਾ। ਪਰ ਉਹਦਾ ਵਡੱਪਣ ਕੀ ਰਿਹਾ, ਉਸਦੇ ਪਤੀ ਦਾ ਵਡੱਪਣ ਕੀ ਰਿਹਾ? ਉਹਦਾ ਵਡੱਪਣ ਇਹੀ ਰਿਹਾ ਕਿ ਉਹਨੇ ਆਪਣੀ ਪਤਨੀ ਦੇ ਨਾਲ ਜਿਹੜਾ ਰਿਸ਼ਤਾ ਸੀ ਉਹ ਦਿਲ ਤੋਂ ਜੋੜਿਆ ਹੋਇਆ ਸੀਗਾ। ਉਹਦਾ ਜਿਹੜਾ ਰਿਸ਼ਤਾ ਸੀ ਉਹ ਸਵਾਰਥ ਤੇ ਆਧਾਰਿਤ ਨਹੀਂ ਸੀਗਾ, ਹਨਾ, ਕਿ ਹੁਣ ਮੇਰੀ ਜਿਹੜੀ ਪਤਨੀ ਆ ਉਹਨੇ ਤਾਂ ਨਕਾਰਾ ਹੋ ਜਾਣਾ, ਉਹਨੇ ਕੰਮ ਜੋਗੀ ਨਹੀਂ ਰਹਿਣਾ, ਉਹਨੇ ਕਮਾਉਣ ਜੋਗੀ ਨਹੀਂ ਰਹਿਣਾ, ਹਨਾ, ਔਰ ਮੇਰੇ ਕਿਸੇ ਕੰਮ ਦੀ ਨਹੀਂ ਆ ਉਹ, ਹਨਾ, ਇਸ ਕਰਕੇ ਮੈਂ ਉਹਦੇ ਤੋਂ ਡਾਇਵੋਰਸ ਲੈ ਲਵਾਂ, ਹਨਾ। ਪਰ ਉਹਨੇ ਆਪਣਾ ਉਹ ਜਿਹੜਾ ਰਿਸ਼ਤਾ ਸੀ ਉਹ ਦਿਲ ਤੋਂ ਜੋੜਿਆ ਹੋਇਆ ਸੀਗਾ, ਸਿਰਫ ਲੋੜਾਂ ਤੱਕ ਸੀਮਤ ਨਹੀਂ ਸੀ। ਅੱਜ ਕੱਲ ਕੀ ਹੁੰਦਾ ਕਿ ਰਿਸ਼ਤੇ ਜਿਹੜੇ ਉਹ ਸਾਡੇ ਜ਼ਿਆਦਾਤਰ ਲੋੜਾਂ ਤੱਕ ਸੀਮਤ ਹੋ ਗਏ ਆ, ਹਨਾ। ਇਸੇ ਕਰਕੇ ਅਸੀਂ ਬਰਾਬਰੀ ਨਾ ਬਰਾਬਰੀ ਦੀਆਂ ਗੱਲਾਂ ਕਰਦੇ ਹਾਂ, ਜਦੋਂ ਅਸੀਂ ਜਜ਼ਬਾਤਾਂ ਨੂੰ ਇੱਕ ਦੂਜੇ ਦੇ ਸਮਝਣ ਲੱਗ ਜਾਂਦੇ ਹਾਂ ਨਾ, ਤਾਂ ਫੇਰ ਬਰਾਬਰੀ ਨਾ ਬਰਾਬਰੀ ਜਿਹੜੀ ਆ ਉਹ ਕਿਤੇ ਮਾਇਨੇ ਹੀ ਨਹੀਂ ਰੱਖਦੀ ਸਾਡੇ ਲਈ, ਹਨਾ। ਪਰ ਅਸੀਂ ਜਜ਼ਬਾਤਾਂ ਦੇ ਨਾਲ ਜੁੜਦੇ ਨਹੀਂ ਆ, ਅਸਲ ਦੇ ਵਿੱਚ ਅਸੀਂ ਲੋੜਾਂ ਦੇ ਨਾਲ ਜੁੜਦੇ ਹਾਂ। ਸੋ ਉਹਦੇ ਪਤੀ ਨੇ ਦੱਸਿਆ ਵੀ ਮੇਰਾ ਜਿਹੜਾ ਇਹਦੇ ਨਾਲ ਰਿਸ਼ਤਾ ਆ ਉਹ ਐਡਾ ਕੁ ਗੂੜਾ ਆ ਕਿ ਮੈਂ ਇਹਦੇ ਤੋਂ ਬਿਨਾਂ ਆਪਣੇ ਜੀਵਨ ਦੀ ਕਲਪਨਾ ਹੀ ਨਹੀਂ ਕਰ ਸਕਦਾ, ਹਨਾ। ਸੋ ਇਸੇ ਕਾਰਨ ਉਹਨੇ ਉਹਦਾ ਹਰ ਦੁੱਖ ਦਰਦ ਜਿਹੜਾ ਆ ਉਹ ਆਪਣੇ ਉੱਤੇ ਲਿਆ। ਸੋ ਉਹਨੂੰ ਆਪਣੀ ਨੇੜਿਓਂ ਮਹਿਸੂਸ ਕਰਕੇ ਸ਼ਿੱਦਤ ਦੇ ਨਾਲ ਉਸ ਦੀ ਹਰ ਤਕਲੀਫ ਨੂੰ ਆਪਣੇ ਉੱਪਰ ਵੀ ਉਹਨੇ ਝੱਲਿਆ, ਹਨਾ। ਸੋ ਜਿੱਦਾਂ ਜਿੱਦਾਂ ਉਹਦਾ ਸਰੀਰ ਜਿਹੜਾ ਨਕਾਰਾ ਹੁੰਦਾ ਗਿਆ, ਉਦਾਂ ਉਦਾਂ ਉਹਦੇ ਆਪਣੇ ਜੀਵਨ ਦੇ ਵਿੱਚ ਵੀ ਬਹੁਤ ਵਾਰ ਖੜੋਤ ਆਈ। ਉਹਨੂੰ ਆਪਣਾ ਕੰਮ ਛੱਡਣਾ ਪੈਂਦਾ ਸੀ, ਉਹਦੇ ਲਈ ਉਹਨੂੰ ਬਹੁਤ ਤਰ੍ਹਾਂ ਦੀਆਂ ਹੋਰ ਜਿਹੜੀਆਂ ਕੁਰਬਾਨੀਆਂ, ਬਹੁਤ ਸਾਰੇ ਕੰਪਰੋਮਾਈਜ਼, ਬਹੁਤ ਸਾਰੇ ਤਿਆਗ ਜਿਹੜੇ ਆ ਉਹ ਉਹਨੂੰ ਕਰਨੇ ਪਏ, ਪਰ ਉਹਨੇ ਆਪਣੀ ਪਤਨੀ ਦੇ ਲਈ ਉਹ ਸਾਰਾ ਕੁਝ ਕਰਨਾ ਮਨਜ਼ੂਰ ਕੀਤਾ, ਹਨਾ। ਕਿਉਂ? ਕਿਉਂਕਿ ਜਿਹੜੀ ਜਜ਼ਬਾਤਾਂ ਦੀ ਸਾਂਝ ਸੀ ਉਹ ਬੜੀ ਗੂੜੀ ਸੀ, ਹਨਾ। ਜਜ਼ਬਾਤੀ ਤੌਰ ਦੇ ਉੱਤੇ ਉਹ ਰਿਸ਼ਤਾ ਜਿਹੜਾ ਸੀ ਉਹ ਪਤੀ ਪਤਨੀ ਦਾ ਅਸਲ ਦੇ ਵਿੱਚ ਜੁੜਿਆ ਹੋਇਆ ਸੀਗਾ। ਸੋ ਉਹਨੇ ਦੱਸਿਆ ਕਿ ਸਾਡਾ ਜਦੋਂ ਬਹੁਤ ਵਾਰ ਇਹੋ ਜਿਹਾ ਸਮਾਂ ਆਇਆ ਕਿ ਜਦੋਂ ਉਹਦੇ ਵਿੱਚੋਂ ਨਿਕਲਣਾ ਵੀ ਮੁਸ਼ਕਲ ਸੀਗਾ, ਪਰ ਅਸੀਂ ਹਿੰਮਤ ਨਹੀਂ ਛੱਡੀ, ਔਰ ਜਦੋਂ ਵੀ ਮੈਂ ਕਈ ਵਾਰ ਕੰਮ ਤੋਂ ਆਉਂਦਾ ਤਾਂ ਪਿੱਛਿਓਂ ਬਹੁਤ ਤਰ੍ਹਾਂ ਦਾ ਜਿਹੜਾ ਸਟ੍ਰੈਸ ਸੀ ਮੇਰੇ ਉੱਤੇ ਹੁੰਦਾ, ਪਰ ਜਦੋਂ ਹੀ ਉਹ ਘਰ ਦੇ ਵਿੱਚ ਐਂਟਰ ਕਰਦਾ ਸੀ ਤਾਂ ਉਹ ਆਪਣੀ ਪਤਨੀ ਨੂੰ ਉਹਦੀ ਭਾਵ ਹੀ ਨਹੀਂ ਸੀ ਲੱਗਣ ਦਿੰਦਾ, ਹਨਾ, ਤਾਂ ਕਿ ਉਹਨੂੰ ਕਿਤੇ ਇਹ ਅਹਿਸਾਸ ਨਾ ਹੋਵੇ, ਉਹਨੂੰ ਕਿਤੇ ਇਸ ਤਰ੍ਹਾਂ ਦਾ ਕੋਈ ਅਹਿਸਾਸ ਨਾ ਹੋਵੇ ਕਿ ਮੇਰੇ ਕਾਰਨ ਜਿਹੜਾ ਮੇਰਾ ਪਤੀ ਹੈ ਉਹ ਦੁੱਖ ਚੱਲ ਰਿਹਾ, ਹਨਾ। ਕਿਉਂਕਿ ਜੇ ਉਹਨੂੰ ਇਹ ਅਹਿਸਾਸ ਹੋ ਜਾਂਦਾ ਤਾਂ ਸ਼ਾਇਦ ਉਹ ਬਹੁਤ ਪਹਿਲਾਂ ਹੀ ਹੌਸਲਾ ਛੱਡ ਦਿੰਦੀ, ਉਹ ਸ਼ਾਇਦ ਬਹੁਤ ਪਹਿਲਾਂ ਹੀ ਤੁਰ ਜਾਂਦੀ ਇਸ ਜਹਾਨ ਤੋਂ। ਪਰ ਉਹਦੇ ਇਸ ਜਹਾਨ ਦੇ ਵਿੱਚ ਟਿਕੇ ਰਹਿਣ ਦਾ ਕਾਰਨ ਜਿਹੜਾ ਸੀ ਉਹਦਾ ਪਤੀ ਸੀਗਾ। ਸੋ ਉਹਦੇ ਪਤੀ ਨੇ ਇਸ ਹੱਦ ਤੱਕ ਜਿਹੜਾ ਤਿਆਗ ਸੀ ਉਹ ਆਪਣੀ ਪਤਨੀ ਦੇ ਲਈ ਕੀਤਾ। ਸੋ ਉਹਦਾ ਕਹਿਣਾ ਇਹ ਸੀ ਕਿ ਅੱਜ ਕੱਲ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਸਤਿਕਾਰ ਦੇਣ ਦੀ, ਜਦੋਂ ਪਤਨੀ ਦੇ ਲਈ ਅਸੀਂ ਕਹਿੰਦੇ ਹਾਂ ਵੀ ਅਸੀਂ ਸਤਿਕਾਰ ਜਿਹੜਾ ਆ ਉਹ ਦੇਣਾ ਜਾਂ ਫਿਰ ਪਤਨੀ ਨੇ ਪਤੀ ਨੂੰ ਦੇਣਾ, ਹਨਾ, ਉੱਥੇ ਉਹਨੇ ਕਿਹਾ ਕਿ ਇਹ ਜਿਹੜਾ ਖਲਾ ਆ ਇਹ ਬਹੁਤ ਵੱਡਾ ਬਣਦਾ ਜਾ ਰਿਹਾ, ਕਿਉਂਕਿ ਹੁਣ ਤਾਂ ਰੀਜ਼ਨ ਹੀ ਨਹੀਂ ਹੈ, ਹੁਣ ਕਾਰਨ ਹੀ ਨਹੀਂ ਹੈ ਕੋਈ, ਸਗੋਂ ਸਿਰਫ ਤੇ ਸਿਰਫ ਤਲਾਕ ਲੈਣਾ ਹੀ ਹੱਕ ਜਿਹੜਾ ਆ ਉਹ ਬਣ ਗਿਆ ਪਰਿਵਾਰਾਂ ਦੇ ਵਿੱਚ, ਹਨਾ। ਔਰ ਉਹਨੇ ਦੱਸਿਆ ਕਿ ਮੇਰੇ ਕੋਲ 100 ਕਾਰਨ ਸੀ ਜੇ ਮੈਂ ਤਲਾਕ ਲੈਣਾ ਹੁੰਦਾ, ਹਨਾ, ਪਰ ਮੈਂ ਰਿਸ਼ਤਾ ਜੋੜ ਕੇ ਰੱਖਣਾ ਸੀ। ਸੋ ਅਸੀਂ ਇੰਨੇ ਸਾਲ ਇਕੱਠਿਆਂ ਨਿਭਾਏ ਆ, ਹੁਣ ਤਾਂ ਉਹਦੀ ਜਿਹੜੀ ਪਤਨੀ ਸੀ ਉਹ ਸਿਰਫ ਧੜ ਤੋਂ ਹੀ ਜੀਵਤ ਰਹਿ ਗਈ ਸੀ, ਕਿਉਂਕਿ ਉਹਦਾ ਜਿਹੜਾ ਦਿਮਾਗ ਸੀ ਉਹ ਹੀ ਜਿਉਂਦਾ ਸੀ, ਹਨਾ, ਸਰੀਰਕ ਹਰਕਤ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ ਸੀ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦਾ ਇਹੀ ਕਹਿਣਾ ਸੀਗਾ ਕਿ ਅੱਜ ਅਸੀਂ ਅਸਲ ਦੇ ਵਿੱਚ ਰਿਸ਼ਤੇ ਜਿਉਂਦੇ ਹੀ ਨਹੀਂ ਰੱਖਣਾ ਚਾਹੁੰਦੇ, ਇਸੇ ਕਾਰਨ ਸਾਡੇ ਤਲਾਕ ਕਿਹੜੇ ਕਾਰਨਾਂ ਤੇ ਹੁੰਦੇ ਆ ਕਿ ਮੈਨੂੰ ਘਰ ਦੀ ਆਹ ਵਾਲੀ ਕੰਧ ਦਾ ਆਹ ਰੰਗ ਪਸੰਦ ਨਹੀਂ, ਇਹਦੇ ਉੱਤੇ ਹੀ ਸਾਡੇ ਝਗੜੇ ਸ਼ੁਰੂ ਹੋ ਜਾਂਦੇ ਆ ਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਆ। ਇਸੇ ਤਰ੍ਹਾਂ ਗੱਲ ਜਿਹੜੀ ਆ ਉਹ ਸੋਫੇ ਘਰ ਦੇ ਵਿੱਚ ਲਿਵਿੰਗ ਰੂਮ ਦੇ ਸੋਫੇ ਤੋਂ ਸ਼ੁਰੂ ਹੁੰਦੀ ਆ ਕਿ ਮੈਨੂੰ ਆਹ ਸੋਫਾ ਨਹੀਂ ਪਸੰਦ ਤੇ ਮੈਨੂੰ ਉਹ ਸੋਫਾ ਨਹੀਂ ਪਸੰਦ, ਗੱਲ ਇੱਥੋਂ ਹੀ ਸ਼ੁਰੂ ਹੋ ਕੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਸੋ ਸਾਡੇ ਕੋਲ ਕਾਰਨ ਨਹੀਂ ਆ ਪਰ ਅਸੀਂ ਤਲਾਕ ਚਾਹੁੰਦੇ ਹਾਂ, ਹਨਾ। ਸੋ ਇੱਥੇ ਹੀ ਕਿਤੇ ਗੜਬੜ ਹੁੰਦੀ ਹੈ ਕਿਉਂਕਿ ਅਸੀਂ ਲੋੜਾਂ ਨੂੰ ਜਿਹੜੀ ਪ੍ਰਾਥਮਿਕਤਾ ਦੇਣੀ ਸ਼ੁਰੂ ਕਰ ਦਿੱਤੀ ਹੈ, ਅਸੀਂ ਸਵਾਰਥ ਨੂੰ ਪ੍ਰਾਥਮਿਕਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਸੋ ਸਾਡੀ ਜਿਹੜੀ ਜਜ਼ਬਾਤੀ ਸਾਂਝ ਆ ਉਹ ਕਿਤੇ ਪਿੱਛੇ ਰਹਿ ਜਾਂਦੀ ਹੈ। ਜੇ ਕਿਤੇ ਜਜ਼ਬਾਤੀ ਤੌਰ ਤੇ ਅਸੀਂ ਜੁੜੇ ਹੋਈਏ ਤਾਂ ਅਧਿਕਾਰਾਂ ਜਾਂ ਹੱਕਾਂ ਜਾਂ ਬਰਾਬਰੀ ਜਾਂ ਨਾ ਬਰਾਬਰੀ ਦੀ ਜਿਹੜੀ ਗੱਲ ਆ ਉਹ ਆਵੇ ਹੀ ਨਾ, ਹਨਾ। ਸੋ ਇੱਕ ਸਾਰਤਾ ਸਾਡੇ ਜੀਵਨ ਦੇ ਵਿੱਚ ਨਹੀਂ ਆ, ਸੋ ਇੱਕ ਸਾਰਤਾ ਹੋਣੀ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਔਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣੇ ਜਿਹੜੇ ਆ ਉਹ ਵੀ ਸਾਰਥਕਤਾ ਹੀ ਆ ਦੋਸਤੋ, ਜੇਕਰ ਅਸੀਂ ਵਾਕਈ ਇਸ ਪ੍ਰਤੀਕਿਰਿਆ ਤੋਂ ਉੱਪਰ ਉੱਠਦੇ ਹਾਂ ਕਿ ਜੀਵਨ ਦੇ ਵਿੱਚ ਇਹ ਦੋਵੇਂ ਪਹੀਏ ਜਿਹੜੇ ਨੇ ਉਹਨਾਂ ਦਾ ਸੰਤੁਲਨ ਬਣਿਆ ਰਹਿਣਾ ਜਿਹੜਾ ਬਹੁਤ ਜ਼ਰੂਰੀ ਹੈ। ਅਸੀਂ ਆਏ ਦਿਨ ਵੈਸੇ ਇਹਨਾਂ ਟੌਪਿਕਸ ਦੇ ਉੱਤੇ ਗੱਲਾਂ ਕਰਦੇ ਹੀ ਰਹਿੰਦੇ ਹਾਂ, ਔਰ ਇਸੇ ਕਰਕੇ ਸਿਰਫ ਇੱਕ ਦਿਨ ਹੀ ਨਹੀਂ ਹੁੰਦਾ ਕਿ ਅਸੀਂ ਇੱਕ ਦਿਨ ਇਹੋ ਜਿਹੇ ਮਸਲੇ ਜਿਹੜੇ ਆ ਉਹ ਛੇੜ ਲਈਏ ਤੇ ਉਹਨਾਂ ਦੇ ਉੱਤੇ ਗੱਲਬਾਤ ਕਰਕੇ ਤੇ ਫਿਰ ਅਸੀਂ ਸੁਰਖਰੂ ਹੋ ਜਾਈਏ, ਹਨਾ। ਨਹੀਂ, ਹਰ ਦਿਨ ਜਦੋਂ ਵੀ ਸਾਨੂੰ ਆਪਣੇ ਆਲੇ ਦੁਆਲੇ ਦੇ ਵਿੱਚ ਲੱਗਦਾ ਕਿ ਹਾਂ ਇਹ ਜੋ ਹੋ ਰਿਹਾ ਇਹ ਸਹੀ ਨਹੀਂ ਹੈ, ਜਦੋਂ ਅਸੀਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਆਪਣੇ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਹਨਾ। ਜਦੋਂ ਕੁੜੀ ਜੰਮਦੀ ਹੈ ਦੂਜੀ ਜੰਮ ਗਈ ਕੋਈ ਗੱਲ ਨਹੀਂ, ਉਹਦੇ ਲਈ ਵੀ ਖੁਸ਼ ਹੋਵੋ, ਹਨਾ, ਕਿਉਂਕਿ ਸਮਾਜ ਬਦਲ ਰਿਹਾ ਹੈ। ਜੇ ਅਸੀਂ ਬਾਕੀ ਚੀਜ਼ਾਂ ਜਿਹੜੀਆਂ ਬਹੁਤ ਛੇਤੀ ਅਪਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਆਹ ਚੀਜ਼ ਬੜੀ ਵਧੀਆ, ਆਸਟ੍ਰੇਲੀਅਨ ਲੋਕਾਂ ਦੀ ਕੈਂਪਿੰਗ ਬਹੁਤ ਵਧੀਆ, ਅਸੀਂ ਕੈਂਪਿੰਗ ਨੂੰ ਪਸੰਦ ਕਰਦੇ ਹਾਂ, ਅਸੀਂ ਕੈਂਪਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ, ਹਨਾ। ਆਸਟ੍ਰੇਲੀਅਨ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ, ਬਹੁਤ ਸਾਰੀਆਂ ਸਿਫਤਾਂ ਇਹਨਾਂ ਦੀਆਂ, ਹਨਾ। ਉਹਨਾਂ ਸਿਫਤਾਂ ਨੂੰ ਵੀ ਅਪਣਾਉਣ ਦੀ ਲੋੜ ਹੈ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਸਾਨੂੰ ਲੱਗਦਾ ਵੀ ਫਿੱਟ ਨਹੀਂ ਬੈਠਦੀਆਂ, ਹਨਾ। ਸਾਨੂੰ ਇਹਨਾਂ ਦੇ ਪਹਿਰਾਵੇ ਬਹੁਤ ਪਸੰਦ ਹੈ, ਸਾਨੂੰ ਇਹਨਾਂ ਦਾ ਜਿਉਣ ਦਾ ਅੰਦਾਜ਼ ਬਹੁਤ ਪਸੰਦ ਹੈ, ਹਨਾ, ਪਰ ਅਸੀਂ ਆਪਣੇ ਸਵਾਰਥ ਦੇ ਹਿਸਾਬ ਦੇ ਨਾਲ ਉਹਨੂੰ ਵਰਤਦੇ ਹਾਂ, ਹਨਾ। ਸੋ ਇਸ ਕਰਕੇ ਬਹੁਤ ਸਾਰੀਆਂ ਖੂਬੀਆਂ, ਖੂਬੀਆਂ ਨੂੰ ਜਿਹੜਾ ਅਪਣਾਉਣਾ ਮਾੜੀ ਗੱਲ ਨਹੀਂ ਆ, ਬੁਰਾਈਆਂ ਨੂੰ ਛੱਡਦੇ ਜਾਣਾ ਚਾਹੀਦਾ, ਚਾਹੇ ਉਹ ਆਪਣੇ ਸੱਭਿਆਚਾਰ ਦੇ ਵਿੱਚ ਹੋਣ, ਚਾਹੇ ਉਹ ਕਿਸੇ ਹੋਰ ਸੱਭਿਆਚਾਰ ਦੇ ਵਿੱਚ ਹੋਣ। ਕਿਸੇ ਦੀ ਵੀ ਖੂਬੀ ਨੂੰ ਅਪਣਾਵਾਂਗੇ ਤਾਂ ਕੁਛ ਸੋਹਣਾ ਸਿਰਜਣ ਦੇ ਕਾਬਲ ਹੋਵਾਂਗੇ, ਕਿਸੇ ਦੀ ਉਣਤਾਈ ਨੂੰ ਅਪਣਾਵਾਂਗੇ ਤਾਂ ਕੁਛ ਹੋਰ ਬੁਰਾ ਆਪਣੇ ਸਮਾਜ ਦੇ ਵਿੱਚ ਅਸੀਂ ਦਾਖਲ ਕਰ ਲਵਾਂਗੇ, ਤੇ ਉਹਦੇ ਜਿਹੜੇ ਨਤੀਜੇ ਆ ਉਹ ਫਿਰ ਭਿਆਨਕ ਹੀ ਹੋਣਗੇ, ਉਹਦੇ ਜਿਹੜੇ ਨਤੀਜੇ ਆ ਉਹ ਫਿਰ ਮਾੜੇ ਹੀ ਹੋਣਗੇ। ਚਲੋ ਜੀ, ਇਹ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਪਰ ਆਪਾਂ ਅੱਜ ਅਗਲੇ ਸਿਲਸਿਲੇ ਵੱਲ ਵਧਣਾ ਹੈ। ਸੋ ਜਸਵਿੰਦਰ ਬਿੱਟਾ ਹੋਰੀ ਜਿਹੜੇ ਆ ਉਹ ਵੀ ਸਾਡੇ ਨਾਲ ਜੁੜਨ ਜਾ ਰਹੇ ਨੇ ਅਗਲੇ ਸਿਲਸਿਲੇ ਦੇ ਵਿੱਚ। ਅਗਲਾ ਸਿਲਸਿਲਾ ਜਿਹੜਾ ਖਬਰਾਂ ਦਾ, ਸੋ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਵੀ ਜਿਹੜਾ ਆ ਉਹ ਜ਼ਰੂਰ ਅਸੀਂ ਕਰਨਾ ਹੈ, ਤੇ ਬਹੁਤ ਜਲਦ ਅਗਲੇ ਸਿਲਸਿਲੇ ਦੇ ਨਾਲ ਆਪਾਂ ਹਾਜ਼ਰ ਹੁੰਦੇ ਹਾਂ ਤੁਹਾਡੀ ਖਿਦਮਤ ਦੇ ਵਿੱਚ। ਇਸ ਵੇਲੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲਾ ਸਿਲਸਿਲਾ ਲੈ ਕੇ ਆਉਂਦੇ ਹਾਂ, ਫਿਰ ਬਹੁਤ ਜਲਦੀ ਜੁੜੇ ਰਹੋ, ਬਣੇ ਰਹੋ।
ਸਤਿ ਸ਼੍ਰੀ ਅਕਾਲ ਜੀ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ੋ, ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ, ਕਰਾਂਗੇ ਖੂਬ ਮਸਤੀ, ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨਡ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ।
ਘੱਟ ਸਮੇਂ ਸਕਿਲਫੁਲ ਐਜੂਕੇਸ਼ਨ ਹਾਸਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 6173106 5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ਼੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋਅ, ਜ਼ਰਾ ਸੁਣ ਕੇ ਜੀ।
ਬਿਲਕੁਲ, ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਹਾਲਤ ਦੱਸਵੇ, ਪੰਡਤਾ ਮੇਰਾ ਢੋਲਕ ਤੋਂ ਘਰ ਆਵੇ, ਹੈ ਵੀ ਮੁਕਤਾ ਹੋ ਗਈਆਂ ਵਿਛੜ ਗਈਆਂ ਨੂੰ, ਜਿੰਦ ਮੁੱਕ ਗਈ ਯਾਦ ਹਾਵੇ, ਗੁਲਾਮ ਫਰੀਦਾ ਵੇ ਉਹਨੂੰ ਰਹਿਬਰ ਮਨਸਾ, ਜਿਹੜਾ ਪਿਛੜਿਆ ਯਾਰ ਮੁਲਾਵੇ। ਕਰਾ ਨਾ ਵੀ ਭੋਰਾ ਵੇਰੀ ਜਾ
ਮਨ ਕਿੰਨਾ ਹੈ ਕਹਿਰ ਟਾਇਆ ਗੱਲ ਸੁਣ ਲੈ ਨਾਲ ਧਿਆਨ ਮੇਰੀ
ਜੀ। ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਗੀਤ ਤੁਸੀਂ ਈਦੂ ਸ਼ਰੀਫ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀਗੇ, ਔਰ ਵਾਕਈ ਗੱਲ ਰਿਸ਼ਤਿਆਂ ਦੀ ਤੁਰੀ ਸੀਗੀ, ਗੱਲ ਵੁਮੈਨ ਐਮਪਾਵਰਮੈਂਟ ਦੀ ਤੁਰੀ ਸੀਗੀ, ਹੈਨਾ। ਸੋ ਗੱਲ ਉਹੀ ਹੈ ਕਿ ਜਜ਼ਬਾਤੀ ਤੌਰ ਦੇ ਉੱਤੇ ਜਦੋਂ ਤੁਹਾਡੇ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ ਤਾਂ ਫਿਰ ਉੱਥੇ ਜਿਹੜੀ ਕਮਜ਼ੋਰੀ ਹੈ ਉਹ ਆਪੋ ਆਪ ਮੁਹਾਰੇ ਕਹਿੰਦੇ ਹੁੰਦੇ ਆ ਵੀ ਆਉਣ ਲੱਗ ਜਾਂਦੀ ਹੈ, ਹੈਨਾ। ਜਿੱਥੇ ਅਸੀਂ ਕਮਜ਼ੋਰ ਹੋ ਜਾਂਦੇ ਹਾਂ ਅੰਦਰੂਨੀ ਤੌਰ ਦੇ ਉੱਤੇ, ਤਾਂ ਫਿਰ ਉੱਥੇ ਮਜ਼ਬੂਤ ਰਿਸ਼ਤਿਆਂ ਦੀ ਜਿਹੜੀ ਹੋਂਦ ਹੈ ਉਹਨਾਂ ਨੂੰ ਖਤਰਾ ਹੁੰਦਾ ਹੀ ਹੁੰਦਾ ਹੈ, ਹਨਾ। ਤੇ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ, ਔਰਤ ਦੀ ਹੋਂਦ ਦੀ ਗੱਲ ਕਰਦੇ ਹਾਂ, ਤਾਂ ਕਿਤੇ ਕਿਤੇ ਔਰਤ ਨੂੰ ਆਪਣੇ ਅੰਦਰੋਂ ਮਜ਼ਬੂਤ ਹੋਣ ਦੀ ਵੀ ਵੱਡੀ ਲੋੜ ਹੈ, ਕਿਉਂਕਿ ਅਸੀਂ ਆਪਣੀ ਹੋਂਦ ਤੋਂ ਹੀ ਜਦੋਂ ਇਨਕਾਰੀ ਹੋ ਜਾਂਦੇ ਹਾਂ ਤਾਂ ਫਿਰ ਅਸੀਂ ਸਮਾਜ ਤੋਂ ਕਿਸ ਤਰ੍ਹਾਂ ਦੀ ਪ੍ਰਵਾਨਗੀ ਚਾਹੁੰਦੇ ਹਾਂ, ਇਹ ਸਾਡੇ ਲਈ ਵੀ ਇੱਕ ਵੱਡਾ ਸਵਾਲ ਹੈ। ਖੈਰ, ਗੀਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੇ ਇਸ ਵੇਲੇ ਹਰਮਨ ਰੇਡੀਓ ਤੇ ਸਿਲਸਿਲਾ ਜਿਹੜਾ ਜੀ ਉਹ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ, ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਹਮੇਸ਼ਾ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਖਬਰਾਂ ਦੇ ਉੱਤੇ ਜਿਹੜੀ ਟਿੱਪਣੀਆਂ ਉਹ ਲੈਣੇ ਹੁੰਦੇ ਆ, ਔਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ, ਉਹਨਾਂ ਦਾ ਸਵਾਗਤ ਕਰਦੇ ਆ। ਬਿੱਟਾ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ
ਜੀ। ਸੋ ਬਿੱਟਾ ਸਾਹਿਬ, ਸਾਨੂੰ ਜ਼ਰੂਰ ਦੱਸਿਓ ਕਿ ਅੱਜ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਹੋ, ਕਿਉਂਕਿ ਕਦੇ ਤੁਸੀਂ ਮੁਕਤਸਰ ਹੁੰਦੇ ਹੋ ਪੰਜਾਬ ਦੇ ਜਾਂ ਕਿਸੇ ਹੋਰ ਸ਼ਹਿਰ ਚ, ਜਾਂ ਫਿਰ ਕਈ ਵਾਰ ਤੁਸੀਂ ਵੱਖੋ ਵੱਖਰੇ ਮੋਰਚਿਆਂ ਤੋਂ ਵੀ ਸਾਡੇ ਨਾਲ ਜੁੜਦੇ ਹੋ।
ਬਿਲਕੁਲ ਜੀ, ਅੱਜ ਮੈਂ ਦਿੱਲੀ ਦੇ ਵਿੱਚ ਆ ਜੀ। ਇੱਥੋਂ ਟਿੱਕਰੀ 30 ਕਿਲੋਮੀਟਰ ਹੈਗਾ
ਜੀ,
ਸਿੰਘੂ 42-45 ਕਿਲੋਮੀਟਰ ਹੈ, ਗਾਜ਼ੀਪੁਰ 23-24 ਕਿਲੋਮੀਟਰ ਹੈ ਜੀ।
ਠੀਕ ਹੈ ਜੀ, ਠੀਕ ਹੈ। ਸੋ ਸਾਰੇ ਮੋਰਚਿਆਂ ਦੇ ਉੱਤੇ ਲਗਭਗ ਜਿਹੜੀ ਨਜ਼ਰ ਹੈ ਉਹ ਤੁਸੀਂ ਰੱਖਦੇ ਆ ਰਹੇ ਹੋ, ਜਦੋਂ ਤੋਂ ਵੀ ਅੰਦੋਲਨ ਪੰਜਾਬ ਤੋਂ ਜਦੋਂ ਸ਼ੁਰੂ ਹੋਇਆ ਸੀ, ਤੇ ਉਸ ਤੋਂ ਬਾਅਦ ਜਦੋਂ ਇਹ ਦਿੱਲੀ ਦੇ ਮੋਰਚਿਆਂ ਦੇ ਉੱਤੇ ਆਪਣੇ ਸਿਖਰ ਦੇ ਉੱਤੇ ਪਹੁੰਚਿਆ, ਤੇ ਉਸ ਤੋਂ ਬਾਅਦ ਬਹੁਤ ਕੁਛ ਜਿਹੜਾ ਆ ਉਹ ਵਾਪਰਿਆ, ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਜਿਹੜਾ ਮੋਰਚਾ ਆ ਉਹ ਆਪਣੇ ਪੈਰਾਂ ਸਿਰ ਆਇਆ ਤੇ ਫਿਰ ਸਿਖਰ ਵੱਲ ਵਧਣਾ ਸ਼ੁਰੂ ਹੋਇਆ। ਕੱਲ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਅੰਦੋਲਨ ਦੀ ਗੱਲ ਕਰੀਏ, ਕਿਸਾਨੀ ਅੰਦੋਲਨ ਦੀ, ਤਾਂ ਔਰਤਾਂ ਦੀ ਭਰਵੀਂ ਸ਼ਮੂਲੀਅਤ ਜਿਹੜੀ ਆ ਉਹ ਮੋਰਚਿਆਂ ਦੇ ਉੱਤੇ ਕਹਿੰਦੇ ਦੇਖਣ ਨੂੰ ਮਿਲੀ ਹੈ, ਚਾਹੇ ਉਹ ਸਿੰਘੂ ਦਾ ਮੋਰਚਾ ਹੋਵੇ ਤੇ ਚਾਹੇ ਉਹ ਟਿੱਕਰੀ ਦਾ ਹੋਵੇ, ਹਨਾ। ਤੇ ਦਿੱਲੀ ਹਰਿਆਣਾ ਹੱਦ ਦੇ ਨੇੜੇ ਵੀ ਕਹਿੰਦੇ ਬਹਾਦਰਗੜ੍ਹ ਵਿਖੇ ਵੀ ਕੌਮੀ ਮਹਿਲਾ ਦਿਵਸ ਦੇ ਮੌਕੇ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਆ ਉਹ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਈਆਂ, ਔਰ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਕਿਹਾ ਜਾ ਰਿਹਾ ਕਿ ਹੁਣ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ, ਕਿਉਂਕਿ ਕਿਸਾਨ ਬੀਬੀਆਂ ਨੇ ਅਸਲ ਦੇ ਵਿੱਚ ਪਿੱਛੇ ਘਰ ਵੀ ਸੰਭਾਲੇ ਹੋਏ ਸੀ ਤੇ ਬਰਾਬਰ ਪਿੱਛੇ ਖੇਤਾਂ ਦੀ ਜਿਹੜੀ ਰਖਵਾਲੀ ਆ ਉਹ ਵੀ ਕਰ ਰਹੀਆਂ ਸਨ, ਕਿਉਂਕਿ ਸਾਡੇ ਵੀਰਾਂ ਨੂੰ, ਸਾਡੇ ਬਾਬਿਆਂ ਨੂੰ, ਹਨਾ, ਉਹਨਾਂ ਨੂੰ ਤਾਂ ਮੋਰਚਿਆਂ ਦੇ ਉੱਤੇ ਜ਼ਿਆਦਾ ਟਾਈਮ ਰੁਕਣਾ ਪੈਂਦਾ ਸੀ, ਪਰ ਪਿੱਛੇ ਜਿਹੜਾ ਸਾਰੀ ਜ਼ਿੰਮੇਵਾਰੀ ਘਰ ਦਾ ਦਾਰੋ ਮਦਾਰ ਜਿਹੜਾ ਸੀ ਉਹ ਬੀਬੀਆਂ ਦੇ ਹੱਥ ਸੀ, ਪਰ ਹੁਣ ਇਨ੍ਹਾਂ ਨੇ ਸੱਦਾ ਦਿੱਤਾ ਕਿ ਹੁਣ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਬਰਾਬਰ ਇਨ੍ਹਾਂ ਮੋਰਚਿਆਂ ਦੇ ਉੱਤੇ ਸਾਡੀਆਂ ਬੀਬੀਆਂ ਜਿਹੜੀਆਂ ਆ ਉਹ ਡਟਣਗੀਆਂ, ਤੇ ਮੋਦੀ ਸਰਕਾਰ ਅਤੇ ਈਵੀਐਮਸ ਨੂੰ ਹਟਾਉਣ ਦੀ ਜਿਹੜੀ ਮੰਗ ਹੈ ਉਹ ਵੀ ਕੱਲ ਕੀਤੀ ਗਈ ਹੈ, ਔਰਤਾਂ ਦੇ ਨਾਲ ਨਾ ਬਰਾਬਰੀ ਤੇ ਵਿਤਕਰੇ ਦੇ ਖਾਤਮੇ ਦੇ ਲਈ ਵੀ ਸੰਘਰਸ਼ ਦਾ ਜਿਹੜਾ ਸੱਦਾ ਉਹ ਕੱਲ ਦਿੱਤਾ ਗਿਆ। ਇਹਦੇ ਉੱਤੇ ਥੋੜਾ ਜਿਹਾ ਚਾਨਣਾ ਪਾਓ।
ਬਿਲਕੁਲ ਜੀ, ਜਦੋਂ 8 ਮਾਰਚ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਹਿਲਾ ਦਿਵਸ ਮਨਾਇਆ ਜਾਂਦਾ ਤਾਂ ਉਸ ਸਮੇਂ ਇਸ ਵਾਰ ਦਾ ਜਿਹੜਾ ਮਹਿਲਾ ਦਿਵਸ ਹੈ ਉਹ ਵਿਲੱਖਣ ਹੋਇਆ। ਉਹਦਾ ਕਾਰਨ ਕੀ ਹੋਇਆ? ਉਹਦਾ ਕਾਰਨ ਇਹ ਹੋਇਆ, ਜਿੱਦਾਂ ਤੁਸੀਂ ਦੱਸਿਆ ਕਿ ਮੋਰਚਿਆਂ ਦੇ ਉੱਤੇ ਜਦੋਂ ਸਾਰੇ ਪਰਿਵਾਰ ਇੱਥੇ ਡਟੇ ਹੋਏ ਸੀ ਤੇ ਕੱਲ੍ਹ ਦਾ ਦਿਨ ਜਿਹੜਾ ਹੈਗਾ ਜਿਥੇ ਟਿਕਰੀ ਹੈ, ਸਿੰਘੂ ਹੈ, ਗਾਜੀਪੁਰ ਹੈ, ਔਰ ਹੋਰ ਵੀ ਜਿਥੇ ਪੰਜਾਬ ਦੇ ਵਿਚ ਵੱਖ ਵੱਖ ਥਾਵਾਂ ਦੇ ਉੱਤੇ ਜਿਥੇ ਧਰਨੇ ਲੱਗੇ ਨੇ, ਟੋਲ ਪਲਾਜ਼ੇ ਰੋਕੇ ਹੋਏ ਨੇ, ਤਾਂ ਉੱਥੇ ਔਰਤਾਂ ਦੀ ਜਿਹੜੀ ਹੈ ਹਿੱਸੇਦਾਰੀ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਨੂੰ ਦਿਖਾਈ ਦਿੱਤੀ ਹੈ। ਉਹਦੇ ਚ ਔਰਤਾਂ ਨੂੰ ਇਸ ਗੱਲ ਦਾ ਇਲਮ ਕਰਾਇਆ ਗਿਆ ਔਰ ਕਿ ਤੁਹਾਡਾ ਜਿਹੜਾ ਮਾਨ ਸਨਮਾਨ ਹੈ ਉਹ ਇਹਨਾਂ ਮੋਰਚਿਆਂ ਦੇ ਵਿਚ ਉਸ ਤੋਂ ਵੀ ਵੱਧ ਜਾਂਦਾ ਜਦੋਂ 100 ਦਿਨ ਤੋਂ ਉੱਪਰ ਹੋ ਗਏ ਦਿੱਲੀ ਮੋਰਚਿਆਂ ਦੇ ਜਿਹੜੇ ਅਸੀਂ ਡਟੇ ਹੋਏ ਆ, ਤਾਂ ਉਸ ਸਮੇਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਜਿਹੜੀ ਔਰਤ ਘਰ ਸੰਭਾਲਦੀ ਹੈ ਜਾਂ ਚੁੱਲਾ ਚੌਕਾ ਸੰਭਾਲਦੀ ਹੈ ਜਾਂ ਸਾਡੀਆਂ ਜਿਹੜੀਆਂ ਬੇਟੀਆਂ ਭੈਣਾਂ ਇਸ ਮੋਰਚਿਆਂ ਦੇ ਵਿਚ ਅਸਿੱਧੇ ਤੌਰ ਦੇ ਉੱਤੇ ਸ਼ਮੂਲੀਅਤ ਜਦੋਂ ਉਹਨਾਂ ਦੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਨੂੰ ਬਾਗਦੁਰ ਫੜਾਈ ਗਈ, ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਸਾਰਾ ਮੰਚ ਚਲਾਉਣਾ, ਤੁਸੀਂ ਇੱਥੇ ਵਲੰਟੀਅਰ ਦਿਖਾਈ ਦੇਣੇ ਆ ਤੇ ਤੁਸੀਂ ਹੀ ਇਸ ਗੱਲ ਨੂੰ ਲੀਡ ਕਰਨਾ ਹੈ ਕਿ ਕਿਤੇ ਤੁਸੀਂ ਇਹ ਨਾ ਸਮਝੋ ਕਿ ਤੁਹਾਡੀ ਸ਼ਮੂਲੀਅਤ ਕਿਤੇ ਘੱਟ ਹੈ। ਜਦੋਂ ਪਹਿਲਾਂ ਘਰਾਂ ਦੇ ਵਿਚ ਔਰਤਾਂ ਸਨ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਖੇਤੀਬਾੜੀ ਦਾ ਕੰਮ ਹੈ ਜਾਂ ਕੋਈ ਹੋਰ ਕੰਮ ਧੰਦੇ ਹੈ ਉਹ ਅਸੀਂ ਸੰਭਾਲਾਂਗੇ, ਤਾਂ ਉਸ ਸਮੇਂ ਕੱਲ ਦਾ ਦਿਨ ਜਿਹੜਾ ਹੈਗਾ ਉਹ ਹੋਰ ਇੱਕ ਅਲੱਗ ਤਰ੍ਹਾਂ ਦਾ, ਇੱਕ ਵਿਲੱਖਣ ਤਰ੍ਹਾਂ ਦਾ ਜਿਹੜਾ ਹੋ ਨਿਬੜਿਆ, ਕਿਉਂਕਿ ਔਰਤਾਂ ਨੇ ਜਦੋਂ ਕਿਸਾਨ ਅੰਦੋਲਨ ਦੀ ਕਮਾਨ ਸੰਭਾਲੀ ਹੈ ਉਸ ਮੌਕੇ ਦੇ ਉੱਤੇ ਮਹਿਲਾ ਦਿਵਸ ਦੇ ਉੱਤੇ ਕੁੰਡਲੀ ਬਾਰਡਰ ਹੋਵੇ, ਖੇੜਾ ਹੋਵੇ, ਸ਼ੰਭੂ ਹੋਵੇ, ਗਾਜੀਪੁਰ ਹੋਵੇ, ਟਿੱਕਰੀ ਹੋਵੇ, ਇੱਥੇ ਸਾਰੀ ਕਮਾਂਡ ਔਰਤਾਂ ਦੇ ਹੱਥ ਵਿਚ ਰਹੀ ਤੇ ਸਾਰੀ ਜਿਹੜੀਆਂ ਵਿਵਸਥਾਵਾਂ ਨੇ ਉਹਨਾਂ ਨੇ ਖੁਦ ਸੰਭਾਲੀਆਂ ਤੇ ਇਹ ਇੱਥੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਇਸ ਤਰ੍ਹਾਂ ਦਿਖਾਈ ਦਿੱਤਾ ਕਿ ਕਿਸਾਨ ਨੇਤਾ ਸਾਫ਼ ਤੌਰ ਤੇ ਇਹ ਕਹਿੰਦੇ ਨਜ਼ਰ ਆਏ ਕਿ ਜੇ ਸਾਨੂੰ ਦੇਸ਼ ਦੇ ਵਿਚ ਮਹਾਂਪੰਚਾਇਤਾਂ ਦੇ ਵਿਚ ਸਾਨੂੰ ਹਿੱਸਾ ਲੈਣਾ ਪਿਆ ਤਾਂ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ ਮਹਿਲਾ ਦਿਵਸ ਦੇ ਮੌਕੇ ਤੇ ਉਹ ਸਮਰਪਿਤ ਨੇ ਇਸ ਗੱਲ ਨੂੰ, ਤਾਂ ਉਹ ਇਸ ਨੂੰ ਸੰਭਾਲ ਸਕਦੀਆਂ ਨੇ। ਔਰ ਇਸੇ ਤਰ੍ਹਾਂ ਹੀ ਕੱਲ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜੀ ਟਿੱਕਰੀ ਔਰ ਬਹਾਦਰਗੜ੍ਹ ਦਾ ਜਿਹੜਾ ਹੈਗਾ ਮੈਟਰੋ ਸਟੇਸ਼ਨ ਉਹ ਵੀ ਬੰਦ ਰੱਖਿਆ ਗਿਆ, ਉਹਦੀ ਗੇਟ ਬੰਦ ਰੱਖੇ ਗਏ ਜਿਸ ਕਰਕੇ ਕੁਝ ਪਰੇਸ਼ਾਨੀ ਵੀ ਉਠਾਉਣੀ ਪਈ। ਗਾਜੀਪੁਰ ਬਾਰਡਰ ਦੇ ਉੱਤੇ ਵੀ ਮੈਂ ਜਾ ਕੇ ਦੇਖਿਆ ਸੀਗਾ ਕਿ ਮਹਿਲਾ ਦਿਵਸ ਦਾ ਜਿੱਥੇ ਜਸ਼ਨ ਮਨਾਇਆ ਗਿਆ ਉੱਥੇ ਔਰਤਾਂ ਨੇ ਇੱਥੇ ਵਿਲੱਖਣ ਢੰਗ ਦੇ ਨਾਲ ਹੱਥਾਂ ਦੇ ਵਿਚ ਮਹਿੰਦੀ ਲਾ ਕੇ ਮੋਦੀ ਦੇ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਬਾਰੇ ਜਿਹੜਾ ਜ਼ਿਕਰ ਕੀਤਾ। ਔਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿਚ ਕੱਲੇ ਪੰਜਾਬ ਤੋਂ ਨਹੀਂ ਬਲਕਿ ਹਰਿਆਣੇ ਤੋਂ, ਆਸ ਪਾਸ ਤੋਂ, ਦੂਰ ਦਰਾਜ ਦੇ ਜ਼ਿਲ੍ਹਿਆਂ ਤੋਂ ਔਰਤਾਂ ਜਿਹੜੀਆਂ ਉਹ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਪਹੁੰਚੀਆਂ ਸਨ ਘਟਨਾ ਅੰਦੋਲਨ ਸਥਾਨ ਦੇ ਉੱਤੇ, ਔਰ ਨਾਲ ਹੀ ਉਹਨਾਂ ਨੇ ਹਰਿਆਣਵੀ ਗੀਤ ਵੀ ਗਾਏ। ਪੰਜਾਬ ਤੋਂ ਜਿਹੜੀਆਂ ਔਰਤਾਂ ਬੱਸਾਂ ਤੇ ਸਵਾਰ ਹੋ ਕੇ ਆਈਆਂ, ਦਿੱਲੀ ਦੇ ਵਿਚੋਂ ਵੀ ਕਾਫੀ ਔਰਤਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਔਰਤਾਂ ਨੂੰ ਜਿਹੜਾ ਪੂਰੀ ਤਰ੍ਹਾਂ ਉਹਨਾਂ ਦਾ ਮਾਨ ਸਨਮਾਨ ਜਿੱਥੇ ਕੀਤਾ ਉੱਥੇ ਲਗਾਤਾਰ ਇਸ ਅੰਦੋਲਨ ਦੇ ਲਾਗੇ ਦੋ ਸਥਾਨਾਂ ਦੇ ਉੱਤੇ ਬਹਾਦਰਗੜ੍ਹ ਦੇ ਵਿਚ ਵੱਡੀਆਂ ਰੈਲੀਆਂ ਵੀ ਕੀਤੀਆਂ ਗਈਆਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਪੰਜਾਬ ਤੇ ਹਰਿਆਣਾ ਤੋਂ ਪਹੁੰਚੀਆਂ। ਔਰ ਨਾਲ ਹੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਜਿਹੜਾ ਹਰਿਆਣਾ ਪੰਜਾਬ ਦੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਔਰਤਾਂ ਦੇ ਸਨਮਾਨ ਸਮਾਗਮ ਵੀ ਜਿਹੜੇ ਆਯੋਜਿਤ ਕੀਤੇ ਸੀਗੇ ਉਹਦੇ ਵਿਚ ਵੀ ਬਹੁਤ ਸਾਰੀਆਂ ਔਰਤਾਂ ਜਿਹੜੇ ਇੱਥੇ ਪਹੁੰਚੀਆਂ ਬਹੁਤ ਉਹਨਾਂ ਦੇ ਲਈ ਵੱਡੇ ਇੰਤਜ਼ਾਮ ਕੀਤੇ ਗਏ ਸੀ। ਤਾਂ ਸੰਗਰੂਰ ਦੇ ਵਿਚ ਵੀ ਇਸੇ ਤਰ੍ਹਾਂ ਹੀ ਕਿਸਾਨ ਮੋਰਚਾ ਕਿਸਾਨਾਂ ਨੇ ਮੋਰਚੇ ਦੇ ਮਹਿਲਾ ਦਿਵਸ ਮਨਾਇਆ ਔਰ 157 ਦਿਨ ਹੋ ਗਏ ਧਰਨਾ ਲਾਈ ਬੈਠੇ ਆ, ਔਰਤਾਂ ਉਸ ਵੱਡੀ ਗਿਣਤੀ ਵਿਚ ਉੱਥੇ ਸ਼ਾਮਲ ਹੁੰਦੀਆਂ ਔਰ ਹਰ ਜਗ੍ਹਾ ਦੇ ਉੱਤੇ ਇਹ ਸ਼ਮੂਲੀਅਤ ਜਿਹੜੀ ਹੈ ਔਰਤਾਂ ਦੀ ਵੱਡੀ ਗਿਣਤੀ ਵਿਚ ਹੋਈ ਤੇ ਕਿਸਾਨ ਮੋਰਚੇ ਨੇ 111 ਔਰਤਾਂ ਨੂੰ ਕੱਲ ਦਸਤਾਰ ਪਹਿਨਾ ਕੇ ਜਿਹੜਾ ਸਨਮਾਨਿਤ ਕੀਤਾ ਉਹ ਇੱਕ ਵਿਲੱਖਣ ਉੱਥੇ ਕਾਰਜ ਸੀਗਾ। ਕੁੰਡਲੀ, ਖੇੜਾ ਤੇ ਟਿੱਕਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੀ ਜਿਹੜੀ ਕਮਾਨ ਹੈ ਉਹ ਔਰਤਾਂ ਦੇ ਹੱਥ ਰਹੀ, ਸਾਰਾ ਮੰਚ ਉਹਨਾਂ ਨੇ ਸੰਭਾਲਿਆ ਔਰ ਸਾਫ਼ ਤੌਰ ਤੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇਸ ਮੰਚ ਦਾ ਸੰਚਾਲਨ ਜਦੋਂ ਔਰਤਾਂ ਕਰ ਰਹੀਆਂ ਕਿਸੇ ਤਰ੍ਹਾਂ ਦਾ ਕੋਈ ਖਿੱਚੋਤਾਣ ਜਾਂ ਕੋਈ ਦਬਾਅ ਜਾਂ ਕੋਈ ਪ੍ਰੈਸ਼ਰ ਕਿਸੇ ਤੇ ਇਹ ਇਸ ਤਰ੍ਹਾਂ ਦਾ ਨਾ ਪਾਇਆ ਜਾਵੇ, ਨਾ ਹੀ ਪਾਇਆ ਗਿਆ। ਸਪਸ਼ਟ ਤੌਰ ਦੇ ਉੱਤੇ ਮੰਚ ਤੋਂ ਕੇਵਲ ਕਿਸਾਨਾਂ ਦਾ ਹੌਸਲਾ ਵਧਾਉਣ ਦੇ ਲਈ ਤੇ ਸਰਕਾਰ ਦੇ ਖਿਲਾਫ਼ ਜਿਹੜੇ ਹੈ ਇੱਥੇ ਨਾਅਰੇ ਲਾਏ ਗਏ। ਸੋ ਪੰਜਾਬ ਤੋਂ ਵੀ ਜਿਹੜੀਆਂ ਔਰਤਾਂ ਸੰਬੋਧਨ ਕਰ ਰਹੀਆਂ ਸਨ ਉਹਨਾਂ ਨੇ ਆਪੋ ਆਪਣੇ ਭਾਸ਼ਣਾਂ ਦੇ ਵਿਚ ਸਰਕਾਰ ਦੇ ਖਿਲਾਫ਼ ਜਿੱਥੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ ਤਾਂ ਉੱਥੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ, ਜੇ ਉਹਨਾਂ ਨੂੰ ਇੱਥੇ ਰੁਕਣਾ ਵੀ ਪਿਆ ਤਾਂ ਉਹ ਰੁਕਣ ਤੋਂ ਵੀ ਗਰੇਜ਼ ਨਹੀਂ ਕਰਨਗੀਆਂ। ਬਹੁਤ ਸਾਰੀਆਂ ਔਰਤਾਂ ਇੱਥੇ ਰੁਕੀਆਂ ਵੀ ਹੋਈਆਂ ਬੜੇ ਲੰਬੇ ਸਮੇਂ ਤੋਂ
ਜੀ।
ਸੋ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਦੇ ਉੱਤੇ ਜਿਹੜਾ ਔਰਤ ਦਿਵਸ ਜਿੱਥੇ ਮਨਾਇਆ ਗਿਆ ਉੱਥੇ ਬੇਭੋਸਕੀ ਮਤੇ ਦੇ ਸਮਰਥਨ ਵਿਚ ਕਿਸਾਨਾਂ ਨੇ ਅੱਜ ਜਿਹੜੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਗੱਲ ਵੀ ਕੱਲ ਦੇ ਇਸ ਪ੍ਰੋਗਰਾਮ ਦੇ ਵਿਚ ਉਲੀਕੀ ਸੀ।
ਠੀਕ। ਅੱਛਾ, ਇੱਕ ਹੋਰ ਜਿਹੜੀ ਖਬਰ ਹੈ, ਮੈਨੂੰ ਲੱਗਦਾ ਹੁੰਦਾ ਵੀ ਜੇ ਆਪਾਂ ਹਫ਼ਤਾ ਪਹਿਲਾਂ ਗੱਲ ਕਰੀਏ ਤਾਂ ਵੀ ਖਬਰ ਦਾ ਥੋੜਾ ਬਹੁਤਾ ਸਿਰਲੇਖ ਹੀ ਬਦਲਦਾ, ਪਰ ਖਬਰਾਂ ਲਗਭਗ ਇੱਕੋ ਜਿਹੀਆਂ ਹੁੰਦੀਆਂ। ਆਪਾਂ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਗੱਲ ਪਿਛਲੇ ਕਈ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ, ਤੇ ਉੱਥੇ ਕਹਿੰਦੇ ਵੀ ਸੰਸਦ ਦੇ ਵਿਚ ਵਧਦੀਆਂ ਕੀਮਤਾਂ ਦੀ ਗੂੰਜ ਜਿਹੜੀ ਹੈ ਉਹ ਗੂੰਜੀ ਹੈ, ਹਨਾ, ਤੇ ਰਾਜ ਸਭਾ ਦੇ ਜਿਹੜੀ ਆ ਉਹ ਵੀ 4 ਵਾਰ ਮੁਲਤਵੀ ਹੋ ਚੁੱਕੀ ਆ, ਲੋਕ ਸਭਾ ਜਿਹੜੀ ਆ ਉਹ ਵੀ 28। ਪਰ ਦੇਖੋ ਇੰਨੇ ਹਫ਼ਤਿਆਂ ਤੋਂ ਇੱਕੋ ਹੀ ਮੁੱਦਾ ਫੜ ਕੇ ਔਰ ਉਸ ਮੁੱਦੇ ਦੇ ਵਿਚ ਕੋਈ ਸੁਧਾਰ ਨਾ ਹੋਣਾ, ਸਿਰਫ ਉਹਦੇ ਉੱਤੇ ਗੱਲ ਤੁਰਦੀ ਰਹਿਣੀ, ਸਿਰਫ ਉਹਦੇ ਉੱਤੇ ਰਾਜਨੀਤੀ ਹੁੰਦੀ ਰਹਿਣੀ, ਇਹ ਕਿਸ ਤਰ੍ਹਾਂ ਦਾ ਸੰਕੇਤ ਹੈ ਬੇਟਾ ਸਾਹਿਬ?
ਦੇਖੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਲਗਾਤਾਰ ਵੱਧ ਰਹੀਆਂ ਨੇ
ਜੀ।
ਮੈਂ ਕੱਲ ਵੀ ਦੇਖ ਰਿਹਾ ਸੀਗਾ ਬਹੁਤ ਸਾਰੀਆਂ ਪੋਸਟਾਂ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਕਿ ਜਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਤੇ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤੇ ਉਦੋਂ ਪੈਟਰੋਲ ਦੇ ਰੇਟ ਕੀ ਸੀਗੇ, ਦਾਲਾਂ ਦੇ ਰੇਟ ਕੀ ਸੀ, ਖੰਡ ਦੇ ਰੇਟ ਕੀ ਸੀ ਔਰ ਜਿਹੜੀਆਂ ਫਸਲਾਂ ਦੇ ਰੇਟ ਕੀ ਸੀਗੇ ਔਰ ਇਸ ਤੋਂ ਇਲਾਵਾ ਜਿਹੜੀਆਂ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਨੇ ਘਿਓ ਤੇਲ ਉਹਦੇ ਰੇਟ ਕੀ ਸੀ, ਉਹ ਸਾਰੇ ਰੇਟਾਂ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਜਿਹੜਾ ਕਾਲਮ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਤੇਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ, ਇਹਦੇ ਹਿਸਾਬ ਦੇ ਨਾਲ ਮਹਿੰਗਾਈ ਜਿਹੜੀ ਲਗਾਤਾਰ ਵੱਧ ਰਹੀ ਹੈ ਲੇਕਿਨ ਆਮਦਨ ਜਿਹੜੀ ਆਮ ਲੋਕਾਂ ਦੀ ਉਹ ਘੱਟ ਰਹੀ ਹੈ। ਹੁਣ ਡਾਲਰ ਦੇ ਮੁਕਾਬਲੇ ਜੇ ਤੁਸੀਂ ਰੁਪਈਆ ਗਿਣਦੇ ਹੋ ਤਾਂ 23 ਪੈਸੇ ਡਿੱਗ ਪਿਆ ਔਰ ਕੱਚੇ ਤੇਲ ਦੇ ਵਿੱਚ ਜੇ ਤੁਸੀਂ ਉਛਾਲ ਦੇਖਦੇ ਹੋ ਤਾਂ ਇਸ ਕੀਮਤ ਦੇ ਮੁਕਾਬਲੇ ਡਾਲਰ ਦੀ ਲਗਾਤਾਰ ਮਜ਼ਬੂਤੀ ਹੈ ਤੇ ਰੁਪਈਏ ਵਿੱਚ ਗਿਰਾਵਟ ਆ ਰਹੀ ਹੈ
ਜੀ।
ਔਰ ਸਾਊਦੀ ਅਰਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਤੇਲ ਦੇ ਵੱਡੇ ਹੈਗੇ ਨੇ ਉੱਥੇ ਭੰਡਾਰ, ਉੱਥੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ $70 ਤੇ ਪਹੁੰਚ ਗਈਆਂ
ਜੀ।
ਔਰ ਬਾਜ਼ਾਰ ਦੇ ਜਿਹੜੇ ਮਾਹਰ ਹੈ ਉਹਨਾਂ ਦਾ ਜੇ ਨਹੀਂ ਹੈ ਤਾਂ ਪੈਟਰੋਲ ਡੀਜ਼ਲ ਦੀ ਜਿਹੜੀ ਕੀਮਤ ਹੈ ਉਹ ਹੋਰ ਵੀ ਉਛਾਲ ਆ ਸਕਦਾ ਹੈ ਜਿਹੜਾ ਪਹਿਲਾਂ ਹੀ 100 ਰੁਪਏ ਲੀਟਰ ਤੋਂ ਭਾਰਤ ਵਿਚ ਪਰ
ਜੀ
ਸਤੰਬਰ ਅਕਤੂਬਰ ਦੇ ਵਿਚ ਜਦੋਂ ਕੱਚੇ ਤੇਲ ਦਾ ਭਾਅ ਸੀਗਾ $80 ਪ੍ਰਤੀ ਬੈਰਲ ਹੁਣ ਪਹੁੰਚਣ ਦੀ ਜਿਹੜੀ ਸੰਭਾਵਨਾ ਹੋਈ ਪਈ ਹੈ ਔਰ ਵਿਸ਼ਵ ਪੱਧਰ ਤੇ ਜਿਹੜੀਆਂ ਤੇਲ ਕੰਪਨੀਆਂ ਉਹਨਾਂ ਨੇ ਕਰੂਡ ਦੇ ਭਾਅ $75 ਤੱਕ ਪਹੁੰਚਣ ਦਾ ਜਿਹੜਾ ਅੰਦਾਜ਼ਾ ਲਾਇਆ ਔਰ ਸਾਊਦੀ ਅਰਬ ਦੇ ਵਿਚ ਜਿਹੜੀਆਂ ਤੇਲ ਦੇ ਵੱਡੇ ਭੰਡਾਰ ਹੈ 2019 ਦੇ ਵਿਚ ਜਦੋਂ ਉੱਥੇ ਹਮਲੇ ਹੋਏ ਸੀ ਉਸ ਤੋਂ ਬਾਅਦ ਕੱਚੇ ਤੇਲ ਦੇ ਭਾਅ ਜਿਹੜੇ 14% ਉਦੋਂ ਵਧੇ ਸੀ ਔਰ ਤੇਲ ਦੀ ਜਿਹੜੀ ਬਹੁਤ ਸਾਰੀ ਆਪੂਰਤੀ ਹੈ ਉਹਦਾ ਸਾਊਦੀ ਅਰਬ ਤੇ ਵੀ ਅਸਰ ਪਿਆ ਸੀ ਔਰ ਵਿਸ਼ਵ ਦੀ ਕੁੱਲ ਜਿੰਨਾ ਵੀ ਭੰਡਾਰ ਹੈ 5% ਉਹ ਜਦੋਂ ਠੱਪ ਹੋ ਜਾਂਦੀ ਹੈ ਔਰ ਇਹ ਅੱਜ ਤੱਕ ਹੁਣ ਇਹ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਵਿਚ ਠੰਡ ਕਰਕੇ ਜਿਹੜਾ ਪ੍ਰੋਡਕਸ਼ਨ ਹੈ ਉਹ 40 ਲੱਖ ਬੈਰਲ ਘੱਟ ਹੋ ਗਈ ਔਰ ਇਸੇ ਕਰਕੇ ਕੀਮਤਾਂ $60 ਦੇ ਨਾਲ 2 ਸਾਲ ਤੱਕ ਦੇ ਸਿਖਰਲੇ ਯਾਨੀ ਅਹੁਦੇ ਤੇ ਪਹੁੰਚ ਗਈਆਂ
ਜੀ।
ਹੁਣ ਪੈਟਰੋਲੀਅਮ ਮੰਤਰਾਲਾ ਸਫਾਈ ਦੇ ਰਿਹਾ ਕਿ ਅਸਲ ਚ ਸਰਦੀ ਜ਼ਿਆਦਾ ਵਧਣ ਕਰਕੇ ਇਸ ਕਰਕੇ ਹੈ ਲੇਕਿਨ ਪੈਟਰੋਲ ਡੀਜ਼ਲ ਦਾ ਜਿਹੜਾ ਕੰਟਰੋਲ ਹੈਗਾ ਉਹ ਸਰਕਾਰੀ ਪੱਧਰ ਦੇ ਕੰਟਰੋਲ ਹੁਣ ਨਹੀਂ ਰਿਹਾ, ਹੁਣ ਪ੍ਰਾਈਵੇਟ ਪੱਧਰ ਤੇ ਨਿੱਜੀਕਰਨ ਕੰਪਨੀਆਂ ਹੈਗੀਆਂ ਤਾਂ ਦੇਸ਼ ਦੇ ਵਿਚ ਜਦੋਂ ਨਿੱਜੀਕਰਨ ਦੀ ਦੌੜ ਲੱਗੀ ਹੋਈ ਹੈ ਹੁਣ ਖੇਤੀ ਬਿੱਲ ਵੀ ਨਿੱਜੀਕਰਨ ਵਾਲੀ ਇੱਕ ਤਰ੍ਹਾਂ ਦਾ ਹੁਲਾਰਾ ਦੇ ਰਹੇ ਨੇ ਬੜਾਵਾ ਦੇ ਰਹੇ ਨੇ ਤਾਂ ਉਸ ਸਮੇਂ ਇਹ ਚਿੰਤਾ ਦਾ ਵਿਸ਼ਾ ਵੀ ਹੈਗਾ ਲੇਕਿਨ ਕੱਲ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਜਦੋਂ ਸ਼ੁਰੂ ਹੁੰਦਾ ਦੁਬਾਰਾ ਦੂਜਾ ਸੈਸ਼ਨ ਪਹਿਲਾਂ ਸ਼ੁਰੂ ਖਤਮ ਹੋਇਆ ਪਹਿਲਾ ਸੈਸ਼ਨ ਤੇ ਦੂਜਾ ਸੈਸ਼ਨ ਸ਼ੁਰੂ ਹੁੰਦਾ ਤਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਮੈਂ ਦੇਖਿਆ ਉਹ ਸਾਈਕਲ ਲੈ ਕੇ ਜਾਂ ਪੈਦਲ ਪਾਰਲੀਮੈਂਟ ਵਿਚ ਪਹੁੰਚੇ ਨੇ ਭਾਵੇਂ ਉਹਨਾਂ ਦੀਆਂ ਗੱਡੀਆਂ ਵੀ ਉਨੀਆਂ ਹੀ ਪਹੁੰਚੀਆਂ ਲੇਕਿਨ ਇੱਕ ਸੰਕੇਤਕ ਤੌਰ ਦੇ ਉੱਤੇ ਮੀਡੀਆ ਮਾਈਲੇਜ ਲੈਣ ਦੇ ਲਈ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਛਪਵਾਲੀਆਂ ਔਰ ਉਹਦੇ ਨਾਲ ਹੋਇਆ ਤਾਂ ਕੁਛ ਨੀ ਲੇਕਿਨ ਉਹਨਾਂ ਨੂੰ ਮੀਡੀਆ ਮਾਈਲੇਜ ਜ਼ਰੂਰ ਮਿਲ ਗਈ। ਕੱਲ ਨੂੰ ਹਲਕੇ ਦੇ ਵਿਚ ਜਦੋਂ ਇਲੈਕਸ਼ਨ ਲੜਨਗੇ ਜਾਣਗੇ ਤਾਂ ਉਹ ਇੰਨਾ ਜ਼ਰੂਰ ਕਹਿਣਗੇ ਹਾਂਜੀ ਅਸੀਂ ਵੀ ਉਹ ਵਿਰੋਧ ਕੀਤਾ ਅਸੀਂ ਵਿਰੋਧ ਚ ਸ਼ਾਮਲ ਹੋਏ ਹਾਂ ਸੋ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ, ਆਮ ਵਿਅਕਤੀ ਉਹਦੇ ਲਈ ਪਿਸ ਰਿਹਾ, ਪਰ ਸਰਕਾਰ ਵੱਲ, ਸਰਕਾਰ ਦਾ ਇਸ ਵੱਲ ਕੋਈ ਉੱਕਾ ਵੀ ਧਿਆਨ ਨਜ਼ਰ ਨਹੀਂ ਆ ਰਿਹਾ।
ਜੀ ਬਿਲਕੁਲ। ਅੱਛਾ, ਇਹਦੇ ਨਾਲ ਹੀ ਗੱਲ ਕਰੀਏ ਤਾਂ ਦੇਸ਼ ਦੇ ਵਿਚ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ, ਅਸੀਂ ਪਹਿਲਾਂ ਅੰਦੋਲਨ ਦੀ ਗੱਲ ਕੀਤੀ ਸੀ ਕਿ ਅੰਦੋਲਨ ਦੇ ਵਿਚ ਵੀ ਇਕ ਵੱਖਰੇ ਰੂਪ ਦੇ ਵਿਚ ਮਨਾਇਆ ਗਿਆ। ਜਿੱਥੇ ਕਿਤੇ ਵੀ ਮੋਰਚੇ ਲੱਗੇ ਹੋਏ ਆ ਉਥੇ ਸਾਡੀਆਂ ਬੀਬੀਆਂ ਭੈਣਾਂ ਡੱਡੀਆਂ, ਖਾਸ ਤੌਰ ਤੇ ਹਰਿਆਣਾ ਤੇ ਪੰਜਾਬ ਚ। ਪਰ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਆ, ਭਾਰਤ ਦੇ ਵਿਚ ਵੀ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖੋ ਵੱਖਰੇ ਥਾਈ ਮਨਾਇਆ ਗਿਆ ਤੇ ਉਧਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਨਾਰੀ ਸ਼ਕਤੀ ਨੂੰ ਸਲਾਮ ਕਿਹਾ ਤੇ ਰਾਸ਼ਟਰਪਤੀ ਨੇ ਵੀ ਨਾਰੀ ਸ਼ਕਤੀ ਨੂੰ ਸਲਾਮ ਕਿਹਾ ਹੈ, ਹਨਾ, ਰਾਮਨਾਥ ਕੋਵਿੰਦ ਹੋਰਾਂ ਨੇ। ਤੇ ਦੂਜੇ ਪਾਸੇ ਵਿਧਾਨ ਸਭਾਵਾਂ ਦੇ ਵਿਚ ਤੇ ਸੰਸਦ ਦੇ ਵਿਚ ਮਹਿਲਾ ਰਾਖਵੇਂ ਕਰਨ ਦੀ ਜਿਹੜੀ ਮੰਗ ਆ ਉਹ ਵੀ ਉੱਠੀ ਹੈ, ਹਨਾ। ਰਾਜ ਸਭਾ ਦੀਆਂ ਮਹਿਲਾ ਮੈਂਬਰਾਂ ਨੇ ਔਰਤਾਂ ਨੂੰ ਵਧੇਰੇ ਤਾਕਤ ਦੇਣ ਦੀ ਵੀ ਮੰਗ ਕੀਤੀ ਹੈ ਤੇ ਮਹਿਲਾਵਾਂ ਦੇ ਯੋਗਦਾਨ ਦੀ ਜਿਹੜੀ ਸ਼ਲਾਘਾ ਆ ਉਹ ਵੀ ਹੋਈ ਹੈ। ਹੁਣ ਜਦੋਂ ਰਾਖਵੇਂ ਕਰਨ ਦੀ ਗੱਲ ਆਉਂਦੀ ਹੈ, ਬਿੱਟਾ ਸਾਹਿਬ, ਇਹ ਅੱਜ ਦੀ ਗੱਲ ਨਹੀਂ ਹੈ, ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਗੱਲ ਜਿਹੜੀ ਉਹ ਚੱਲਦੀ ਆ ਰਹੀ ਹੈ। ਇੱਕ ਪਾਸੇ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਕਈ ਵਾਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਰਾਜਨੀਤੀ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੁਸੀਂ ਇਹਨੂੰ ਕਿਸ ਨਜ਼ਰੀਏ ਤੋਂ ਵੇਖਦੇ ਹੋ?
ਦੇਖੋ, ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਵਾਲੇ ਦਿਨ ਹੀ ਗੱਲ ਕਿਉਂ ਉੱਠਦੀ ਹੈ, ਬਾਕੀ ਦਿਨਾਂ ਦੇ ਵਿੱਚ ਕਿਉਂ ਨਹੀਂ ਉੱਠਦੀ? ਇਹ ਹੈਰਾਨੀ ਦੀ ਗੱਲ ਤਾਂ ਇਹ ਹੈ।
ਬਿਲਕੁਲ।
ਹਰਿਆਣਾ ਸਰਕਾਰ ਨੇ ਬਹੁਤ ਵੱਡੇ ਐਲਾਨ ਕੀਤੇ ਸੀ। ਉਹਨਾਂ ਨੇ ਆਖਿਆ ਸੀਗਾ ਕਿ ਭਵਿੱਖ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਜਿਹੜੇ ਰਾਸ਼ਨ ਡਿਪੂ ਹੈ, PDS ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ 33% ਇਹਨਾਂ ਨੂੰ ਉਹਦੇ ਚ ਸ਼ਮੂਲੀਅਤ ਮਿਲੇਗੀ।
ਜੀ।
ਔਰ ਇਸੇ ਲਈ ਹਰਿਆਣਾ ਸਰਕਾਰ ਨੇ ਇੱਕ ਮਹਿਲਾ ਸੁਰੱਖਿਆ ਲਈ 9 ਸਮਝੌਤੇ ਵੀ ਕੀਤੇ ਨੇ।
ਜੀ।
9 ਸਮਝੌਤਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੀਆਂ ਸੁਰੱਖਿਆਵਾਂ ਦੇ ਲਈ ਵਟਸਐਪ ਨੰਬਰ ਤੇ ਸ਼ਿਕਾਇਤ ਕਰਨ ਦਾ ਇੱਕ ਪ੍ਰਬੰਧ ਕੀਤਾ ਹੈਗਾ। ਔਰ ਇਸੇ ਤਰ੍ਹਾਂ ਹੀ ਸੂਬੇ ਦੇ ਵਿੱਚ 30 ਮਾਡਲ ਕਰੱਚ ਜਿਹੜੇ ਕਰੱਚ ਸੈਂਟਰ ਨੇ ਉਹਨਾਂ ਦਾ ਉਦਘਾਟਨ ਕੀਤਾ।
ਜੀ।
ਖੇਡਾਂ ਦੇ ਲਈ ਇੱਕ ਨੀਤੀ ਹੁਣ ਨਵੀਂ ਬਣਾਈ ਹੈ, ਉਹਦੇ ਚ ਉਹਨਾਂ ਨੇ ਕਿਹਾ ਕਿ ਪੈਰਾਲੰਪਿਕ ਖੇਡਾਂ ਦੇ ਵਿੱਚ ਅਥਲੀਟ ਦਾ ਸਨਮਾਨ ਰੂਪ ਦੇ ਵਿੱਚ ਜਿੱਥੇ ਉਹਨਾਂ ਨੂੰ ਫੈਸਿਲਿਟੀਆਂ ਮਿਲਣਗੀਆਂ ਔਰ ਸਾਰੀਆਂ ਸ਼੍ਰੇਣੀਆਂ ਦੇ ਖਿਡਾਰੀਆਂ ਨੂੰ ਉਹਨਾਂ ਨੂੰ ਅਸੀਂ ਸਨਮਾਨ ਦੇਵਾਂਗੇ।
ਜੀ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਵਿਧਾਨ ਸਭਾ ਦੀ ਕਾਰਵਾਈ ਵੀ ਜਿਹੜੀ ਮਹਿਲਾ ਵਿਧਾਇਕ ਨੇ ਚਲਾਈ, ਪ੍ਰਸ਼ਨ ਕਾਲ ਤੋਂ ਬਾਅਦ ਜਿਹੜੇ ਕੰਮਕਾਜ ਦਾ ਨਿਪਟਾਰਾ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਸਦਨ ਨੂੰ ਸੰਚਾਲਨ ਜਿਹੜਾ ਔਰਤ ਮੈਂਬਰਾਂ ਦੇ ਜਿਹੜੇ ਔਰਤ ਵਿਧਾਇਕ ਨੇ ਉਹਨਾਂ ਦੇ ਹੱਥ ਵਿੱਚ ਦਿੱਤਾ। ਕਹਿਣ ਦਾ ਭਾਵ ਹੈ ਕਿ ਇਹ ਸਿਰਫ ਇੱਕ ਖਬਰਾਂ ਲਵਾਉਣ ਦੇ ਲਈ, ਮੀਡੀਆ ਮਾਈਲੇਜ ਲੈਣ ਦੇ ਲਈ ਤਾਂ ਇਹ ਚੰਗੀਆਂ ਖਬਰਾਂ ਨੇ, ਲੇਕਿਨ ਜਦੋਂ ਰਾਜਨੀਤਿਕ ਤੌਰ ਦੇ ਉੱਤੇ ਔਰਤਾਂ ਦੀ ਹਿੱਸੇਦਾਰੀ ਰਾਜ ਸਭਾ, ਵਿਧਾਨ ਸਭਾ ਔਰ ਲੋਕ ਸਭਾ ਦੇ ਵਿੱਚ ਜਦੋਂ ਪਿੱਛੇ ਜੇ ਆਵਾਜ਼ ਉੱਠੀ ਸੀ ਕਿ ਔਰਤਾਂ ਨੂੰ ਵੀ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਵੇ, ਕਹਿਣ ਦਾ ਭਾਵ ਹੈ ਕਿ ਪਾਰਲੀਮੈਂਟ ਦੇ ਵਿੱਚ ਜਿੰਨੇ ਮੈਂਬਰ ਨੇ, ਵਿਧਾਨ ਸਭਾ ਜਿੰਨੇ ਮੈਂਬਰ ਹੈ, ਤੇ ਅੱਧੀਆਂ ਸੀਟਾਂ ਔਰਤਾਂ ਨੂੰ ਤੇ ਅੱਧੀਆਂ ਸੀਟਾਂ ਮਰਦਾਂ ਨੂੰ ਦਿੱਤੀਆਂ ਜਾਣ। ਲੇਕਿਨ ਉਦੋਂ ਇਹਨਾਂ ਗੱਲਾਂ ਤੋਂ ਅੱਖਾਂ ਮੀਟ ਲਈਆਂ ਜਾਂਦੀਆਂ। ਬਰਾਬਰੀ ਦਾ ਰੁਤਬਾ ਜਿਹੜਾ ਮਰਦ ਪ੍ਰਧਾਨ ਸਾਡਾ ਸਮਾਜ ਹੈ ਉਹ ਹਲੇ ਦੇਣ ਨੂੰ ਰਾਜੀ ਨੇ। ਬਹੁਤੇ ਥਾਵਾਂ ਤੇ ਦੇਖਦੇ ਹਾਂ ਕਿ ਜਿੱਥੇ ਸਰਪੰਚ ਜਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਔਰਤਾਂ ਹੋਣ ਤਾਂ ਉੱਥੇ ਔਰਤਾਂ ਤੇ ਇੱਕ ਰਬੜ ਦੀ ਮੋਹਰ ਹੁੰਦੀ ਹੈ।
ਬਿਲਕੁਲ।
ਉਹਨਾਂ ਦੇ ਭਰਾ ਜਾਂ ਉਹਨਾਂ ਦੇ ਘਰ ਵਾਲੇ ਜਾਂ ਉਹਨਾਂ ਦੇ ਕੋਈ ਹੋਰ ਰਿਸ਼ਤੇਦਾਰ ਜਿਹੜੇ ਉਹਨਾਂ ਨਾਲ ਰਿਸ਼ਤਾ ਸੰਬੰਧ ਰੱਖਦੇ ਹੈ ਉਹ ਆਪਣੀ ਸਿਸਟਮ ਨਾਲ, ਆਪਣੀ ਮਰਜ਼ੀ ਨਾਲ ਉਹ ਸੌਦੇ ਦੀ ਵਰਤੋਂ ਕਰਦੇ ਹੈ। ਔਰਤ ਦਾ ਤਾਂ ਸਿਰਫ ਨਾ ਹੀ ਹੁੰਦਾ। ਹਲੇ ਇਹ ਗੱਲਾਂ ਅਖਬਾਰਾਂ ਦੇ ਵਿੱਚ ਪੜ੍ਹਨ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਕਿ ਔਰਤ ਦਿਵਸ ਮਨਾਇਆ ਗਿਆ, ਬੜਾ ਇਸ ਤਰ੍ਹਾਂ ਦਾ ਹੋਇਆ, ਪਰ ਹਲੇ ਉਹ ਜਿਹੜੀ ਆ ਮਾਨਸਿਕਤਾ ਹੈਗੀ ਆ, ਮਨੋਦਸ਼ਾ ਹੈਗੀ ਆ, ਉਹ ਹਲੇ ਚੇਂਜ ਨਹੀਂ ਹੋਈ।
ਜੀ। ਸੋ ਇੱਕ ਦਿਨ ਦੇ ਉੱਤੇ ਦੁਹਾਈ ਪਾਉਣੀ ਹੱਕਾਂ ਦੀ, ਅਧਿਕਾਰਾਂ ਦੀ, ਜਾਂ ਫਿਰ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨਾ ਜਿਹੜਾ ਆ, ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਵੱਡਾ ਢੋਂਗ ਹੈ, ਹਨਾ। ਜਦੋਂ ਅਸੀਂ ਦੁਰਦਸ਼ਾ ਬਦਲਣ ਦੀ ਗੱਲ ਕਰਦੇ ਹਾਂ, ਮਨੋਦਸ਼ਾ ਬਦਲਣ ਦੀ ਗੱਲ ਕਰਦੇ ਹਾਂ, ਤਾਂ ਉਹਦੇ ਲਈ ਹਰ ਦਿਨ ਜਿਹੜੇ ਉਪਰਾਲੇ ਆ ਉਹ ਸਰਕਾਰ ਵੱਲੋਂ, ਸਮਾਜ ਵੱਲੋਂ, ਆਮ ਲੋਕਾਂ ਵੱਲੋਂ ਹੋਣੇ ਬਹੁਤ ਜ਼ਰੂਰੀ ਹੈ, ਹਨਾ। ਜਿਹੜੀਆਂ ਸੰਸਥਾਵਾਂ ਅਸਲ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਕਰਦੀਆਂ, ਜਾਂ ਫਿਰ ਜਿਹੜੀਆਂ ਸੰਸਥਾਵਾਂ ਵਧੀਆ ਸਮਾਜ ਦੀ ਸਿਰਜਣਾ ਦੇ ਵਿਚ ਆਪਣਾ ਯੋਗਦਾਨ ਪਾਉਂਦੀਆਂ, ਉਹਨਾਂ ਸਾਰਿਆਂ ਦਾ ਇਹ ਇਕ ਸਾਂਝਾ ਫਰਜ਼ ਬਣਦਾ ਕਿ ਇਹੋ ਜਿਹੀਆਂ ਸਮੱਸਿਆਵਾਂ ਨੂੰ ਹਰ ਦਿਨ ਜਿਸ ਵੀ ਪੱਧਰ ਦੇ ਉੱਤੇ ਜੇ ਉਹ ਹੇਠਲੇ ਪੱਧਰ ਤੇ ਸ਼ੁਰੂ ਹੁੰਦੀਆਂ ਤਾਂ ਨਾਲੋ ਨਾਲ ਉਹਨਾਂ ਨੂੰ ਨਜਿੱਠਿਆ ਜਾਵੇ, ਉਹਨਾਂ ਦੇ ਵਿਚ ਸੁਧਾਰ ਲਿਆ ਕੇ ਹਨਾ, ਤੇ ਫਿਰ ਅਸੀਂ ਜਦੋਂ ਗੱਲ ਕਰੀਏ ਦੁਬਾਰਾ ਕਿ ਹਾਂ ਅਸੀਂ ਹੁਣ ਮਹਿਲਾ ਦਿਵਸ ਜਿਹੜਾ ਆ ਉਹ ਮਨਾਇਆ ਆ ਔਰ ਇਹ ਵਾਲੇ ਜਿਹੜੇ ਸੁਧਾਰ ਆ ਇਹ ਅਸੀਂ ਕਰ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿਚ ਸਾਡੇ ਜਿਹੜੇ ਟੀਚੇ ਆ ਉਹ ਇਹ ਹੋਣਗੇ, ਜਦਕਿ ਜਿਹੜਾ ਸੁਧਾਰ ਹੈ ਉਹ ਅਮਲੀ ਰੂਪ ਦੇ ਵਿਚ ਨਹੀਂ ਹੁੰਦਾ, ਲਿਖਤੀ ਰੂਪ ਦੇ ਵਿਚ ਜਾਂ ਵਿਖਾਵੇ ਚ ਜਿਵੇਂ ਅਸੀਂ ਗੱਲ ਕਰਦੇ ਆ ਵੀ ਮਨਾਇਆ ਗਿਆ ਦੀਆਂ ਖ਼ਬਰਾਂ ਬਹੁਤ ਵੱਡੀਆਂ ਹੋ ਕੇ ਲੱਗਣਗੀਆਂ, ਪਰ ਅਮਲੀ ਰੂਪ ਦੇ ਵਿਚ ਕਿੰਨਾ ਕੁ ਔਰਤ ਦੇ ਅੰਦਰ ਜਿਹੜਾ ਸਵੈ ਭਰੋਸਾ ਆ ਉਹ ਜਾਗ ਗਿਆ ਆ, ਕਿੰਨੀਆਂ ਕੁ ਔਰਤਾਂ ਜਿਹੜੀਆਂ ਉਹ ਆਤਮ ਨਿਰਭਰ ਹੋ ਕੇ ਆਪਣੇ ਫੈਸਲੇ ਲੈਣ ਦੇ ਕਾਬਲ ਹੋਈਆਂ ਆ, ਇਹ ਇਕ ਵੱਡਾ ਸਵਾਲ ਹੈ। ਖੈਰ ਅਸੀਂ ਅਗਲੀ ਖ਼ਬਰ ਵੱਲ ਵਧਦੇ ਆ, ਅਗਲੀ ਖ਼ਬਰ ਆਪਾਂ ਪੰਜਾਬ ਤੋਂ ਲੈਂਦੇ ਆ। ਪੰਜਾਬ ਦੇ ਵਿਚ ਕੱਲ ਜਿਹੜਾ ਬਜਟ ਆ ਉਹ ਪੇਸ਼ ਹੋ ਗਿਆ ਹਨਾ, ਔਰ ਬਜਟ ਦੇ ਵਿਚ ਬਹੁਤ ਸੋਹਣਾ ਜਿਹੜਾ ਇਕ ਮਾਹੌਲ ਆ ਉਹ ਪੰਜਾਬ ਦੇ ਵਿਚ ਕਾਇਮ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ, ਤੇ ਜਦੋਂ ਆਪਾਂ ਖ਼ਬਰ ਵੱਲ ਨਜ਼ਰ ਮਾਰਦੇ ਆ ਤਾਂ ਬਿੱਟਾ ਸਾਹਿਬ ਏਦਾਂ ਲੱਗਦਾ ਆ ਕਿ ਜਿਵੇਂ ਪੰਜਾਬ ਦੇ ਕੋਲ ਬਹੁਤ ਸਾਰੇ ਫੰਡ ਆ ਔਰ ਉਹਨਾਂ ਫੰਡਾਂ ਦੀ ਜਿਹੜੀ ਵਰਤੋਂ ਆ ਉਹ ਇਸ ਬਜਟ ਨੂੰ ਪੇਸ਼ ਕਰਨ ਦੇ ਵਿਚ ਕੀਤੀ ਜਾਣੀ ਆ, ਔਰ ਬਜਟ ਤਾਂ ਖੈਰ ਪੇਸ਼ ਹੋ ਗਿਆ ਯਾਨੀ ਕਿ ਇਸ ਬਜਟ ਨੂੰ ਲਾਗੂ ਕਰਨ ਦੇ ਵਿਚ ਕੀਤੀ ਜਾਣੀ ਆ, ਸੋ ਜਦੋਂ ਉਹ ਲਾਗੂ ਹੋਣਾ ਤਾਂ ਫੇਰ ਤਾਂ ਪੰਜਾਬ ਵਾਸੀਆਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੀ ਨਹੀਂ ਰਹਿ ਜਾਣੀ, ਕੋਈ ਤੰਗੀ ਨਹੀਂ ਰਹਿ ਜਾਣੀ, ਕੋਈ ਹੋਰ ਤੋਟ ਜਿਹੜੀ ਆ ਉਹ ਨਹੀਂ ਰਹਿਣੀ ਜੋ ਬਜਟ ਕਹਿ ਰਿਹਾ ਹਨਾ, ਤੇ ਬਹੁਤ ਸਾਰੇ ਹੋਰ ਨਵੇਂ ਵਾਅਦੇ ਜਿਹੜੇ ਆ ਉਹ ਇਸ ਬਜਟ ਦੇ ਵਿਚ ਕੀਤੇ ਗਏ ਆ, ਤੇ ਜਦੋਂ ਉਹਨਾਂ ਵਾਅਦਿਆਂ ਦੇ ਉੱਤੇ ਅਸੀਂ ਵਿਸਥਾਰ ਦੇ ਵਿਚ ਗੱਲ ਕਰੀਏ ਤਾਂ ਫਿਰ ਇਸ ਤਰ੍ਹਾਂ ਜ਼ਰੂਰ ਕਿਤੇ ਲੱਗਦਾ ਕਿ ਫੇਰ ਵਾਅਦੇ ਜਿਹੜੇ ਆ ਉਹ ਵਫਾ ਨਹੀਂ ਹੋ ਪਾਉਣੇ, ਤੇ ਇਹ ਸਾਰਾ ਕੁਝ ਫੇਰ ਇੱਕ ਢੋਂਗ ਦੇ ਰੂਪ ਦੇ ਵਿਚ ਹੀ ਸਾਡੇ ਸਾਹਮਣੇ ਆ ਜਾਣਾ। ਸੋ ਮਨਪ੍ਰੀਤ ਹੋਰਾਂ ਨੇ ਕੱਲ ਸੌਗਾਤਾਂ ਦੀ ਪੋਰਟਲੀ ਕਹਿੰਦੇ ਖੋਲ ਦਿੱਤੀ ਆ, ਪੰਜਾਬ ਦਾ ਬਜਟ ਜਿਹੜਾ ਆ ਉਹ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ। ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕਹਿੰਦੇ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਬੱਸਾਂ ਦੇ ਵਿਚ ਔਰਤਾਂ ਤੇ ਵਿਦਿਆਰਥੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਹੈ, ਹੋਰ ਵੀ ਬਹੁਤ ਸਾਰੇ ਗੱਫੇ ਜਿਹੜੇ ਆ ਉਹ ਵੰਡੇ ਗਏ ਆ। ਅਸਲ ਦੇ ਵਿਚ ਅਮਲੀ ਰੂਪ ਦੇ ਵਿਚ ਕਿੰਨਾ ਕੁ ਸਾਰਥਕ ਹੋਣਾ ਇਹ ਬਜਟ, ਇਹਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਜਿੱਦਾਂ ਤੁਸੀਂ ਅਖਬਾਰਾਂ ਦੀਆਂ ਖਬਰਾਂ ਜਾਂ ਟੀਵੀ ਦੀਆਂ ਖਬਰਾਂ ਜਾਂ ਰੇਡੀਓ ਦੀਆਂ ਖਬਰਾਂ ਸੁਣੋ
ਜੀ
ਤਾਂ ਫਿਰ ਤਾਂ ਤੁਹਾਨੂੰ ਲੱਗੂਗਾ ਕਿ ਇਸ ਪਟਾਰੇ ਦੇ ਵਿਚ ਤੋਹਫੇ ਬਹੁਤ ਨੇ, ਕਿਉਂਕਿ ਚੋਣਾਂ ਆ ਰਹੀਆਂ, ਕਿਸਾਨਾਂ ਨੂੰ ਵੱਡੀ ਰਾਹਤ ਹੈ, ਕਰਜ਼ਾ ਮਾਫ਼ ਕਰ ਦਿੱਤਾ, ਔਰਤਾਂ ਤੇ ਵਿਦਿਆਰਥੀਆਂ ਨੂੰ ਸਰਕਾਰੀ ਬੱਸਾਂ ਦੇ ਵਿਚ ਮੁਫ਼ਤ ਯਾਤਰਾ ਹੋਏਗੀ, ਇਸ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਹੈਗੀਆਂ ਜਿਹੜੀਆਂ ਜਿੰਨੀਆਂ ਮਰਜ਼ੀ ਇਹਨੂੰ ਵਧਾ ਚੜਾ ਕੇ ਅਸੀਂ ਗਰੀਬਾਂ ਨੂੰ ਮੁਫ਼ਤ ਬਿਜਲੀ ਮਿਲ ਜੂਗੀ, ਮਿਲਦੀ ਰਹੂਗੀ, ਸ਼ਗਨ ਸਕੀਮ 51,000 ਰੁਪਏ ਵਧਾ ਦਿੱਤੀ, 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਾ ਟੀਚਾ, ਔਰ ਕੰਮ ਕਾਸ਼ੀ ਔਰਤਾਂ ਦੇ ਲਈ ਮੋਹਾਲੀ ਸਣੇ 7 ਜ਼ਿਲ੍ਹਿਆਂ ਦੇ ਵਿਚ ਹੋਸਟਲ, ਹਰ ਜ਼ਿਲ੍ਹੇ ਦੇ ਬਾਗਬਾਨੀ ਅਸਟੇਟ ਬਣਨਗੇ, ਗਰੀਬਾਂ ਨੂੰ ਜਿਹੜੀ ਮਾਸਕ ਪੈਨਸ਼ਨ ਹੈਗੀ ਆ 1500 ਰੁਪਏ ਵਧਾ ਦਿੱਤੀ ਜਾਊਗੀ, ਔਰ ਜਿਹੜੇ ਦ੍ਰਿਸ਼ਟੀਹੀਨ 40% ਤੋਂ ਜ਼ਿਆਦਾ ਜਿਹੜੇ ਦਿਵਿਆਂਗ ਲੋਕ ਹੈ ਉਹਨਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ ਹੋਊਗੀ, 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟ ਫੋਨ ਵੰਡਣ ਦੀ ਯੋਜਨਾ ਜਾਰੀ ਰਹੇਗੀ। ਜੇ ਤਾਂ ਤੁਸੀਂ ਇਹਨਾਂ ਨੂੰ ਪੜ੍ਹੋ ਤਾਂ ਫਿਰ ਤਾਂ ਤੁਹਾਨੂੰ ਲੱਗਦਾ ਕਿ ਵਾਹ ਬੀ ਵਾਹ ਕਿਆ ਬਾਤ ਹੈ, ਬਿਲਕੁਲ ਇਹ ਤਾਂ ਬਜਟ ਬੜਾ ਅੱਛਾ ਹੈਗਾ, ਤੇ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੂਜਾ ਪੁੱਠਾ ਪਾਸਾ ਕਰਕੇ ਦੇਖੋ ਤਾਂ ਫਿਰ ਤੁਸੀਂ ਇੱਕੋ ਹੀ ਗੱਲ ਤੇ ਮੈਂ ਤਾਂ ਜ਼ਿਕਰ ਕਰੂੰਗਾ ਕਿ ਪੰਜਾਬ ਦਾ ਜਿਹੜਾ ਕਰਜ਼ਾ ਜਿਹੜਾ 2.25 ਲੱਖ ਰੁਪਇਆ ਸੀਗਾ ਉਹ ਕਰਜ਼ਾ ਹੁਣ 2.75 ਲੱਖ ਰੁਪਇਆ ਹੋ ਗਿਆ, 2,73,703 ਰੁਪਇਆ ਪੰਜਾਬ ਦੇ ਸਿਰ ਕਰਜ਼ਾ ਹੋ ਗਿਆ, ਤੇ ਇਹ ਜਿਹੜਾ ਬਜਟ ਹੈਗਾ ਉਹ ਹੈਗਾ ਤਕਰੀਬਨ 8,622 ਰੁਪਏ ਘਾਟੇ ਦਾ। ਹੁਣ ਤੁਸੀਂ ਦੱਸੋ ਵੀ ਮੈਂ ਕਰਜ਼ਾ ਲੈ ਕੇ ਮੈਂ ਕੋਈ 2-3 ਲੱਖ ਰੁਪਇਆ ਕਰਜ਼ਾ ਲੈ ਕੇ ਤੇ ਮੈਂ ਇਹ ਕਹਾਂ कि मैं अपने घर नू 80,000 रुपया दे दिता तो फिर तुसी मेनू की कहोगे तुसी मेनू जुत्ती लाओगे कर्जा तो ले लिया घरे तू किने फीस दे रहे
जी।
हुण किसानी अंदोलन की तफ दे विच पंजाब दे जिहड़े खजाना मंत्री अमनप्रीत बादल उन्होंने जिहड़ा बजट पेश किया है और उहदे च इन्होंने अंकड़े की बड़ी सोहनी खेड दिखाई है जिहदे च कर्जा माफी की गल की है बिजली सबसिडी की गल की है किसानां नूं लभाउण की गल की है राजनीतिक सुनेहा इस लई दिता जा रहा है कि 2022 दीआं चोणां ने ते नाल ही इस तों इलावा औरतां कर्मचारी विद्यार्थी नौजवान सारे वर्गां दे लई कुछ ना कुछ करन दी गल कही है
जी।
1,13,000 किसानां दा जिहड़ा 1,186 करोड़ रुपए का कर्जा माफ करन दा ऐलान कीता है
जी।
जिहड़े बेजमीने ने उहनां दे खेत मजदूरां नूं 526 करोड़ रुपए का कर्जा माफ कीता गया है। मुफ्त बिजली जारी रहेगी औरतां ते विद्यार्थियां नूं सरकारी बसां दे विच मुफ्त यात्रा का तोहफा दिता जा रहा है। 5 साल तो जिहड़ा 6वें तनखा कमीशन का इंतजार कर रही थी सरकारी मुलाजम उन्हां नूं 1 जुलाई तो उस कमीशन दीआं सिफारिशां दे मुताबिक नवी तनखा मिलेगी
जी।
करोना करके जिहड़े व्यापारियां दा बहुत वड्डा नुकसान होया उहदे लई कह दिता गया कि हुण दुकानां और रेस्टोरेंट या जिहड़े भी व्यापारिक अदारे है ओह 24 घंटे 7 दिन खुले रह सकदे ने
जी।
जद ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਏਗੀ ਲੇਕਿਨ ਉਹਨਾਂ ਦੇ ਲਈ ਮਾਹੌਲ ਸਾਜਗਰ ਬਣਾਉਣ ਦੇ ਲਈ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੂਜੇ ਪਾਸੇ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਉਹਨਾਂ ਨੂੰ ਮੁਫ਼ਤ ਸਮਾਰਟਫੋਨ ਵੰਡਣ ਦਾ ਜਿਹੜਾ 100 ਕਰੋੜ ਰੁਪਏ ਉਹਦੇ ਲਈ ਰੱਖੇ ਗਏ ਹੈ। ਵੱਖ ਵੱਖ ਜਿਹੜੀਆਂ ਕਲਿਆਣਕਾਰੀ ਯੋਜਨਾਵਾਂ ਹੈ ਉਹਦੇ ਲਈ ਵੀ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ 1 ਜੁਲਾਈ 2021 ਤੋਂ ਜਿਹੜੀ ਸ਼ਗਨ ਸਕੀਮ ਹੈ 21,000 ਤੋਂ ਵਧਾ ਕੇ 51,000 ਕਰਨ ਰਹੇ ਹੈ। ਬੁਢਾਪਾ ਪੈਨਸ਼ਨ ਦੀ ਗੱਲ ਕੀਤੀ ਹੈ 750 ਤੋਂ ਵਧਾ ਕੇ 1,500 ਰੁਪਇਆ ਕਰ ਰਹੇ ਹੈ ਔਰ 70% ਤੱਕ ਕਰੋਨਾ ਕਰਕੇ ਜਿਹੜਾ ਸਿਹਤ ਬਜਟ ਹੈ ਉਹ ਕਾਫੀ ਲਾਗਤ ਸੀ ਉਹਦੇ ਤੇ ਉੱਤੇ 8,000 ਕਰੋੜ ਰੁਪਇਆ ਹੋਰ ਖਰਚਿਆ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਸੀ ਖੇਤੀ ਖੇਤਰ ਦੇ ਵਿਚ ਉਹਦੇ ਲਈ 3780 ਕਰੋੜ ਰੁਪਏ ਦੀ ਜਿਹੜੀ 3 ਸਾਲਾ ਯੋਜਨਾ ਦੇ ਐਲਾਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਲੇਕਿਨ ਜੇ ਤੁਸੀਂ ਕਰਜ਼ਾ ਮਾਫ਼ੀ ਦਾ ਜਿਹੜਾ ਸਿਆਸੀ ਗਣਿਤ ਜੇ ਤੁਸੀਂ ਸਮਝੋ ਤਾਂ ਉਹਦੇ ਚ ਸਾਫ਼ ਤੌਰ ਤੇ ਇਹ ਹੈ ਕਿ ਕਰਜ਼ਾ ਮਾਫ਼ੀ ਜਿਹੜੀ ਯੋਜਨਾ ਹੈ ਸਰਕਾਰ ਹੁਣ ਤੱਕ ਜਿਹੜੀ 2 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਜਿਹਦਾ ਹੁੰਦਾ ਉਹਦੇ ਲਈ 5,83,000 ਜਿਹੜੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਲੋਨ ਮਾਫ਼ ਕਰ ਚੁੱਕੀ ਹੈ। ਇਸ ਤਰ੍ਹਾਂ ਦਾ ਦਾਅਵਾ ਕੀਤਾ ਗਿਆ ਹੈ 4,424 ਕਰੋੜ ਰੁਪਏ ਅਸੀਂ ਵੰਡ ਚੁੱਕੇ ਹਾਂ ਤੇ ਹੁਣ ਇਸ ਬਜਟ ਦੇ ਵਿਚ ਕਿਸਾਨਾਂ ਤੇ ਜਿਹੜੇ ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ਾ ਮਾਫ਼ੀ ਲਈ 1,712 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਉਹਦਾ ਕਾਰਨ ਕੀ ਹੈ ਕਿ ਅਗਲੇ ਸਾਲ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਕੁਝ ਸਮੇਂ ਰਹਿ ਗਿਆ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਔਰ ਬਜਟ ਦੇ ਵਿਚ ਕਿਸਾਨ ਤੇ ਖੇਤ ਮਜ਼ਦੂਰਾਂ ਤੇ ਵਿਸ਼ੇਸ਼ ਧਿਆਨ ਦੇ ਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਕਰ ਰਿਹਾ ਹੈ ਅੰਨਦਾਤਾ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਨਾਲ ਹੀ ਖੇਤੀ ਬਿੱਲਾਂ ਦਾ ਸਭ ਤੋਂ ਪਹਿਲਾ ਵਿਰੋਧ ਜਿਹੜਾ ਕੈਪਟਨ ਸਰਕਾਰ ਨੇ ਕਰਨ ਦਾ ਦਾਅਵਾ ਕੀਤਾ ਕਿ ਵਿਧਾਨ ਸਭਾ ਦੇ ਵਿਚ ਉਸ ਦੇ ਖਿਲਾਫ਼ ਕੇਂਦਰੀ ਕਾਲੇ ਕਾਨੂੰਨਾਂ ਦੇ ਖਿਲਾਫ਼ ਇਹਨਾਂ ਨੇ ਆਖਿਆ ਕਿ ਅਸੀਂ ਮਤਾ ਪਾਇਆ ਹੈ। ਜਲੰਧਰ ਪਟਿਆਲਾ ਲੁਧਿਆਣਾ ਮੋਹਾਲੀ ਮਾਨਸਾ ਬਰਨਾਲਾ ਤੇ ਅੰਮ੍ਰਿਤਸਰ ਦੇ ਵਿਚ ਜਿਹੜੀਆਂ ਕੰਮ ਕਾਜ ਕਰਨ ਵਾਲੀਆਂ ਔਰਤਾਂ ਨੇ ਉਹਨਾਂ ਲਈ 50 ਕਰੋੜ ਦੀ ਲਾਗਤ ਨਾਲ ਜਿਹੜੇ ਵਰਕਿੰਗ ਵੁਮੈਨ ਹੋਸਟਲ ਉਹ ਸਥਾਪਿਤ ਕੀਤੇ ਜਾਣੇ ਨੇ ਔਰ ਹਰੇਕ ਜ਼ਿਲ੍ਹੇ ਦੇ ਵਿਚ ਬਾਗਬਾਨੀ ਅਸਟੇਟ ਬਣਾਇਆ ਜਾਣਾ ਜਿਹਦੇ ਚ ਫਾਜ਼ਿਲਕਾ ਦੇ ਗੋਬਿੰਦਗੜ੍ਹ ਦੇ ਵਿਚ 10 ਕਰੋੜ ਦੀ ਲਾਗਤ ਨਾਲ ਸਬਜ਼ੀਆਂ ਦਾ ਜਿਹੜਾ ਐਕਸੀਲੈਂਸ ਸੈਂਟਰ ਬਣਾਉਣਾ ਔਰ ਇਸੇ ਤਰ੍ਹਾਂ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਬਾਗਬਾਨੀ ਰਿਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੇ ਵਿਚ ਇਹਦੇ ਲਈ 24 ਕਰੋੜ ਰੁਪਏ ਰੱਖੇ ਗਏ ਨੇ ਔਰ ਕਿਸਾਨਾਂ ਨੂੰ ਹਾਰਟੀਕਲਚਰ ਯਾਨੀ ਬਾਗਬਾਨੀ ਵੱਲ ਪ੍ਰੇਰਿਤ ਕਰਨ ਦੇ ਲਈ ਆਪਣੇ ਪ੍ਰੋਡਕਟ ਖੁਦ ਵੇਚਣ ਦੇ ਲਈ ਮੋਬਾਈਲ ਵੈਡਿੰਗ ਕਾਰਟ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਨਵੀਂ ਤਕਨੀਕ ਦਾ ਇਹ ਜਿਹੜੇ ਆਪਾਂ ਕਹਿ ਸਕਦੇ ਹਾਂ ਰੇਹੜੀਆਂ ਉਹ ਦੇਣ ਦਾ ਫੈਸਲਾ ਕੀਤਾ ਔਰ ਬਾਗਬਾਨੀ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਤੇ ਮੁਆਵਜ਼ੇ ਦੇ ਰੂਪ ਦੇ ਵਿਚ ਉਹਨਾਂ ਦਾ ਜਿਹੜਾ ਕੋਈ ਘਾਟਾ ਉਸ ਦੇ ਭਰਪਾਈ ਦੇ ਉਦੇਸ਼ ਨਾਲ 2 ਨਵੀਆਂ ਸਕੀਮਾਂ ਜਿਹੜੀਆਂ ਲਾਂਚ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਹੀ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਜਿਹੜਾ ਟੀਚਾ ਹੈ ਜਿਹਦੇ 428 ਕਰੋੜ ਰੁਪਏ ਰੱਖੇ ਗਏ ਹੈ ਘਰ ਘਰ ਰੁਜ਼ਗਾਰ ਦੇਣ ਦਾ, ਉਹ ਭਾਵੇਂ ਲੋਨ ਦਵਾ ਕੇ ਕਰਾਇਆ ਜਾਵੇ। ਉਹਨਾਂ ਨੇ ਆਖਿਆ ਕਿ ਇਹਦੇ ਨਾਲ 50,000 ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤੇ ਘਰ ਘਰ ਨੌਕਰੀ ਵਾਲਾ ਜਿਹੜਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਸੀ ਹੋ ਸਕਦਾ ਇਸ ਤਰ੍ਹਾਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਇਸ ਤਰ੍ਹਾਂ ਦਿਖਾ ਦਿੱਤਾ ਜਾਵੇ
ਜੀ।
ਔਰ ਜਿਹੜੇ ਕੈਂਸਰ ਪੀੜਿਤ ਨਾਗਰਿਕ ਨੇ ਉਹਨਾਂ ਨੂੰ ਇਸ ਬਜਟ ਦੇ ਵਿੱਚ 1.5 ਲੱਖ ਰੁਪਏ ਤੱਕ ਦੀ ਕੈਸ਼ਲੈਸ ਇਲਾਜ ਦੀ ਜਿਹੜੀ ਸੁਵਿਧਾ ਹੈ ਉਹ ਡਾਕਟਰਾਂ ਨੂੰ ਪੈਸੇ ਜਾਣੇ ਨੇ
ਜੀ।
ਇਹਦੇ ਲਈ 150 ਕਰੋੜ ਰੁਪਏ ਰੱਖੇ ਗਏ ਨੇ ਤੇ ਦ੍ਰਿਸ਼ਟੀਹੀਨ ਤੇ 40% ਤੋਂ ਜ਼ਿਆਦਾ ਜਿਹੜੇ ਦਿਵਿਆਂਗ ਲੋਕਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਯਾਤਰਾ ਦੀ ਸੁਵਿਧਾ ਦਾ ਜਿਹੜਾ ਐਲਾਨ ਕੀਤਾ ਹੈ
ਜੀ। ਜੀ ਬਿਲਕੁਲ,
ਇਹ ਸਾਰਾ ਪਟਾਰਾ ਉਦੋਂ ਸਿੱਧ ਹੋਏਗਾ ਜਦੋਂ ਇਹ ਅਮਲੀ ਰੂਪ ਵਿੱਚ ਲਾਗੂ ਹੋਏਗਾ। ਲੇਕਿਨ ਕਰਜ਼ਾ ਲੈ ਕੇ ਤੁਸੀਂ ਕੁਛ ਵੀ ਵੰਡੀ ਜਾਓ ਤੇ ਉਸ ਦਾ ਲਾਭ ਜਿਹੜਾ ਤੁਸੀਂ ਸਿਆਸੀ ਇਲੈਕਸ਼ਨ ਦੇ ਵਿੱਚ ਲਓ, ਕਿਉਂਕਿ ਚੋਣਾਂ ਵਾਲਾ ਸਾਲ ਹੈ, 4 ਸਾਲ ਸਰਕਾਰ ਕੁਝ ਨਹੀਂ ਕਰਦੀ। ਜਦੋਂ ਇਹਨਾਂ ਨੇ ਵਾਅਦਾ ਕੀਤਾ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਆਖਿਆ ਘਰ ਘਰ ਨੌਕਰੀ ਦੇਵਾਂਗੇ ਅਸੀਂ,
ਬਿਲਕੁਲ
ਰੁਜ਼ਗਾਰ ਦੇਵਾਂਗੇ, ਕਰਜ਼ਾ ਮਾਫ਼ ਕਰਾਂਗੇ, ਬੈਂਕਾਂ ਦਾ ਕਰਜ਼ਾ ਮਾਫ਼ ਕਰਾਂਗੇ, ਔਰ ਜਿਹੜੇ ਪਿੰਡਾਂ ਦੇ ਸੂਦ ਖੋਰ ਤੇ ਮਹਿੰਗੇ ਵਿਆਜ ਤੋਂ ਖਹਿੜਾ ਛਡਾਵਾਂਗੇ, ਖੇਤ ਮਜ਼ਦੂਰਾਂ ਨੂੰ ਕਿਹਾ ਗਿਆ ਸਹਿਕਾਰੀ ਸੋਸਾਇਟੀਆਂ ਦੇ ਕਰਜ਼ੇ ਤੁਹਾਡੇ ਮਾਫ਼ ਕਰਾਂਗੇ। ਤਾਂ ਇਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਜਿਹੜੇ ਨਵਾਂ ਘਰ ਘਰ ਨੌਕਰੀ, ਚਾਹ ਖੰਡ, ਨਸ਼ਾ ਹਟਾ ਦਿਆਂਗੇ, ਉਹ ਸਾਰਾ ਕੁਝ ਉਸ ਸਮੇਂ ਕੀਤਾ ਜਾ ਰਿਹਾ ਜਦੋਂ ਸਰਕਾਰ ਦੇ ਬਹੁਤ ਥੋੜੇ ਮਹੀਨੇ ਬਚੇ ਨੇ ਤੇ ਸਰਕਾਰ ਇਸ ਗੱਲ ਚ ਲੱਗੀ ਹੋਈ ਹੈ ਕਿ ਅਸੀਂ ਤੁਹਾਡੇ ਹਮਦਰਦ ਆ। ਲੇਕਿਨ ਕਰਜ਼ਾ ਲੈ ਕੇ ਤੁਸੀਂ ਪੰਜਾਬ ਨੂੰ ਹੋਰ ਵਿੱਤੀ ਤੌਰ ਤੇ ਜਿੱਥੇ ਨੁਕਸਾਨ ਪਹੁੰਚਾ ਰਹੇ ਹੋ ਉੱਥੇ ਸਿਆਸੀ ਤੌਰ ਤੇ ਤੁਸੀਂ ਆਪਣਾ ਲਾਭ ਲੈਣਾ ਚਾਹੁੰਦੇ ਹੋ।
ਬਿਲਕੁਲ ਬਿਲਕੁਲ, ਸੋ ਇੱਕ ਤਰ੍ਹਾਂ ਦਾ ਜਿਹੜਾ ਢੋਂਗ ਹੀ ਹੈ, ਕਿਉਂਕਿ ਜੇ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਵਾਅਦੇ ਜਿਹੜੇ ਆ ਉਹੀ ਵਫਾ ਨਹੀਂ ਹੋਏ ਤੇ ਫੇਰ ਇਹ ਨਵੇਂ ਵਾਅਦੇ ਜਿਹੜੇ ਆ ਉਹ ਕਿੰਨੇ ਕੁ ਵਫਾ ਹੋਣਗੇ, ਔਰ ਇਸ ਬਜਟ ਦੇ ਵਿੱਚ ਜਿਹੜੇ ਖੁਲਾਸੇ ਔਰ ਜਿਹੜਾ ਇਹ ਸਾਰਾ ਕੁਛ ਵੰਡਿਆ ਜਾ ਰਿਹਾ ਸੁਗਾਤਾਂ ਦੀ ਪੋਰਟਲੀ ਦੇ ਰੂਪ ਦੇ ਵਿੱਚ, ਉਹ ਕਿੰਨਾ ਕੁ ਅਮਲੀ ਰੂਪ ਦੇ ਵਿੱਚ ਫਾਇਦੇਮੰਦ ਹੋਣਾ ਹੈ ਲੋਕਾਂ ਦੇ ਲਈ? ਹੁਣ ਲੋਕਾਂ ਨੂੰ ਅਸਲ ਦੇ ਵਿੱਚ ਸੁਚੇਤ ਹੋਣ ਦੀ ਜਿਹੜੀ ਵੱਡੀ ਲੋੜ ਹੈ ਬੇਟਾ ਸਾਹਿਬ, ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਕੋਲ ਕੋਈ ਬਦਲ ਵੀ ਨਹੀਂ ਦਿਖਾਈ ਦਿੰਦਾ। ਜਦੋਂ ਅਕਾਲੀ ਦਲ ਵੱਲ ਵੇਖਦੇ ਆ ਤਾਂ ਉਹਨਾਂ ਨੂੰ ਐਂ ਲੱਗਦਾ ਕਿ ਇਹ ਵੀ ਕਿਤੇ ਨਾ ਕਿਤੇ ਧੋਖੇਬਾਜ਼ੀ ਨਿਕਲੇ, ਹਨਾ। ਔਰ ਜਦੋਂ ਕਾਂਗਰਸ ਵੱਲ ਵੇਖਦੇ ਆ ਤੇ ਉਹ ਸਾਰਾ ਕੁਛ ਸਾਹਮਣੇ ਹੀ ਹੈ ਕਿ ਜੋ ਵਾਅਦੇ ਕੀਤੇ ਗਏ ਸੀ ਉਹ ਨਿਭਾਏ ਨਹੀਂ ਗਏ, ਤੇ ਜਿਹੜੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਸੀਗੀ ਆਪ ਨੂੰ ਲੈ ਕੇ, ਹਨਾ, ਉਹਨਾਂ ਨੇ ਵੀ ਥੋੜੀਆਂ ਜਿਹੀਆਂ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਗਦਾਰੀਆਂ ਕੀਤੀਆਂ, ਹਨਾ। ਇਸ ਕਰਕੇ ਉਹ ਵੀ ਭਰੋਸਾ ਜਿਹੜਾ ਆ ਉਹ ਨਹੀਂ ਬਣਾ ਸਕੇ ਪੰਜਾਬ ਦੇ ਲੋਕਾਂ ਦਾ, ਨਹੀਂ ਬਣ ਸਕੇ ਪੰਜਾਬ ਦੇ ਲੋਕਾਂ ਦਾ, ਤੇ ਇਸ ਕਰਕੇ ਕੋਈ ਬਦਲ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਔਰ ਬਾਰ ਬਾਰ ਲੋਕ ਜਿਹੜੇ ਆ ਉਹ ਇਹੋ ਜਿਹੇ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਕਦੇ ਕਾਂਗਰਸ ਨੂੰ ਜਿਤਾਉਂਦੇ ਆ, ਉਹਨਾਂ ਨੂੰ ਲੱਗਦਾ ਕਿ ਹੁਣ ਸਾਡੇ ਕੋਲ ਤਾਂ ਹੈ ਹੀ ਇਹ ਆ, ਇਹੀ ਲੋਕ ਆ, ਇਹਨਾਂ ਨੇ ਭਰ ਲਏ ਹੁਣ ਤਾਂ ਆਪਣੇ ਝੋਲੇ, ਔਰ ਇਹਨਾਂ ਨੇ ਜੋ ਬਿਜ਼ਨਸ ਸਥਾਪਿਤ ਕਰਨੇ ਸੀ ਉਹ ਕਰ ਲਏ ਇਹਨਾਂ ਨੇ, ਹਨਾ, ਜੋ ਜਿੰਨਾ ਕੁ ਖੱਟਣਾ ਸੀ ਰਾਜਨੀਤੀ ਚੋਂ ਉਹ ਵੀ ਖੱਟ ਲਿਆ। ਪਰ ਉਹਨਾਂ ਦੇ ਕਹਿੰਦੇ ਵੀ ਲੋਭ ਦੀ ਕੋਈ ਸੀਮਾ ਹੀ ਨਹੀਂ ਆ, ਔਰ ਇਸ ਕਰਕੇ ਲੋਕ ਜਿਹੜੇ ਆ ਸ਼ਾਇਦ ਫੇਰ ਦੁਬਾਰਾ ਇਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਆ, ਇਹਨਾਂ ਸੁਗਾਤਾਂ ਨੂੰ ਮਾਣਨ ਦੀ ਜਿਹੜੀ ਇੱਛਾ ਉਹ ਸ਼ਾਇਦ ਪ੍ਰਬਲ ਹੋ ਜਾਂਦੀ ਆ, ਤੇ ਫੇਰ ਕਈ ਵਾਰ ਉਹ ਵੋਟ ਦਾ ਗਲਤ ਇਸਤੇਮਾਲ ਕਰਦੇ ਆ। ਖੈਰ, ਲੋਕਾਂ ਨੂੰ ਸੁਚੇਤ ਹੋਣ ਦੀ ਵੱਡੀ ਲੋੜ ਹੈ ਇਸ ਵੇਲੇ ਤੇ ਆਉਣ ਵਾਲੇ ਸਮੇਂ। ਊਂਠ ਕਿਹੜੇ ਕਰਵਟ ਬੈਠਦਾ ਆ ਇਹ ਤਾਂ ਖੈਰ ਸਮਾਂ ਦੱਸੇਗਾ, ਪਰ ਚੋਣਾਂ ਦੇ ਲਈ ਇੱਕ ਤਰ੍ਹਾਂ ਦਾ ਜਿਹੜਾ ਇੱਕ ਭਰਮ ਜਾਲ ਹੈ ਉਹ ਜ਼ਰੂਰ ਸਿਰਜਿਆ ਜਾ ਰਿਹਾ, ਚਾਹੇ ਪੰਜਾਬ ਦੀ ਸਰਕਾਰ ਵੱਲੋਂ ਕਹਿ ਲਈਏ ਜਾਂ ਫਿਰ ਹੋਰ ਰਾਜਸੀ ਪਾਰਟੀਆਂ ਵੱਲੋਂ ਕਹਿ ਲਈਏ। ਸੋ ਜਾਂਦੇ ਜਾਂਦੇ ਹੋਰ ਕਿਸ ਖਾਸ ਖਬਰ ਦੇ ਉੱਤੇ ਤੁਸੀਂ ਟਿੱਪਣੀ ਕਰਨਾ ਚਾਹੋਗੇ?
ਦੇਖੋ, ਸਾਫ਼ ਤੌਰ ਤੇ ਕੋਈ ਵੀ ਸਿਆਸੀ ਪਾਰਟੀਆਂ ਹੁਣ ਉਹਨਾਂ ਨੇ ਆਪਣੇ ਜਿਹੜੇ ਨਿੱਜੀ ਮਫਾਦਾਂ ਨੂੰ ਮੁੱਖ ਰੱਖਣਾ। ਗੱਲਾਂ ਜੋ ਮਰਜ਼ੀ ਕਰੀ ਜਾਈਏ, ਪੰਜਾਬ ਦਾ ਕੋਈ ਸਾਈਂ ਖਸਮ ਹੁਣ ਰਿਹਾ ਨੀ। ਵਿਦੇਸ਼ਾਂ ਵੱਲ ਜਿਹੜਾ ਨੌਜਵਾਨਾਂ ਦਾ ਰੁਝਾਨ ਹੋ ਜਾਣਾ ਔਰ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ ਆਪਣੇ ਨਿੱਜੀ ਮਫਾਦਾਂ ਨੂੰ ਮੁੱਖ ਰੱਖਦਿਆਂ ਆਪਣੇ ਘਰ ਭਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਲਗਾਤਾਰ ਵੱਧ ਰਹੀ ਹੈ। ਉਹਦੇ ਚ ਕੋਈ ਵੀ ਵਿਅਕਤੀ ਹੋਵੇ ਜਿਹਦਾ ਡਰ ਲੱਗਦਾ ਉਹ ਕੋਈ ਘੱਟ ਨਹੀਂ ਗੁਜ਼ਾਰਦਾ। ਇਹ ਪ੍ਰਵਿਰਤੀ ਹੁਣ ਬਦਲ ਨਹੀਂ ਸਕਦੀ, ਕਿਉਂਕਿ ਲੋਭ, ਲਾਲਚ, ਨਿੱਜੀ ਸਵਾਰਥ ਜਿਹੜੇ ਨੇ ਉਹ ਬਹੁਤ ਹਾਵੀ ਹੋ ਗਏ ਨੇ। ਹਰ ਬੰਦਾ ਆਪੋ ਧਾਪੀ ਚ ਹੋਇਆ, ਚਾਹੇ ਮੈਂ ਚਾਹੇ ਕੋਈ ਹੋਰ ਹੈ, ਉਹਨੂੰ ਲੱਗਦਾ ਕਿ ਹੁਣ ਜਿਹੜਾ ਵੀ ਕੋਈ ਖਜ਼ਾਨਾ ਜਿਹੜਾ ਵੀ ਕੋਈ ਅਹੁਦੇ ਦੀ ਜਿਹੜੀ ਦੁਰਵਰਤੋਂ ਹੈ ਉਹ ਜੇ ਅਸੀਂ ਨਾ ਕਰਾਂਗੇ ਤਾਂ ਲੋਕ ਸਾਨੂੰ ਪਾਗਲ ਕਹਿਣਗੇ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹੈ ਜਿਹੜੇ ਕਹਿੰਦੇ ਅਸੀਂ ਬੜੀ ਇਮਾਨਦਾਰੀ ਨਾਲ ਕੰਮ ਕਰਦੇ, ਬਹੁਤ ਘੱਟ ਹੈ ਜਿਹੜੇ ਗਿਣੇ ਚੁਣੇ ਉਂਗਲਾਂ ਤੇ ਹੀ ਹੈ, ਦੋ ਚਾਰ ਹੀ ਤੁਹਾਡੇ ਲਾਈਫ ਦੇ ਵਿੱਚ ਜੀਵਨ ਦੇ ਵਿੱਚ ਤੁਹਾਡੇ ਸਾਹਮਣੇ ਆਉਂਦੇ ਨੇ
ਜੀ,
ਤੇ ਇਹਨਾਂ ਨੂੰ ਵੀ ਲੋਕ ਮੂਰਖ ਕਹਿੰਦੇ ਨੇ। ਉਹ ਕਹਿੰਦੇ ਕਿ ਜੇ ਤੁਹਾਡੇ ਕੋਲੇ ਪਾਵਰ ਸੀ, ਸੱਤਾ ਸੀ ਜਾਂ ਕੋਈ ਤੁਹਾਨੂੰ ਮੌਕਾ ਮਿਲਦਾ ਸੀ, ਜੇ ਤੁਸੀਂ ਮੌਕਾ ਖੁੰਝਾ ਲਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਫਿਊਚਰ ਜਿਹੜਾ ਜਾਂ ਆਪਣੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹ ਖਰਾਬ ਕਰ ਲਿਆ। ਨੈਤਿਕ ਕਦਰਾਂ ਕੀਮਤਾਂ ਬਹੁਤ ਜ਼ਿਆਦਾ ਡਿੱਗ ਪਈਆਂ, ਹਰ ਬੰਦਾ ਇਸ ਚੱਕਰ ਚ ਪੈ ਗਿਆ ਕਿ ਮੈਨੂੰ ਕੀ ਮਿਲੂਗਾ, ਮੇਰਾ ਕਿਵੇਂ ਲਾਭ ਹੋਊਗਾ, ਮੈਨੂੰ ਕੀ ਫਾਇਦਾ ਹੋਊਗਾ। ਸੋ ਇਹ ਇਸੇ ਕਰਕੇ ਜਿਹੜੀ ਇਹ ਪ੍ਰਵਿਰਤੀ ਹੈ ਇਹ ਬਦਲ ਰਹੀ ਹੈ। ਪੈਸੇ ਦੀ ਹੋੜ ਹਰ ਜਗ੍ਹਾ ਦੇ ਉੱਤੇ ਵੱਧ ਗਈ, ਆਮ ਬੰਦੇ ਦੀ ਵੀ ਵੱਧ ਗਈ, ਨਿੱਜੀ ਤੌਰ ਦੇ ਉੱਤੇ ਅਫਸਰਾਂ ਚ ਵੀ ਵੱਧ ਗਈ, ਸਰਕਾਰੀ ਰਾਜਨੀਤਿਕ ਲੋਕਾਂ ਚ ਵੀ ਵੱਧ ਗਈ। ਔਰ ਕਈ ਬੰਦੇ ਕਹਿ ਦਿੰਦੇ ਕਿ ਪੈਸਾ ਵੀ ਜ਼ਰੂਰੀ ਹੈ ਤੇ ਪੈਸੇ ਬਿਨਾਂ ਕੁਝ ਨਹੀਂ, ਪਰ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦਾ ਜਿਨ੍ਹਾਂ ਦਾ ਜੀਵਨ ਪੱਧਰ ਬੜਾ ਸੈਟਿਸਫਾਈਡ ਹੈਗਾ, ਲੇਕਿਨ ਜਦੋਂ ਉਹ ਆਪਣੇ ਤੌਰ ਤੇ ਉਹਨਾਂ ਨੂੰ ਪੁੱਛੀਦਾ ਤਾਂ ਉਹ ਕਹਿੰਦੇ ਕਿ ਮੈਂ ਤਾਂ ਬਿਲਕੁਲ ਸੈੱਟ ਹੈ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਪਰ ਹੁਣ ਮੇਰੀ ਮਜਬੂਰੀ ਹੈ, ਮੇਰਾ ਫੈਮਿਲੀ ਚਲਾਉਣੀ ਹੈ, ਮੈਂ ਆਪਣੇ ਸਿਸਟਮ ਨੂੰ ਚਲਾਉਣਾ, ਮੈਂ ਆਪਣਾ ਜਿਹੜਾ ਇਹ ਸਾਰਾ ਪ੍ਰਪੰਚ ਜੋ ਮੈਂ ਰਚ ਲਿਆ, ਮੈਂ ਉਸ ਸਟੇਟਸ ਤੋਂ ਮੈਂ ਥੱਲੇ ਨਹੀਂ ਡਿੱਗ ਸਕਦਾ। ਤਾਂ ਉਦੋਂ ਬਹੁਤ ਸਾਰੇ ਲੋਕ ਸਮਝੌਤਾ ਵੀ ਕਰਦੇ ਨੇ, ਉਹ ਵੀ ਸਰਕਾਰਾਂ ਦਾ ਕੰਮ ਹੈਗਾ। ਸਰਕਾਰ ਲਗਾਤਾਰ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਹੈ, ਹੁਣ ਇਹ ਕਰਜ਼ਾ ਕਿੱਥੇ ਜਾ ਕੇ ਖੜੂਗਾ, ਟੈਕਸ ਦੇ ਰੂਪ ਦੇ ਵਿੱਚ ਸਾਡੇ ਹੀ ਸਿਰ ਤੇ ਇਹ ਜੁੱਤੀਆਂ ਵੱਜ ਰਹੀਆਂ ਜਿਹੜੀਆਂ ਫੈਸਿਲਿਟੀਆਂ ਅਸੀਂ ਆਪਣੇ ਆਪ ਨੂੰ ਲੈਣੀਆਂ ਚਾਹੁੰਦੇ ਹਾਂ। ਪਰ ਰਾਜਨੀਤਿਕ ਲੋਕਾਂ ਦੀਆਂ ਪੈਨਸ਼ਨਾਂ, ਉਹਨਾਂ ਦੇ ਜਿਹੜੇ ਪੱਤੇ, ਉਹਨਾਂ ਦੀਆਂ ਸਹੂਲਤਾਂ, ਜਿੰਨਾ ਚਿਰ ਉਹਦੇ ਬਾਰੇ ਕੋਈ ਗੌਰ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਨਾ ਤਾਂ ਸਟੇਟ ਤੇ ਨਾ ਹੀ ਸੈਂਟਰ ਘਾਟੇ ਚੋਂ ਨਹੀਂ ਨਿਕਲ ਸਕੇਗੀ, ਤੇ ਲੋਕਾਂ ਦੀ ਪ੍ਰਵਿਰਤੀ ਵੀ ਬਦਲਣ ਦੇ ਲਈ ਹਾਲੇ ਤੱਕ ਮੈਨੂੰ ਇਹ ਦੂਰ ਦੇ ਢੋਲ ਸੁਹਾਵਣੇ ਲੱਗਦੇ ਆ
ਕਿ
ਹਾਲੇ ਕੋਈ ਆਸ ਉਮੀਦ ਨਜ਼ਰ ਨਹੀਂ ਆਉਂਦੀ।
ਬਿਲਕੁਲ,
ਜਦੋਂ ਪਹਿਲਾਂ ਰਾਜਨੀਤਿਕ ਲੋਕਾਂ ਨੂੰ ਦੇਖਦੇ ਸੀ ਜਿਹੜੇ ਘਰੋਂ ਰੋਟੀ ਲੈ ਕੇ ਜਾਂਦੇ ਸੀ, ਪੌਣੇ ਚ ਰੋਟੀ ਬੰਨ ਕੇ ਲੈ ਕੇ ਜਾਂਦੇ ਸੀ, ਜਿੱਥੇ ਉਹਨਾਂ ਦਾ ਜੀ ਕਰਦਾ ਸੀ ਉੱਥੇ ਉਹ ਰਹਿ ਪੈਂਦੇ ਸੀ, ਪਰ ਹੁਣ ਤਾਂ ਕਹਿਣ ਨੂੰ ਤਾਂ ਭਾਵੇਂ ਇੱਕ ਰੁਪਈਆ ਤਨਖਾਹ ਜਾਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰ ਲਓ ਜਾਂ ਸਿਆਸੀ ਲੋਕ ਜਦੋਂ ਇਸ ਤੋਂ ਪਹਿਲਾਂ ਵੀ ਬਾਦਲ ਸਰਕਾਰ ਸੀ ਤੇ ਉਹਨਾਂ ਨੇ ਆਖਿਆ ਸੀਗਾ ਕਿ ਲੰਗਰ ਤੇ ਰੋਟੀ ਛਕਿਆ ਕਰਾਂਗੇ, ਇੱਕ ਰੁਪਇਆ ਤਨਖਾਹ ਹੋਇਆ ਕਰੇਗੀ। ਅੱਜ ਜੇ ਉਹਨਾਂ ਦੀਆਂ ਪੈਨਸ਼ਨਾਂ ਵੀ ਤੁਸੀਂ ਹਿਸਾਬ ਲਾ ਲਓ ਤਾਂ 5-5 ਲੱਖ ਰੁਪਏ ਉਹਨਾਂ ਨੂੰ ਪੈਨਸ਼ਨਾਂ, ਕਿਸੇ ਨੂੰ 2 ਵਾਰੀ MLA ਜੀ, ਕਿਸੇ ਨੂੰ 2 ਵਾਰੀ ਮੈਂਬਰ ਪਾਰਲੀਮੈਂਟ ਦੀ, ਕਿਸੇ ਨੂੰ 1 ਵਾਰੀ ਅਫਸਰ ਰਹੇ ਦੀ, ਉਹ 3-3, 4-4 ਪੈਨਸ਼ਨਾਂ ਉਹਨਾਂ ਨੂੰ ਮਿਲ ਰਹੀਆਂ ਲਗਾਤਾਰ। ਤੇ ਆਮ ਲੋਕਾਂ ਨੂੰ ਜਿਵੇਂ ਹੁਣ ਬੁਢੇਪਾ ਪੈਨਸ਼ਨ ਹੈ ਉਹ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ, ਤੁਸੀਂ ਅੰਦਾਜ਼ਾ ਲਾ ਲਓ ਵੀ 50 ਰੁਪਏ ਦਿਹਾੜੀ ਦੇ ਵਿੱਚ ਉਹਦੀ ਪੈਨਸ਼ਨ ਦਾ ਜਿਹੜਾ ਗੁਜ਼ਾਰਾ ਹੈਗਾ ਉਹ ਕਿਵੇਂ ਹੋਊਗਾ। ਤੇ ਸੁਰਖੀਆਂ ਬਹੁਤ ਵੱਡੀਆਂ ਮੋਟੀਆਂ ਮੋਟੀਆਂ ਲਾ ਦਿੱਤੀਆਂ ਕਿ ਅਸੀਂ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਡਬਲ ਕਰ ਦਿੱਤੀ। ਸਰਕਾਰ ਜਿਹੜੇ ਅੰਕੜਿਆਂ ਦੇ ਖੇਡ ਦੇ ਨਾਲ ਆਮ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਲੱਗੀ ਹੋਈ ਹੈ। ਸਾਡੇ ਵਰਗੇ ਪੱਤਰਕਾਰ ਸਰਕਾਰ ਦੀ ਜਿਹੜੀ ਮਹਿਮਾ ਗਾ ਕੇ ਉਹ ਲੋਕਾਂ ਨੂੰ ਇਸ ਤਰ੍ਹਾਂ ਲੋਲੀਪੋਪ ਦਿਖਾ ਰਹੇ ਨੇ, ਜਿਵੇਂ ਤੁਸੀਂ ਉਹ ਕਹਾਣੀ ਸੁਣੀ ਹੋਣੀ ਹੈ ਹੰਸ ਵਾਲੀ, ਉਹ ਕਹਿੰਦਾ ਜੀ ਇੱਕ ਜਿਹੜੇ ਦ੍ਰਿਸ਼ਟੀਹੀਨ ਵਿਅਕਤੀ ਨੂੰ ਕਹਿੰਦਾ ਵੀ ਖੀਰ ਦਾ ਖੀਰ ਕਿਹੋ ਜਿਹੀ ਹੁੰਦੀ ਹੈ, ਉਹ ਕਹਿੰਦੇ ਹੰਸ ਵਰਗੀ, ਹੰਸ ਕਿਹੋ ਜਿਹਾ ਹੁੰਦਾ, ਉਹ ਕਹਿੰਦਾ ਜੀ ਚਿੱਟਾ, ਬਹੁਤ ਚਿੱਟਾ ਹੁੰਦਾ, ਬਹੁਤ ਸੋਹਣਾ ਲੱਗਦਾ। ਉਹ ਕਹਿੰਦਾ ਚਿੱਟਾ ਕਿਵੇਂ ਜਿਹਾ ਹੁੰਦਾ, ਉਹ ਹੰਸ ਕਿਹੋ ਜਿਹਾ ਹੁੰਦਾ, ਤੇ ਉਹਨੇ ਜਦੋਂ ਹੱਥ ਕਰਕੇ ਦਿਖਾਇਆ ਕਿ ਹੰਸ ਇਸ ਤਰ੍ਹਾਂ ਦਾ ਹੁੰਦਾ, ਤੇ ਜਦੋਂ ਉਸ ਦ੍ਰਿਸ਼ਟੀਹੀਨ ਵਿਅਕਤੀ ਨੇ ਹੱਥ ਨਾਲ ਉਹਨੂੰ ਸਾਰਿਆਂ ਨੂੰ ਟੋਹ ਕੇ ਦੇਖਿਆ ਤਾਂ ਉਹਨੇ ਆਖਿਆ ਵੀ ਇਹ ਤਾਂ ਬੜਾ ਵਿੰਗਾ ਜਿਹਾ ਹੈਗਾ, ਤਾਂ ਮੇਰੇ ਗਲ ਚ ਹੀ ਫਸ ਜੂਗਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਲੋਕਾਂ ਦੇ ਗਲਾਂ ਚ ਫਸਾਉਣ ਦੀ, ਉਹਨਾਂ ਦੀਆਂ ਅੱਖਾਂ ਚ ਫਸਾਉਣ ਦੀ, ਤਾਂ ਉਦੋਂ ਸਾਡਾ ਵੀ ਮਨ ਦੁਖਦਾ ਹੈ, ਪਰ ਮਜਬੂਰੀ ਹੈ ਕਿ ਇਹ ਸਾਰੀਆਂ ਗੱਲਾਂ ਸਾਨੂੰ ਕਰਨੀਆਂ ਪੈਂਦੀਆਂ।
ਜੀ ਜੀ ਬਿਲਕੁਲ। ਖੈਰ ਸਿਆਸਤ ਜਿਹੜੀ ਹੈ ਉਹ ਵਾਕਈ ਬੜੀ ਪੇਚੀਦਾ ਆ, ਔਰ ਜੇ ਤੁਸੀਂ ਪਹਿਲੇ ਵਾਲੇ ਲੀਡਰਾਂ ਦੀ ਗੱਲ ਕਰਦੇ ਆ ਜਿਹੜੇ ਵਾਕਈ ਫੁਲਕਾ ਵੀ ਜਿਹੜਾ ਸੀਗਾ ਪੌਣੇ ਚ ਬੰਨ ਕੇ ਲਿਜਾਂਦੇ ਸੀ, ਤੇ ਅੱਜ ਦੇ ਲੀਡਰਾਂ ਦੀ ਜਿਹੜੀ ਦਸ਼ਾ ਹੈ ਉਹ ਦੇਖੀ ਜਾਵੇ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਇਸੇ ਫਰਕ ਦੇ ਕਾਰਨ ਦੇਸ਼ ਦੇ ਵਿਕਾਸ ਨੂੰ ਵੀ ਜਿਹੜੀ ਵੱਡੀ ਢਾਹ ਆ ਉਹ ਲੱਗਦੀ ਆਈ ਹੈ, ਸੂਬੇ ਦੇ ਵਿਕਾਸ ਨੂੰ ਕਹਿ ਲਈਏ। ਪਰ ਉਮੀਦ ਇਹੀ ਕਰਦੇ ਆ ਜੀ ਕਿ ਹੁਣ ਤਾਂ ਲੋਭ ਦੀ ਜਿਹੜੀ ਸੀਮਾ ਆ ਉਹ ਘੱਟੋ ਘੱਟ ਸ਼ਾਂਤ ਹੋ ਜਾਣੀ ਚਾਹੀਦੀ ਹੈ, ਕਿਉਂਕਿ ਹੁਣ ਤਾਂ ਸਾਰੀਆਂ ਹੀ ਪਾਰਟੀਆਂ ਚੋਂ ਜਿੰਨੇ ਵੀ ਸਾਡੇ ਸਿਆਸਤਦਾਨ ਸੀਗੇ ਉਹਨਾਂ ਨੇ ਤਕਰੀਬਨ ਆਪਣੇ ਵੱਡੇ ਵੱਡੇ ਜਿਹੜੇ ਬਿਜ਼ਨਸ ਆ ਉਹ ਵੀ ਸੈਟਅਪ ਕਰ ਲਏ ਆ ਔਰ ਹੁਣ ਤਾਂ ਲੋਕਾਂ ਦੀ ਭਲਾਈ ਲਈ ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਨੂੰ ਕਰਨਾ ਚਾਹੀਦਾ। ਖੈਰ ਇਹ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਉਹਨਾਂ ਦਾ ਜਿਹੜਾ ਰੁੱਖ ਆ ਉਹ ਬਦਲੇਗਾ ਔਰ ਉਹਨਾਂ ਦੇ ਕੰਮ ਕਾਜ ਦੇ ਜਿਹੜੇ ਤਰੀਕੇ ਆ ਅੰਦਾਜ਼ ਆ ਉਹ ਵੀ ਬਦਲਣਗੇ ਤਾਂ ਕਿ ਸਮਾਜ ਦੀ ਤੇ ਆਮ ਲੋਕਾਂ ਦੀ ਜਿਹੜੀ ਭਲਾਈ ਹੈ ਉਹ ਹੋ ਸਕੇ। ਸੋ ਬਿੱਟਾ ਸਾਹਿਬ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਵੱਡੇ ਤੜਕੇ ਸਾਨੂੰ ਸਮਾਂ ਦਿੰਦੇ ਹੋ, ਬੜਾ ਕੀਮਤੀ ਸਮਾਂ ਹੁੰਦਾ ਔਰ ਉਸ ਕੀਮਤੀ ਸਮੇਂ ਦੇ ਵਿੱਚ ਇਹਨਾਂ ਖਾਸ ਖ਼ਬਰਾਂ ਦੇ ਉੱਤੇ ਇਹ ਜਿਹੜਾ ਵਿਚਾਰ ਤੁਸੀਂ ਕਰਦੇ ਹੋ ਔਰ ਟਿੱਪਣੀਆਂ ਜਿਹੜੀਆਂ ਦਿੰਦੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ
ਜੀ। ਧੰਨਵਾਦ ਜੀ ਤੁਹਾਡਾ। ਸਭ ਤੋਂ ਪਹਿਲਾਂ ਐਡੇ ਤੜਕੇ ਉਠਾਉਣ ਦੇ ਲਈ, ਕੀਮਤੀ ਸਮਾਂ ਤਾਂ ਨਹੀਂ ਸੀ, ਨੀਂਦ ਚ ਵੀ ਉੱਠਿਆ ਬੜੀ ਮੁਸ਼ਕਲ ਦੇ ਨਾਲ
ਜੀ,
ਤੋ ਸ਼ੁਕਰੀਆ ਤੁਹਾਡਾ, ਬਹੁਤ ਬੜੀ ਮਿਹਰਬਾਨੀ।
ਨੀਂਦ ਕੀਮਤੀ ਸੀ ਨਾ, ਸੋ ਕੀਮਤੀ ਨੀਂਦ ਜਿਹੜੀ ਆ ਉਹ ਤੁਹਾਡੀ ਗਵਾਉਣੀ ਪੈਂਦੀ ਆ ਤੇ ਉਹਦੇ ਲਈ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਜੀ, ਸ਼ੁਕਰੀਆ।
ਨਹੀਂ ਚੰਗਾ ਕੀਤਾ ਜੀ, ਕਿਉਂਕਿ ਮੈਂ ਹੋਰ 2 ਘੰਟੇ ਸੁੱਤਾ ਰਹਿਣਾ ਸੀਗਾ
ਜੀ,
ਟਾਈਮ ਨਾਲ ਉਠਾਦਾ। ਹੁਣ 2 ਘੰਟੇ ਤਾਂ ਮੈਨੂੰ ਲੱਗਦਾ ਮੈਨੂੰ ਹੁਣੇ ਤੋਂ ਕੰਮ ਤੇ ਲੱਗਣਾ ਪਊਗਾ
ਜੀ। ਜੀ ਜੀ, ਚਲੋ ਫਿਰ ਤੁਸੀਂ ਲੱਗੋ ਕੰਮ ਤੇ, ਅਸੀਂ ਇਹ ਹੁਣ ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਰੋਕਣਾ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਉੱਪਰ ਹੋ ਚੁੱਕਿਆ ਦੋਸਤੋ। ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਜ਼ਰੂਰ ਮਾਫੀ ਚਾਹਾਂਗੇ, ਪਰ ਸਾਨੂੰ ਆਪਣੀ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ। ਤੁਹਾਡੀ ਸ਼ਮੂਲੀਅਤ ਜਿਹੜੀ ਪ੍ਰੋਗਰਾਮ ਦੇ ਵਿੱਚ ਬਹੁਤ ਅਹਿਮ ਹੁੰਦੀ ਹੈ, ਜ਼ਰੂਰੀ ਹੁੰਦੀ ਹੈ, ਸੋ ਫੀਡਬੈਕ ਸਾਡੇ ਨਾਲ ਸਾਂਝਾ ਕਰਦੇ ਰਿਹਾ ਕਰੋ ਤਾਂ ਕਿ ਸੁਧਾਰ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਰਹੇ। ਵੈਸੇ ਜਦੋਂ ਤੱਕ ਕਮੀਆਂ ਨਹੀਂ ਸਾਨੂੰ ਪਤਾ ਲੱਗਦੀਆਂ ਉਦੋਂ ਤੱਕ ਸੁਧਾਰ ਦੀ ਜਿਹੜੀ ਸੰਭਾਵਨਾ ਹੈ ਉਹਦੀ ਵੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸੋ ਫੀਡਬੈਕ ਭੇਜਿਆ ਕਰੋ ਸਾਨੂੰ ਹਰਮਨ ਰੇਡੀਓ ਦੇ ਸਾਰੇ ਪ੍ਰੋਗਰਾਮਾਂ ਦੀ ਔਰ ਖਾਸ ਤੌਰ ਦੇ ਉੱਤੇ ਲਹਿਰਾਂ ਦੀ। ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਹੀ ਖਤਮ ਕਰਦੇ ਹਾਂ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ। ਦਿਓ ਇਜਾਜ਼ਤ ਮੈਨੂੰ ਯਾਨੀ ਅਮਰਦੀਪ ਕੌਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।